ਜਲੇਬੀਆਂ ਗੁਲਾਬ ਜਾਮੁਨ ਗਜਰੇਲਾ ਪਟਾਕੇ ਤੇ ਸ਼ੁੱਧ ਖੋਏ ਦੀਆਂ ਬੇਸ਼ੁਮਾਰ ਮਠਿਆਈਆਂ ਵੀ ਮਿਲਣਗੀਆਂ ਤੇ ਨਾਲੇ ਲੱਕੀ ਡਰਾਅ ਵਿੱਚ ਜਿੱਤੋ ਇੱਕ ਆਈਫੋਨ 14 ਪ੍ਰੋ ਮੈਕਸ, 3 ਆਈਪੈਡਸ ਤੇ 5 ਏਅਰ ਫ੍ਰਾਈਅਰਸ। ਸਮੋਸਾ ਐਂਡ ਸਵੀਟਸ ਫੈਕਟਰੀ, 1850 ਐਲਬਿਨ ਰੋਡ, ਓਟੋਬੀਕੋ, 416-213-1165 ਐਂਡ ਇਨਸਾਈਡ ਚਲੋ ਫ੍ਰੈਸ਼ਕੋ, ਬ੍ਰੈਮਲੀ ਐਂਡ ਸੈਂਡਲਵੁੱਡ ਐਂਡ ਏਅਰਪੋਰਟ ਐਂਡ ਕੰਟਰੀਸਾਈਡ ਬ੍ਰੈਂਪਟਨ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care. Quick Truck Lube.
हरियाणा के अंदर हमारी सरकार आ रही है, 2025 में हरियाणा के हर खेत के डोले पे पानी पहुंचेंगे, ये हमारा वायदा नहीं है,
गारंटी।
हरियाणा के अंदर हमारी सरकार आ रही है, 2025 में हरियाणा के हर खेत के डोले पे पानी पहुंचेंगे, ये हमारा वायदा नहीं है, गारंटी।
ਨਾਲੇ ਇੱਧਰ ਨਾਲੇ ਉੱਧਰ ਦੁਨੀਆ ਬੜੀ ਹਿਸਾਬੀ, ਨਿਸ਼ਾਨ ਚੁਲੇ ਤੇ ਫਿਰ ਰੋਂਦਾ ਕਿਉਂ ਸੀ ਅਰਬ ਪੰਜਾਬੀ, ਜਿੰਨਾ ਚਿਰ ਅਸੀਂ ਤੋਗਲਿਆ ਦੇ ਪਾਣੀ ਦਿੰਦੇ।
ਤੁਪਕਾ ਨਹੀਂ ਦਿੰਦੇ। ਸੋ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਪੋਲੀਟਿਕਸ ਪੰਜਾਬ ਦੇ ਉੱਤੇ, ਅਤੇ ਸੁਣਦੇ ਪਏ ਹੋ ਰੇਡੀਓ 770 AM ਅਤੇ ਟੋਰਾਂਟੋ ਤੋਂ ਇਸ ਵਕਤ ਲਾਈਵ ਹੋ ਤੁਸੀਂ ਸਾਨੂੰ ਆਪਣੇ ਰੇਡੀਓ ਦੇ ਉੱਤੇ ਸੁਣਦੇ ਪਏ ਹੋ, ਕਾਰਾਂ 'ਚ, ਗੱਡੀਆਂ 'ਚ ਜਾਂਦਿਆਂ ਹੋਇਆਂ। ਸੋ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਮਸਲਿਆਂ ਦੀ ਗੱਲ ਕਰਦੇ ਹਾਂ, ਇੱਕ ਮੰਤਰੀ ਪੱਧਰ 'ਤੇ ਹੋ ਰਹੀਆਂ ਘਟਨਾਵਾਂ ਨੂੰ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ, ਕਿਉਂਕਿ ਇਸ ਤੋਂ ਇਲਾਵਾ ਹੋਰ ਆਟੇ ਦੀਆਂ ਬੋਰੀਆਂ ਦੇਣ ਵਾਲੇ, ਪੀਜੇ ਫ੍ਰੀ ਦੇਣ ਵਾਲੇ, ਤੁਸੀਂ ਹੋਰ ਬਹੁਤ ਚੈਨਲ ਜਿਹੜੇ ਆਲੇ ਦੁਆਲੇ ਸੁਣਦੇ ਹੋ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ, ਪਰ ਅਸੀਂ ਚਾਹੁੰਦੇ ਹਾਂ ਵੀ ਜਦੋਂ ਤੁਸੀਂ ਇਸ ਪ੍ਰੋਗਰਾਮ ਨੂੰ ਸੁਣੋ ਤਾਂ ਕੁਛ ਨਾ ਕੁਛ ਘਰ ਨੂੰ ਲੈ ਕੇ ਜਾਓ, ਤੁਹਾਡੇ ਤੁਹਾਡੇ ਗਿਆਨ 'ਚ ਆਈ ਕਿਊ ਲੈਵਲ 'ਚ ਵਾਧਾ ਹੋਵੇ, ਤੁਸੀਂ ਗੁੱਡ ਫੀਲ ਕਰੋ। ਸੋ ਮੇਰੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਜਿਹੜੇ ਨੇ ਜੁੜ ਚੁੱਕੇ ਨੇ ਟੋਰਾਂਟੋ ਦੇ ਸਿੱਖ ਐਕਟੀਵਿਸਟ ਨੇ ਭੁਪਿੰਦਰ ਸਿੰਘ ਜੀ। ਭੁਪਿੰਦਰ ਸਿੰਘ ਜੀ, ਚੜ੍ਹਦੀ ਕਲਾ 'ਚੋਂ ਕਾਇਮ ਹੋ? ਬੜੀਆਂ ਖਬਰਾਂ ਜਿਹੜੀਆਂ ਤੱਤੀਆਂ ਜੀਆਂ ਆ ਰਹੀਆਂ ਨੇ, ਸੋ ਖਬਰਾਂ ਦੀ ਸ਼ੁਰੂਆਤ ਵੀ ਕਰਦੇ ਹਾਂ ਜੀ। ਜਿਸ ਤਰੀਕੇ ਨਾਲ ਤੁਹਾਨੂੰ ਪਤਾ ਆ ਪੰਜਾਬ ਦਾ ਮਾਹੌਲ ਅਤੇ ਨਾਲ ਨਾਲ ਟੋਰਾਂਟੋ ਦਾ ਮਾਹੌਲ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਨੂੰ ਲੈ ਕੇ ਜਿਹੜਾ ਆ ਕਾਫੀ ਵੱਡੇ ਪੱਧਰ ਦੇ ਉੱਤੇ ਸਰਗਰਮੀਆਂ ਅਤੇ ਗਰਮੀਆਂ ਜਿਹੜੀਆਂ ਨੇ ਉਹ ਵਧੀਆਂ ਹੋਈਆਂ ਨੇ ਅਤੇ ਤਕਰੀਬਨ ਲੱਖ ਤੋਂ ਉੱਤੇ ਵੋਟ 18 ਸਤੰਬਰ ਨੂੰ ਗੌਰਮੈਂਟ ਕਮਿਊਨਿਟੀ ਸੈਂਟਰ 'ਚ ਪਈ ਸੀ। ਬਹੁਤਿਆਂ ਨੂੰ ਪਾਰਕਿੰਗ ਨਹੀਂ ਲੱਭੀ, ਲਾਈਨਾਂ 'ਚ ਖੜ੍ਹੇ ਰਹਿ ਗਏ, ਕਈ ਕੰਮਾਂ ਕਾਰਾਂ ਤੋਂ ਛੁੱਟੀ ਨਹੀਂ ਲੈ ਸਕੇ। ਸੋ ਖਾਲਿਸਤਾਨ ਦੀਆਂ ਵੋਟਾਂ ਦਾ ਦੂਜਾ ਸੈਂਟਰ ਜਿਹੜਾ ਕਿ 6 ਨਵੰਬਰ ਦਿਨ ਐਤਵਾਰ ਨੂੰ ਡੈਰੀ 'ਤੇ ਗੋਰਵੇ ਦੇ ਉੱਤੇ ਪੌਲ ਕੌਫੀ ਅਰੀਨਾ ਦੇ ਵਿੱਚ ਆਉਂਦੀ 6 ਨਵੰਬਰ ਦਿਨ ਐਤਵਾਰ ਨੂੰ ਲੱਗਣ ਜਾ ਰਿਹਾ ਆ। ਰਹਿੰਦੇ ਜਿਹੜੇ ਨੇ, ਜਿਹੜੇ ਰਹਿ ਗਏ ਨੇ ਵੋਟ ਪਾਉਣ ਤੋਂ, ਉਹ ਵੀ ਆ ਕੇ ਵੋਟ ਪਾ ਸਕਦੇ ਨੇ। ਸੋ ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ, ਪਰ ਇਸ ਤੋਂ ਪਹਿਲਾਂ, ਜਾਣ ਤੋਂ ਪਹਿਲਾਂ ਇੱਕ ਜ਼ਰੂਰੀ ਖਬਰ ਦੇਣ ਵਾਲੀ ਇਹ ਆ ਵੀ ਇਸ ਖਾਲਿਸਤਾਨ ਦੀਆਂ ਵੋਟਾਂ ਨੂੰ ਰੋਕਣ ਦੇ ਲਈ ਭਾਰਤ ਦੀ ਸਰਕਾਰ ਨੇ ਇੰਟਰਪੋਲ ਦੇ ਉੱਤੇ ਤਕਰੀਬਨ 25 ਕੇਸ ਜਿਹੜੇ ਲੈ ਕੇ ਗੁਰਪਤਵੰਤ ਸਿੰਘ ਪੰਨੂ ਜਿਹੜੇ ਕਿ ਇੱਕ ਲਾਇਰ ਨੇ, ਕੈਨੇਡੀਅਨ ਸਿਟੀਜ਼ਨ ਨੇ, ਉਹਨਾਂ ਦੇ ਖਿਲਾਫ 25 ਕੇਸ ਲੈ ਕੇ ਇੰਟਰਪੋਲ 'ਚ ਗਏ ਅਤੇ ਤਕਰੀਬਨ ਕੇਸਾਂ ਦੀ ਗਿਣਤੀ ਜਿਹੜੀ ਆ ਉਹ 75 ਆ। ਸੋ 75 ਕੇਸਾਂ ਦੀ ਗਿਣਤੀ, ਉਹਨਾਂ ਨੇ ਕਿਹਾ ਜੀ 75 ਅਸੀਂ ਕਿੱਥੇ ਲੈ ਕੇ ਜਾਂਦੇ ਫਿਰਾਂਗੇ, ਝੂਠੇ ਮੁੱਠੇ ਇਕੱਠੇ ਕਰਕੇ ਅਸੀਂ 25 ਕੁ ਲੈ ਚੱਲਦੇ ਹਾਂ ਜਿਹੜੇ ਸਾਨੂੰ ਵੀ ਲੱਗਦੇ ਹਾਂ ਵੀ ਜੈਨੂਅਨ ਜੇ ਨੇ। ਸੋ 25 ਕੇਸ ਲੈ ਕੇ ਇੰਟਰਪੋਲ ਕੋਲ ਗਏ ਅਤੇ ਤਕਰੀਬਨ ਇੰਟਰਪੋਲ ਦੇ ਵਿੱਚ ਇਹ ਅੱਜ ਤੋਂ ਲਗਭਗ 1 ਸਾਲ ਪਹਿਲਾਂ ਇਹਨਾਂ ਨੇ ਕੇਸ ਦਰਜ ਕਰਵਾਇਆ ਸੀ ਜਦੋਂ ਵੋਟਾਂ ਪੈਣੀਆਂ ਸ਼ੁਰੂ ਹੋਣੀਆਂ ਸਨ ਲੰਡਨ ਤੋਂ। ਸੋ ਉਸ ਤੋਂ ਬਾਅਦ ਪਰ ਇਨਕੁਆਇਰੀ ਚੱਲੀ, ਇਨਵੈਸਟੀਗੇਸ਼ਨ ਚੱਲੀਆਂ, ਦੋਨੇ ਧਿਰਾਂ ਨੇ ਇਸ ਮਸਲੇ ਦੇ ਉੱਤੇ ਆ ਕੇ ਜਵਾਬਦੇਹੀ ਕੀਤੀ, ਆਪਣੇ ਆਪਣੇ ਪੱਖ ਰੱਖੇ। ਮਕਸਦ ਵੀ 31 ਅਕਤੂਬਰ ਤੋਂ ਪਹਿਲਾਂ ਇਸ ਕੇਸ ਨੂੰ ਸੈਕਿੰਡ, ਇਸ ਤੋਂ ਪਹਿਲਾਂ ਪਹਿਲਾਂ ਵੀ ਭਾਰਤ ਦੀ ਸਰਕਾਰ ਇੰਟਰਪੋਲ ਦੇ ਕੋਲ ਵਕੀਲ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ਼ ਰੈੱਡ ਕਾਰਨਰ ਨੋਟਿਸ ਜਿਹੜੀ ਆ ਜਾਰੀ ਕਰਵਾਉਣ ਦੀ ਉਹਨੇ ਰਿਕੁਐਸਟ ਭੇਜੀ ਸੀ, ਜਿਹੜੀ ਕਿ ਪਹਿਲਾਂ ਵੀ ਇੰਟਰਪੋਲ ਨੇ ਖਾਰਜ ਕਰ ਦਿੱਤੀ ਸੀ। ਅਤੇ ਉਸ ਤੋਂ ਬਾਅਦ ਅਕਤੂਬਰ ਆਉਂਦਿਆਂ 2 ਸ਼ਖਸਾਂ ਦੇ ਉੱਤੇ, ਇੱਕ ਰਾਣਾ ਸਿੰਘ ਜਿਹੜੇ ਸਾਡੇ ਨਾਲ ਇਸ ਵਕਤ ਨਹੀਂ ਨੇ, ਜਿਹੜੇ ਕਿ ਤੁਹਾਡੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਦੋਂ ਵੋਟਾਂ ਲੰਡਨ 'ਚ ਪੈ ਰਹੀਆਂ ਸੀ ਸੋ ਉੱਥੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ। ਸੋ ਉਹਨਾਂ ਦਾ ਨਾਂ ਸੀ ਅਤੇ ਵਕੀਲ ਪੰਨੂ 2 ਬੰਦਿਆਂ ਦੇ ਨਾਂ ਇੰਟਰਪੋਲ 'ਚ ਪਾਏ ਸੀਗੇ ਅਤੇ ਇੰਟਰਪੋਲ ਨੇ ਪਹਿਲੇ ਹਫ਼ਤੇ 'ਚ ਤਾਂ ਰਾਣੇ ਦਾ ਨਾਂ ਕੱਢ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਵੀ ਐਡੀ ਵੱਡਾ ਗੱਪ ਨਹੀਂ ਅਸੀਂ ਦੇਖਿਆ, ਵਕੀਲ ਪੰਨੂ ਦੇ ਨਾਂ ਦੇ ਉੱਤੇ ਅਸੀਂ ਦੁਬਾਰੇ ਫੇਰ ਕਰ ਸਕਦੇ ਹਾਂ। ਸੋ ਉਦੋਂ ਹੀ ਵਕੀਲ ਪੰਨੂ ਨੇ, ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਸਟੇਟਾਂ ਨਾਲ ਲੜਨ ਵਾਲੀ ਫਰਮ ਆ, ਹੁਣ ਸਟੇਟਾਂ ਨਾਲ ਜਿਹੜੀਆਂ ਸਟੇਟ ਲੜਦੀਆਂ ਨੇ, ਪਰ ਸਟੇਟਾਂ ਦੇ ਨਾਲ ਆਮ ਵਕੀਲ ਨਹੀਂ ਲੜ ਸਕਦਾ ਹੁੰਦਾ, ਸਾਨੂੰ ਉੱਦਾਂ ਦੀ ਫਰਮ ਚਾਹੀਦੀ ਹੁੰਦੀ ਹੈ ਜਿਹੜੇ ਸਟੇਟ ਜਿੰਨਾ ਮਾਇਦਾ ਰੱਖਦੇ ਨੇ। ਸੋ ਗਲੋਬਲ ਡਿਲੀਜੈਂਸ ਫਰਮ ਆ ਜੀ, ਜਿਹੜੀ ਕਿ ਸਟੇਟਾਂ ਦੇ ਖਿਲਾਫ਼ ਖੜ੍ਹੀ ਹੁੰਦੀ ਆ। ਸੋ ਉਹਨਾਂ ਵੱਲੋਂ ਜਿਹੜਾ ਆ ਵਕੀਲ ਪੰਨੂ ਦਾ ਕੇਸ ਜਿਹੜਾ ਕੈਰੀ ਔਨ ਕੀਤਾ ਗਿਆ, ਅਤੇ ਉਦੋਂ ਜਿੰਨੀ ਕੁ ਜਾਣਕਾਰੀ ਮੇਰੇ ਕੋਲ ਆ 3 ਮਹੀਨੇ ਦੀ, ਉਦੋਂ ਹੀ ਐਕਸਟੈਂਸ਼ਨ ਜਿਹੜੀ ਆ ਯੂਐਨ 'ਚ ਇੰਟਰਪੋਲ ਕੋਲੋਂ ਲੈ ਲਈ ਸੀਗੀ, ਉਹਨਾਂ ਨੂੰ ਕਹਿ ਕੇ ਵੀ ਇਹ ਸਿਰਫ ਅਤੇ ਸਿਰਫ ਟਰੈਵਲ ਬੈਨ ਕਰਨ ਦਾ ਇੱਕ ਤਰੀਕਾ ਆ, ਮਿਸਯੂਜ਼ ਆਫ ਜਿਹੜੀ ਆ ਤਰੀਕਾ ਵਰਤਿਆ ਗਿਆ। ਸੋ ਉਹਨਾਂ ਨੇ ਦੇ ਵੀ ਦਿੱਤੀ ਸੀਗੀ, ਉਹਨਾਂ ਨੇ ਕਿਹਾ ਸੀ ਕੋਈ ਗੱਲ ਨਹੀਂ ਜੀ ਅਸੀਂ ਕਰ ਦਿੰਦੇ ਹਾਂ। ਅਤੇ ਉਸ ਤੋਂ ਬਾਅਦ ਦੋਨੇ ਧਿਰਾਂ ਨੂੰ ਜਿਹੜੇ ਨੇ ਕੇਸ ਰੱਖਣ ਦਾ, ਆਪਣੇ ਸਾਰਾ ਕੁਛ ਰੱਖਣ ਦਾ ਉਹਨਾਂ ਨੇ ਮੌਕਾ ਦਿੱਤਾ। ਭਾਰਤ ਨੂੰ ਵੀ ਕਿਹਾ ਜੀ, ਉਹਨਾਂ ਦੇ ਵੀ ਜਿਹੜੇ ਨੇ ਮੋਹਿਤ ਜੀ ਜਿਹੜੇ ਪਹੁੰਚ ਚੁੱਕੇ ਸੀ ਆਪਣੇ ਪਲੰਦੇ ਲੈ ਕੇ, 22 ਕੇਸਾਂ 'ਚ ਇਹ ਸੀਗਾ ਵੀ ਇੱਕ 'ਚ ਕੰਧ ਦੇ ਉੱਤੇ ਰੈਫਰੈਂਡਮ ਲਿਖਿਆ ਜੀ, ਇੱਕ ਨੇ ਮੂਹਰੇ 20-20 ਲਿਖਤਾ, ਪਿੱਛੇ ਰੈਫਰੈਂਡਮ ਲਿਖਤਾ, ਕੰਧ 'ਤੇ ਲੱਗਾ ਹੋਇਆ ਸ਼ੀਸ਼ਾ ਜਿਹੜਾ ਆ ਉਹ ਸਾਫ਼ ਕਰ ਦਿੱਤਾ, ਦੂਸਰੀ ਕੰਧ 'ਤੇ ਰੈਫਰੈਂਡਮ ਲਿਖ ਦਿੱਤਾ। ਇੱਦਾਂ ਦੇ ਕੇਸ, ਕੋਈ ਬੰਦਾ ਨਹੀਂ ਮਰਿਆ, ਕਿਸੇ ਦੇ ਚਪੇੜ ਨਹੀਂ ਵੱਜੀ, ਕੋਈ ਉੱਥੇ ਵਾਇਲੈਂਸ ਦੀ ਗੱਲ ਨਹੀਂ ਸੀ ਹੋਈ ਪੂਰੇ 22 ਦੇ 22 ਕੇਸਾਂ 'ਚ। ਸੋ ਉਸ ਤੋਂ ਇੰਟਰਪੋਲ ਨੇ ਉਹਨਾਂ ਨੂੰ ਸਮਾਂ ਦਿੱਤਾ, ਗਲੋਬਲ ਡਿਲੀਜੈਂਸ ਨੂੰ ਵੀ ਸਮਾਂ ਦਿੱਤਾ। ਅਤੇ ਉਸ ਤੋਂ ਇਲਾਵਾ ਫਿਰ ਇੰਟਰਪੋਲ ਨੇ ਜਿਹੜੀ ਐਤਕੀ ਇੱਕ ਵੱਖਰੀ ਗੱਲ ਕੀਤੀ ਸੀ, ਜਿੰਨੇ ਕੁ ਸਾਨੂੰ ਡਾਕੂਮੈਂਟ ਮਿਲੇ ਨੇ ਪਤਾ ਲੱਗਾ, ਉਹਦੇ ਮੁਤਾਬਕ ਉਹਨਾਂ ਨੇ 4 ਜੱਜ ਜਿਹੜੇ ਨੇ, ਇੰਟਰਪੋਲ ਨੇ ਕਿਹਾ ਜੀ ਇਹ ਬੜਾ ਹੁਣ ਸੀਰੀਅਸ ਮਸਲਾ ਬਣਦਾ ਜਾ ਰਿਹਾ, ਕਿਉਂਕਿ ਭਾਰਤ ਵੀ ਰੋਜ਼ ਸਾਡੇ ਕੋਲ ਆ ਕੇ ਇੱਥੇ ਦੁਹਾਈ ਦਹੱਤੇ ਮਾਰਦਾ ਆ, ਰੌਲਾ ਪਾਉਂਦਾ ਆ, ਮਿਣਤਰਲਾ ਕੱਢਦਾ ਆ, ਵੀ ਸਾਨੂੰ ਹੁਣ ਜਿਹੜਾ ਇਕੱਲਾ ਇੰਟਰਪੋਲ ਦੇ ਉੱਤੇ ਜਿਹੜਾ ਨਹੀਂ, ਇਹਨੂੰ ਹੋਰ ਜਿਹੜਾ ਆ ਪੇਰੈਂਟ ਤਰੀਕੇ ਦੇ ਨਾਲ, ਟਰਾਂਸਪੇਰੈਂਟ ਤਰੀਕੇ ਦੇ ਨਾਲ ਲੋਕਾਂ ਤੱਕ ਇਸ ਮਸਲੇ ਨੂੰ ਦੱਸਣਾ ਪੈਣਾ। ਵੀ ਗੱਲ ਕੀ, ਉਹਨਾਂ ਨੇ 4 ਜਿਹੜੇ ਜੱਜ ਸੀਗੇ ਉਹਨਾਂ ਨੇ ਉਹ ਅਪੁਆਇੰਟ ਕੀਤੇ ਮਸਲੇ ਨੂੰ ਸੁਣਨ ਵਾਸਤੇ। ਇੱਕ ਜੱਜ ਸਰਪੰਚ ਦਾ ਸੀ, ਇੱਕ ਜੱਜ ਜਿਹੜਾ ਆ ਉਹ ਪੰਚ ਦਾ ਭਾਵ ਯੂਕੇ ਤੋਂ ਸੀਗਾ, ਪਹਿਲਾਂ ਤਾਂ ਆਪਾਂ ਕਹਿੰਦੇ ਸੀ ਰਾਣੀ ਦੇ ਦੇਸ਼ ਤੋਂ, ਰਾਣੀ ਤਾਂ ਮਰ ਗਈ ਆ ਹੁਣ ਰਾਜਾ ਆ ਗਿਆ, ਰਾਜੇ ਦੇ ਦੇਸ਼ ਤੋਂ ਯੂਕੇ ਤੋਂ ਸੀ ਅਤੇ ਇੱਕ ਮੋਰਾਕੋ ਤੋਂ ਸੀ ਅਤੇ ਇੱਕ ਲਬਨਾਨ ਤੋਂ ਸੀ। ਚਾਰ ਜੱਜ ਉਹਨਾਂ ਨੇ ਬਿਠਾਏ ਅਤੇ ਭਾਰਤ ਦੇ ਵਕੀਲਾਂ ਨੂੰ ਵੀ ਕਿਹਾ ਵੀ ਤੁਸੀਂ ਆਪਣਾ ਸਮਾਨ ਲਿਆਓ ਅਤੇ ਗਲੋਬਲ ਡਿਲੀਜੈਂਸ ਨੂੰ ਵੀ ਕਿਹਾ ਵੀ ਤੁਸੀਂ ਵੀ ਆਪਣਾ ਸਮਾਨ ਲਿਆਓ। ਸੋ ਦੋਨਾਂ ਵੱਲੋਂ ਜਿਹੜਾ ਆ ਇਸ ਮਸਲੇ ਦੇ ਉੱਤੇ ਜਦੋਂ ਸਾਰੀਆਂ ਫਾਈਲਾਂ ਰੱਖੀਆਂ ਗਈਆਂ ਅਤੇ ਆਖਿਰਕਾਰ ਲੰਮੀ ਚੱਲੀ ਬਹਿਸ ਤੋਂ ਬਾਅਦ, ਲੰਮੀ ਚੱਲੀ ਇਨਵੈਸਟੀਗੇਸ਼ਨ ਤੋਂ ਬਾਅਦ ਇੰਟਰਪੋਲ ਨੇ ਪਰਸੋਂ ਚੌਥੇ ਜਿਹੜਾ ਆ ਲੰਘੇ ਵੀਰਵਾਰ ਨੂੰ ਉਹਨਾਂ ਨੇ ਆਪਣਾ ਡਿਸੀਜਨ ਇਸ ਮਸਲੇ 'ਤੇ ਸੁਣਾਇਆ। ਉਹਨਾਂ ਨੇ ਕਿਹਾ ਜੀ ਅਸੀਂ ਦੂਜੀ ਵਾਰ ਵੀ ਵਕੀਲ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ਼ ਜਿਹੜਾ ਆ ਰੈੱਡ ਕਾਰਨਰ ਨੋਟਿਸ ਜਾਰੀ ਨਹੀਂ ਕਰ ਸਕਦੇ। ਸੋ ਵੱਡੇ ਪੱਧਰ ਦੇ ਉੱਤੇ ਇਸ ਦੀ ਜਿਹੜੀ ਆ ਭਾਰਤ ਨੇ ਨਿਖੇਧੀ ਵੀ ਕੀਤੀ, ਉਹਨਾਂ ਨੇ ਵਾਸਤਾ ਪਾਇਆ ਜੀ, ਜੰਗ ਦਾ ਵਾਸਤਾ ਪਾਇਆ, ਜੰਗ ਲੱਗੀ ਹੋਈ ਆ, ਵੈਸਟ ਸਾਡੇ ਨਾਲ ਧੱਕਾ ਕਰਦਾ ਆ, ਵੈਸਟ ਸਾਡੀ ਸੁਣਦਾ ਹੈ ਨਹੀਂ। ਸੋ ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਵੀ ਲਾਏ। ਸੋ ਅੱਜ ਤਕਰੀਬਨ CNN ਨਿਊਜ਼ 18 ਜਿਹੜਾ ਕਿ CNN ਦੀ ਕੋਲਾਬੋਰੇਸ਼ਨ ਆ ਨਿਊਜ਼ 18 ਦੇ ਨਾਲ, ਉਹਨਾਂ ਨੇ ਇੱਕ ਸਾਂਝੀ ਇੱਕ ਇੰਟਰਵਿਊ ਕੀਤੀ ਆ ਜਿਹੜੇ ਕਿ ਇੰਟਰਪੋਲ ਦੇ ਜਨਰਲ ਸੈਕਟਰੀ ਨੇ ਜਰਜਨ ਸਟਾਕ। ਹੁਣ ਇੱਥੇ ਇੱਕ ਗੱਲ ਹੋਰ ਦੱਸਣ ਨੂੰ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਸਾਡੇ ਸੁਣਨ ਵਾਲਿਆਂ ਨੂੰ ਵੀ, ਜਿਹੜੇ ਇੰਟਰਪੋਲ 'ਚ ਜਿੰਨੇ ਵੀ ਨੇਸ਼ਨ ਕੰਟਰੀ ਨੇ, 193 ਨੇਸ਼ਨ ਕੰਟਰੀ ਮੰਨੇ ਜਾਂਦੇ ਨੇ, ਅਤੇ ਹਰ ਸਾਲ ਉਹ ਆਪਣੀ ਕਾਨਫਰੰਸ ਕਰਦੇ ਨੇ, ਆਪਣੀ ਕਾਨਫਰੰਸ ਕਿਸੇ ਇੱਕ ਸਾਲ 'ਚ ਇੱਕ ਹਰ ਸਾਲ ਕਿਸੇ ਕਿਸੇ ਵੱਖਰੇ ਮੁਲਕ 'ਚ ਕਰਦੇ ਨੇ। ਸੋ ਕਹਿਣ ਦੇ ਭਾਵ ਜਿੰਨੇ ਦੇਸ਼ ਨੇ, ਜੇ ਤੁਹਾਡੇ ਦੇਸ਼ 'ਚ ਇੱਕ ਵਾਰੀ ਕਾਨਫਰੰਸ ਹੋ ਵੱਟੀ ਤਾਂ ਭਾਵ ਤੁਹਾਨੂੰ ਹੁਣ 150 ਪੌਣੇ 200 ਬਾਅਦ 200 ਸਾਲ ਬਾਅਦ ਤੁਹਾਡੀ ਵਾਰੀ ਆਉਣੀ ਆ। ਸਕੈਜੂਅਲ ਬਣਿਆ ਹੁੰਦਾ ਇੱਕ ਵੀ ਅੱਜ ਪਾਕਿਸਤਾਨ 'ਚ ਆ ਜੀ, ਫਿਰ ਬੰਗਲਾਦੇਸ਼ 'ਚ ਆ ਜਾਂ 193 ਮੁਲਕ ਨੇ 193 ਇੱਕ ਵਾਰ ਜਿਹਦੇ ਹੋ ਵੱਡੀ ਅਤੇ ਮੁੜ ਕੇ ਫਿਰ ਲੰਮੇ ਸਮੇਂ ਬਾਅਦ ਆਉਣੀ ਆ। ਸੋ ਭਾਰਤ ਦੀ ਜਿਹੜੀ ਕਾਨਫਰੰਸ ਉੱਥੇ ਹੋਣੀ ਸੀ ਇੰਟਰਪੋਲ ਦੀ, ਉਹਨੂੰ ਵੀ ਹਜੇ 50 ਕੁ ਸਾਲ ਪਏ ਸੀ, 50 ਕੁ ਸਾਲ ਰਹਿੰਦੇ ਸੀ। ਤੋਂ ਭਾਰਤਾਂ ਨੇ ਮਿੰਤਰਲਾ ਕੀਤਾ ਵੀ ਭਾਈ ਸਾਡੇ ਪਹਿਲਾਂ ਕਰ ਦਿਓ, ਸਾਡੇ ਤਾਂ ਬਹੁਤ ਜ਼ਰੂਰੀ ਇੰਟਰਵਿਊ ਆਪਣੀ ਕਾਨਫਰੰਸ ਕਰਨੀ। ਸੋ ਉਹਨਾਂ ਨੇ ਜਿਹੜੀ ਆ ਕਾਨਫਰੰਸ ਆਪਣੀ ਪਹਿਲਾਂ ਰੱਖ ਦਿੱਤੀ। ਸੋ ਉੱਥੇ ਅੱਜ ਜਰਜਨ ਸਟਾਕ ਜਿਹੜੇ ਕਿ ਇੰਟਰਪੋਲ ਦੇ ਜਨਰਲ ਸੈਕਟਰੀ ਨੇ ਉਹ ਪਹੁੰਚੇ ਹੋਏ ਸੀ, ਅਤੇ ਨਿਊਜ਼ 18 ਵਾਲੇ ਜਿਹੜੇ CNN ਨਿਊਜ਼ 18 ਵਾਲੇ ਉੱਥੇ ਪਹੁੰਚ ਗਏ। ਸੋ ਉੱਥੇ ਪਹੁੰਚ ਕੇ ਵੀ ਉਹਨਾਂ ਨੇ ਉਹੀ ਗੱਲ ਕਹੀ ਜੀ, ਉਹਦੇ ਖਿਲਾਫ਼ ਤੁਸੀਂ ਜਾਰੀ ਕਿਉਂ ਨਹੀਂ ਕਰਦੇ? ਅਤੇ ਜਨਰਲ ਜਰਜਨ ਸਟਾਕ ਜਨਰਲ ਸੈਕਟਰੀ ਇੰਟਰਪੋਲ ਨੇ ਗੱਲ ਕਹੀ ਵੀ ਉਹ ਵਕੀਲ ਦੀ ਜਿਹੜੀ ਕੰਪੇਨ ਆ ਉਹ ਕਾਨੂੰਨੀ ਆ, ਅਤੇ ਉਹ ਵਿਦ ਇਨ ਦਾ ਇੰਟਰਪੋਲ ਦੇ ਕੌਨਸਟੀਟਿਊਸ਼ਨ ਦੇ ਲਾਅ ਦੇ ਅਧੀਨ ਅਸੀਂ ਕੋਈ ਨਹੀਂ ਕਰ ਸਕਦੇ। ਲਾਅ ਬਿਨਾਂ ਬਗੈਰ ਲਾਅ ਤੋਂ ਜਿੱਥੇ ਮਰਜ਼ੀ ਤੁਰੇ ਫਿਰਦੇ ਰਹੀਏ ਅਤੇ ਜੋ ਮਰਜ਼ੀ ਕਰੀ ਚਲੋ, ਬਗੈਰ ਲਾਅ ਤੋਂ ਤਾਂ ਫਿਰ ਤੈਨੂੰ ਪਤਾ ਵੀ 30,000 ਸਿੱਖਾਂ ਨਵੰਬਰ ਦਾ ਮਹੀਨਾ ਸ਼ੁਰੂ ਹੋਣ ਲੱਗਾ, ਦਿੱਲੀ ਹਿੰਦੁਸਤਾਨ ਦੇ 110 ਸ਼ਹਿਰਾਂ 'ਚ 30,000 ਸਿੱਖ ਜਿਉਂਦਾ ਸਾੜ ਦਿੱਤਾ ਸੀਗਾ। ਮਤਲਬ ਜੇ ਲਾਅ ਨੂੰ ਨਹੀਂ ਫੋਲੋ ਕਰਨਾ ਫਿਰ ਤਾਂ ਜੋ ਮਰਜ਼ੀ ਰੈੱਡ ਕਾਰਨਰ ਨੋਟਿਸ ਛੱਡੋ, ਨਸਲ ਕੁਸ਼ੀਆਂ ਵੀ ਹੋ ਜਾਂਦੀਆਂ ਨੇ। ਸੋ ਉਹਨਾਂ ਨੇ ਮੁਦਾ ਕਰ ਦਿੱਤਾ। ਸੋ ਭੁਪਿੰਦਰ ਸਿੰਘ ਜੀ,
ਬਿਲਕੁਲ ਭਾਅ ਜੀ ਠੀਕ ਹੈ ਤੁਹਾਡੀ ਗੱਲ, ਇਹ ਮੈਂ ਵੀ ਸੁਣ ਰਿਹਾ ਸੀ। ਤੁਸੀਂ ਆਪਾਂ ਜਦੋਂ ਬੈਠੇ ਸੀ ਦੋਨੋਂ, ਉਹ ਇੰਟਰਵਿਊ ਜਿਹੜੀ ਤੁਸੀਂ ਜੋਰਗਨ ਦੇ ਨਾਲ ਕੀਤੀ ਆ, ਉਹਦੇ ਵਿੱਚ ਪੱਤਰਕਾਰ ਮੁੜ ਮੁੜ ਕੇ ਕਹਿ ਰਹੀ ਹੈ ਕਿ ਇਹ ਤੁਹਾਨੂੰ ਅਸੀਂ ਦਿੱਤੀ ਆ ਚੀਜ਼ ਜਿਹੜੀ, ਉਹਦੇ ਵਿੱਚ ਉਹਦਾ ਜਦੋਂ ਰਿਪਲਾਈ ਸੀਗਾ ਉਹ ਕਹਿੰਦਾ ਸੀ ਸਾਡਾ ਜਿਹੜਾ ਐਮਬਿਟ ਆ, ਜਾਣੀ ਸਾਡਾ ਜਿਹੜਾ ਜਿੱਥੇ ਅਸੀਂ ਕੰਮ ਕਰ ਸਕਦੇ ਹਾਂ ਉਹ ਲਾਅ ਦੇ ਮੁਤਲਕ, ਜੇ ਕਿਸੇ ਨੇ ਕੋਈ ਵਾਇਲੇਸ਼ਨ ਕੀਤੀ ਹੋਵੇ, ਜਿਸ ਤਰ੍ਹਾਂ ਕੋਈ ਕ੍ਰਾਈਮ ਕੀਤਾ ਹੋਵੇ, ਲਾਅ ਮਤਲਬ ਕਿ ਲਾਅ ਐਂਡ ਆਰਡਰ ਜਿਹੜਾ ਆ। ਸੋ ਜਿਹੜੀ ਪੋਲੀਟੀਕਲ ਉਹਨੇ ਦੇਖੋ ਕਿੱਡਾ ਬੜਾ ਵਧੀਆ ਜਵਾਬ ਦਿੱਤਾ। ਹੁਣ ਉੱਥੇ ਵਿਚਾਰੇ ਕੀ ਕਰਨ, ਉਹ ਅੱਧੇ ਤਾਂ ਉਹ ਸੁਣਨ ਵਾਲੇ ਆ ਵੀ ਆਹ ਤੰਬਾਕੂ ਦੀ ਐਡ ਆ, ਆਹ ਫਲਾਨੀ ਗੁਟਕਾ ਛਕ ਲਓ ਜਾਂ ਇੱਦਾਂ ਕਰ ਲਓ, ਜਾਂ ਝੂਠੀਆਂ ਰੇਟਿੰਗਾਂ ਜਿੱਦਾਂ ਟੀਵੀ ਆਨ ਛੱਡ ਕੇ ਕਮਰਿਆਂ ਦੇ ਵਿੱਚ, ਜਿੱਦਾਂ ਤੁਸੀਂ ਸੁਣਿਆ ਹੋਣਾ ਉਹ ਜਿਹੜਾ ਅਰਨਬ ਗੋਸਵਾਮੀ ਵਾਲਾ ਵੀ ਉੱਦਾਂ ਦਾ ਪ੍ਰੋਗਰਾਮ ਹੈ ਸਾਲਾ ਸਾਰਾ। ਸੋ ਜਿਹੜਾ ਉਹ ਕਹਿ ਰਿਹਾ, ਉਹਨਾਂ ਨੂੰ ਸਮਝਾ ਰਿਹਾ ਕਿ ਅਸੀਂ ਪੋਲੀਟੀਕਲੀ ਜੀਓ ਪੋਲੀਟੀਕਲ ਕੋਈ ਮਿਲੀਟਰੀ ਜਿਹੜੀ ਗੱਲਬਾਤ ਆ ਉਹਦੇ ਲਈ ਇੰਟਰਪੋਲ ਦਾ ਉਹਦੇ ਵਿੱਚ ਹੀ ਨਹੀਂ ਹੈਗੀ, ਉਹਦੇ ਉਹਦੀ ਮਤਲਬ ਅਧਿਕਾਰ ਹਾਂਜੀ, ਅਤੇ ਉਹ ਜਾਣੀ ਬਣੀ ਉਹਦਾ ਮਕਸਦ ਇਹ ਆ ਕਿ ਸਿਰਫ ਲਾਅ ਦੇ ਨਾਲ ਜੇ ਕਿਸੇ ਨੇ ਕੋਈ ਜਿੱਦਾਂ ਨੀਰਵ ਮੋਦੀ ਪੈਸੇ ਲੈ ਕੇ ਨੱਠ ਗਿਆ ਜਾਂ ਕੋਈ ਫਰੋਡ ਕਰਤਾ ਇੱਦਾਂ ਦਾ, ਉਸ ਤਰ੍ਹਾਂ ਦੇ ਇੰਟਰਪੋਲ ਵਾਰੰਟ ਅਸੀਂ ਕੱਢ ਸਕਦੇ ਹਾਂ ਜਿਹੜੇ ਕਿਸੇ ਤਰ੍ਹਾਂ ਦੇ ਨਾਲ ਕਾਨੂੰਨ ਦੇ ਨਾਲ ਕਾਨੂੰਨ ਦੀ ਵਿਵਸਥਾ ਦੇ ਨਾਲ ਸੰਬੰਧਿਤ ਹੋਣ। ਪਰ ਉਹ ਕਹਿੰਦਾ ਕਿ ਅਸੀਂ ਇਹ ਕੰਮ ਨਹੀਂ ਕਰ ਸਕਦੇ ਕਿਉਂਕਿ ਇੱਥੇ ਤੁਹਾਡੀ ਪੋਲੀਟੀਕਲ ਐਂਬੀਸ਼ਨ ਆ ਜਿਹੜੀ ਕਿ ਅਸੀਂ ਉਹਦੇ ਲਈ, ਕਹਿੰਦਾ ਹੋਰ ਵੈਨਿਊ ਹੈਗੇ ਆ, ਤੁਸੀਂ ਹੋਰ ਤਰੀਕੇ ਦੇ ਨਾਲ ਹੋਰ ਕਨੈਕਸ਼ਨ ਦੇ ਥਰੂ ਗੱਲ ਕਰੋ। ਪਰ ਉਹ ਵਿਜੇਦ ਬੀਬੀ ਨੇ ਕਿਹਾ ਕਿ ਕੀ ਅਸੀਂ ਅਪੀਲ ਕਰ ਸਕਦੇ ਹਾਂ ਇਸ ਡਿਸੀਜਨ ਨੂੰ? ਉਹ ਕਹਿੰਦਾ ਬਿਲਕੁਲ ਅਪੀਲ ਦਾ ਅਧਿਕਾਰ ਤੁਹਾਡੇ ਕੋਲ ਹੈਗਾ ਆ, ਤੁਸੀਂ ਅਪੀਲ ਕਰੋ। ਪਰ ਜਾਣੀ ਕਿ ਉਹੀ ਗੱਲ ਹੈ ਵੀ ਉਹ ਅਗਲਾ ਕਹੀ ਜਾਂਦਾ ਵੀ ਮੇਰੀ ਤਾਂ ਇਹ ਬੱਸ ਹੀ ਨਹੀਂ ਜਲੰਧਰ ਜਾਣ ਵਾਲੀ, ਤੇ ਤੁਸੀਂ ਦਿੱਲੀ ਵਾਲੀ ਬੱਸ ਮੈਨੂੰ ਕਹਿੰਦੇ ਲੈ ਜਾਓ, ਜਾਣੀ ਮੈਂ ਤਾਂ ਉਧਰ ਨੂੰ ਜਾ ਹੀ ਨਹੀਂ ਸਕਦਾ।
ਕਹਿਣ ਦੇ ਬਾਅਦ ਜਿਹੜਾ ਬੱਸ ਦਾ ਰੂਟ ਆ ਵੀ ਬੱਸ ਨੇ ਜਲੰਧਰੋਂ ਅੰਮ੍ਰਿਤਸਰ ਜਾਣਾ ਤੇ ਤੁਸੀਂ ਕਹਿੰਦੇ ਵੀ ਜਲੰਧਰ ਤੋਂ ਸਾਨੂੰ ਹੁਣ ਜੀਂਦ ਨੂੰ ਲੈ ਜਾ, ਉਹ ਕਹਿੰਦਾ ਵੀ ਉਹਨੇ ਮਤਲਬ ਜਨਰਲ ਸੈਕਟਰੀ ਜਾਰਜਨ ਸਟਾਕ ਨੇ ਅੱਜ CNN ਨਿਊਜ਼ 18 ਦੇ ਦਿੱਤੀ ਹੋਈ ਇੰਟਰਵਿਊ ਦੇ ਵਿੱਚ ਕਲੀਅਰਲੀ ਕਿਹਾ ਵੀ ਸਾਡਾ ਮੈਂਡੇਟ
ਨਹੀਂ ਹੈ
ਕਿਸੇ ਇਸ ਮਸਲੇ ਦੇ ਵਿੱਚ, ਜਾਂ ਸਾਡਾ ਅਸੀਂ ਤਾਂ ਉਹ ਕੰਮ ਕਰਾਂਗੇ ਜਿਹੜਾ ਕਿ ਕੌਂਸਟੀਟਿਊਸ਼ਨਲੀ ਜਿਹੜਾ ਸਾਡਾ ਕੰਮ ਹੈ।
ਬਿਲਕੁਲ,
ਕਹਿਣ ਤੋਂ ਭਾਵ ਵੀ ਜਿਹੜੀ ਇੱਕ ਮਿਨਿਸਟਰੀ ਫਾਰਮਾਸਿਊਟੀਕਲ ਦੀ ਮਿਨਿਸਟਰੀ ਆ, ਡਿਪਾਰਟਮੈਂਟ ਆਫ ਜਿਹਨੂੰ ਕਹਿ ਲਈਏ ਵੀ ਦਵਾਈਆਂ ਦਾ ਉਹ ਆ, ਅਤੇ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਜਿਹੜਾ ਆ ਹੁਣ ਜੰਗ ਦਾ ਸਮਾਨ ਬਣਾਓ।
ਬਿਲਕੁਲ,
ਉਹ ਮਤਲਬ ਕਹਿਣ ਤੋਂ ਭਾਵ ਵੀ ਜਿਹੜੀ ਇੱਕ ਮਹਿਕਮੇ ਦਾ ਕੰਮ ਜਿਹੜਾ ਹੈ ਕੌਂਸਟੀਟਿਊਸ਼ਨਲੀ ਉਹ ਕੀ ਕਰ ਸਕਦੇ ਨੇ, ਉਹਨਾਂ ਦਾ ਮੈਂਡੇਟ ਕੀ ਆ, ਹਰ ਇੱਕ ਨੂੰ ਇੱਕ ਦਿੱਤਾ ਹੋਇਆ ਆ ਵੀ ਤੁਹਾਡਾ ਦਾਇਰਾ ਇੰਨਾ ਕੁ। ਉਹਨਾਂ ਨੇ ਇੰਟਰਪੋਲ ਦਾ ਦੱਸਿਆ ਵੀ ਸਾਡੇ ਕਾਨੂੰਨ ਦੇ ਮੁਤਾਬਕ ਇਹ ਨਹੀਂ ਹੋ ਸਕਦਾ, ਅਤੇ ਉਹਨੇ ਕਿਹਾ ਜੇ ਦੁਬਾਰੇ ਅਪੀਲ ਕਰਨ, ਉਹਨੇ ਫਿਰ ਕੀ ਕਹਿਣਾ ਹੋਊਗਾ, ਕਹਿਣਾ ਦੁਬਾਰੇ ਫਿਰ ਕਰ ਲਿਓ,
ਕਰ ਲਓ ਵੀ,
ਸਮਝਦੇ ਹੁਣ ਦੁਬਾਰੇ ਅਪੀਲ ਕਰਨ ਦੇ ਵਿੱਚ ਜਿਹੜਾ ਉਹ ਕੀ ਨਿਕਲ ਕੇ ਆਉਂਦਾ ਉਹ ਸਮਾਂ ਉਹ ਬਾਅਦ 'ਚੋਂ ਪਤਾ ਲੱਗੂ। ਪਰ ਜਿਹੜੀ ਕੱਲ੍ਹ ਦੀ ਖ਼ਬਰ ਆ, 22 ਕੇਸ ਜਿਹੜੇ ਦਰਜ ਸੀ ਵਕੀਲ ਦੇ ਉੱਤੇ, ਜਿਹੜੇ ਕਿ ਵੋਟਾਂ ਕਰਾਉਣ ਵਾਲਾ ਵਕੀਲ ਆ, ਹੋਰ ਕੋਈ ਕੰਮ ਨਹੀਂ ਕਰਦਾ ਉਹ ਵੋਟਾਂ ਪਵਾਉਂਦਾ, ਉਹਦੇ ਖਿਲਾਫ਼ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਇੱਕ ਨਵਾਂ ਕੇਸ ਪਾ ਦਿੱਤਾ 1990 ਦਾ, ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਆ, ਟਾਡਾ ਦੇ ਕਾਨੂੰਨ ਦੇ ਅਧੀਨ ਪਿਆ ਤਾ। ਟਾਡਾ ਮੇਰੇ ਖਿਆਲ 'ਚ ਹੁਣ ਟੁੱਟ ਵੀ ਚੁੱਕੀ ਆ, ਵੈਸੇ ਬੰਦੇ ਕੁੱਟਣੇ ਹੀ ਹੁੰਦੇ ਆ, ਭਾਵੇਂ ਟਾਡਾ 'ਚ ਕੁੱਟੋ, ਕਦੇ ਪੋਟਾ 'ਚ ਕੁੱਟੋ, ਅਤੇ ਹੁਣ ਜੁਆਪਾ 'ਚ ਕੁੱਟੋ, ਮਤਲਬ ਬੰਦੇ ਦੀ ਜਿਹੜਾ ਕਾਨੂੰਨ ਦਾ ਮਕਸਦ ਤਾਂ ਇਹੀ ਆ ਨਾ ਵੀ ਬੰਦੇ ਕੁੱਟਣੇ ਹੀ ਨੇ, ਟਾਡਾ ਨਾਲ ਕੁੱਟ ਦਿਉ ਲਿਆ ਕੇ ਕਾਨੂੰਨ ਪਾ ਕੇ, ਪੋਟਾ ਨਾਲ ਕੁੱਟ ਦਿਉ, ਪੋਟਾ ਉੱਤਰ ਗਿਆ ਜੀ, ਬੱਲੇ ਬੱਲੇ ਹੋ ਗਈ ਜੀ, ਬਹੁਤ ਹੁਣ ਤਾਂ ਡੈਮੋਕ੍ਰੇਸੀ ਰੀਇੰਸਟਾਲ ਹੋ ਗਈ, ਅਗਲੇ ਨੇ ਜੁਆਪਾ ਲਾ ਦਿੱਤਾ। ਸੋ ਕਹਿਣ ਤੋਂ ਭਾਵ ਜਿਹੜਾ 1990 ਦਾ ਕਾਨੂੰਨ ਸੀ ਉਹਦੇ ਤਹਿਤ ਹੁਣ ਸਰਕਾਰ ਨੂੰ ਚੇਤੇ ਆਇਆ 32 ਸਾਲਾਂ ਬਾਅਦ ਵੀ ਵਕੀਲ ਦੇ ਖਿਲਾਫ਼ 31 ਵਰੇ ਪਹਿਲਾਂ ਵੀ ਕੇਸ ਦਰਜ ਸੀ। ਤੁਸੀਂ ਇਹਨੂੰ ਸੱਚ ਮੰਨਦੇ ਹੋ ਕਿ ਜੇ ਮਤਲਬ ਹੁਣ ਆਪਾਂ ਤਾਂ ਆਪਾਂ ਨੂੰ ਨਹੀਂ ਪਤਾ, ਆਪਾਂ ਤਾਂ ਹੋਸਟ ਹਾਂ, ਪਰ ਆਪਾਂ ਤਾਂ ਇਹ ਗੱਲ ਕਹਿੰਦੇ ਵੀ ਯਾਰ ਜੇ 32 ਸਾਲ ਪਹਿਲਾਂ ਵਕੀਲ ਦੇ ਕੋਈ ਕੇਸ ਦਰਜ ਸੀ, ਉਹ ਕਿਸੇ ਇੱਕ ਐਕਟੀਵਿਟੀ ਸ਼ਾਮਿਲ ਸੀ, ਅਤੇ ਉਹਨਾਂ ਨੂੰ ਪਹਿਲਾਂ ਹੀ ਕੱਢ ਕੇ ਲੈ ਕੇ ਆਉਣਾ ਚਾਹੀਦਾ ਸੀ।
ਤੁਸੀਂ ਮੇਰਾ ਖਿਆਲ ਤੁਹਾਡਾ ਹੀ ਇੱਕ ਟਵੀਟ ਮੈਂ ਇੱਕ ਦੇਖਿਆ ਸੀ ਤੁਹਾਡੀ ਫੇਸਬੁੱਕ 'ਤੇ, ਜਿੱਥੇ ਲੈਫਟਨੈਂਟ ਜਨਰਲ ਪਨਾਗ ਰਿਟਾਇਰਡ, ਉਹ ਇਹ ਕਹਿ ਰਿਹਾ ਵੀ ਬੈਟਰ ਤਰੀਕੇ ਦੇ ਨਾਲ ਕੇਸ ਬਣਾਓ, ਜਾਣੀ ਕਿ ਜੇ ਇੱਕ ਜਿਹੜਾ ਲੈਫਟਨੈਂਟ ਜਨਰਲ 3-star ਜਨਰਲ ਆ ਉਹਨਾਂ ਦਾ, ਮਤਲਬ ਉਹਦੀ ਕੀ ਬੰਦੇ ਦੀ ਕਹਿ ਲਓ ਵੀ ਟ੍ਰੇਨਿੰਗ ਜਾਂ ਕੀ ਉਹਨੂੰ ਪਤਾ ਆ ਇਹਨਾਂ ਚੀਜ਼ਾਂ ਬਾਰੇ, ਵੀ ਉਹ ਇਹ ਚੀਜ਼ ਕਹਿ ਰਿਹਾ ਆ ਵੀ ਤੁਸੀਂ ਵਧੀਆ ਤਰੀਕੇ ਨਾਲ ਕੇਸ ਬਣਾਓ, ਜਿਹਨੂੰ ਜਿਨ੍ਹਾਂ ਦੀ ਜੁਰਿਸਡਿਕਸ਼ਨ ਹੀ ਨਹੀਂ ਕਿ ਉਹ ਪੋਲੀਟੀਕਲ ਇਸ਼ੂਆਂ ਦੇ ਉੱਪਰ ਵਾਰੰਟ ਇਸ਼ੂ ਕਰਨ।
ਮਤਲਬ ਜਿਹੜੇ ਫੌਜ ਦੇ ਜਰਨੈਲ ਦਾ ਕੰਮ ਲੜਾਈ ਲੜਨਾ ਹੁੰਦਾ, ਜਾਂ ਇਹ ਕਹਿ ਲਈਏ ਵੀ ਚੀਨ ਦੇ ਬਾਰਡਰ 'ਤੇ ਚਪੇੜਾਂ ਹੀ ਖਾਣੀਆਂ ਹੁੰਦੀਆਂ ਨੇ,
ਹਾਂਜੀ,
ਸੋ ਉਹ ਹੁਣ ਦੱਸਦੇ ਪਏ ਨੇ ਜੀ ਕੇਸ ਸਹੀ ਨਹੀਂ ਬਣਿਆ।
ਉਹ ਜਿਹੜਾ ਉਹਦਾ ਮਕਸਦ ਕੀ ਆ ਕਹਿਣ ਦਾ, ਜਿੱਦਾਂ ਦੇ ਕੇਸ ਉਹ ਬਣਾਉਂਦੇ ਨੇ, ਜਿੱਦਾਂ ਦਾ ਉਹਨਾਂ ਦਾ ਕੰਮ ਕਰਨ ਦਾ ਢੰਗ ਆ, ਉਹ ਆਹੀ ਸੀਗਾ ਜਿਹੜਾ ਗੌਰਵ ਯਾਦਵ ਨੇ ਫਿਰ 1990 ਵਾਲਾ ਕੱਢਿਆ। ਜਾਣੀ ਕਿ ਉਹਨਾਂ ਨੂੰ ਕਿਹਾ ਵੀ ਜੇ ਲਾ ਦੇ ਨਾਲ ਹੀ ਸੰਬੰਧਿਤ ਉਹ ਗੱਲ ਕਰਦੇ ਆ ਨਾ, ਫਿਰ ਲਾ ਵਾਲਾ ਹੀ ਬਣਾ ਲਓ ਵੀ ਤੁਸੀਂ ਪਹਿਲਾਂ 3-4 ਗੇੜੇ ਮਾਰ ਗਏ, ਇੱਕ ਵਾਰੀ ਪੁਰਤਗਾਲ ਵੀ ਮੁੜੇ ਆ ਜਦੋਂ ਪੰਮੀ ਨੂੰ ਲੈਣ ਆਏ ਸੀ ਉੱਥੋਂ ਵੀ। ਸੋ ਇਹ ਮਤਲਬ ਕਹਿਣ ਦਾ ਭਾਵ ਵੀ ਇੱਕ ਸਰਵ ਇੱਕ ਜਿਹੜਾ ਇਸ ਵੇਲੇ ਕੰਮ ਕਰ ਰਿਹਾ ਬਾਰ ਦੇ ਵਿੱਚ ਨਿਊਯਾਰਕ ਦੇ ਵਿੱਚ ਅਟੋਰਨੀ ਜਿਹੜਾ ਆ ਵੀ ਉਹਦੇ 'ਤੇ ਜੇ ਕੁਛ ਨਹੀਂ ਬਣਦਾ ਤਾਂ ਕੋਈ ਲਾ ਵਾਲਾ ਕਹਿੰਦੇ ਲਾ ਵਾਲਾ ਹੀ ਬਣਾ ਲਓ ਯਾਰ, ਫਿਰ ਤੁਸੀਂ ਪਹਿਲਾਂ ਹੀ ਲਾ ਵਾਲਾ ਬਣਾ ਲੈਂਦੇ ਵੀ। ਜਾਣੀ ਗੱਲ ਆ ਵੀ ਕੋਈ ਗੱਲ ਵੀ ਕਰੋ, ਕੋਈ ਬੰਦੇ ਵਾਲੀ ਗੱਲ ਕਰੋ ਨਾ, ਕਦੀ ਤੁਸੀਂ ਕੁਛ ਕਹਿ ਦਿੰਦੇ ਕਦੀ ਕੁਛ ਕਹਿ ਦਿੰਦੇ, ਹੁਣ 1990 ਵਾਲਾ ਲੈ ਆਉਣਗੇ, ਸੋ ਉਹ 'ਤੇ ਦੇਖਦੇ ਹੈਗਾ ਕੀ ਹੁੰਦਾ। ਮੇਰੇ ਖਿਆਲ ਨਾਲ ਡਿਸਕ੍ਰੈਡਿਟ ਉਹ ਹੋ ਚੁੱਕੇ ਆ, ਅਤੇ ਇੰਟਰਪੋਲ ਵੀ ਐਡੀ ਬੇਵਕੂਫ਼ ਨਹੀਂ, ਜਿਹੜੇ ਇਹਨਾਂ ਦੇ ਪ੍ਰਾਇਰ ਅਟੈਂਪਟ ਆ ਉਹਨਾਂ ਨੂੰ ਉਹ ਸਮਝਦੀ ਆ। ਈਵਨ ਰਾਣੇਵੀਰ ਵਾਲੇ ਕੇਸ ਵਿੱਚ ਵੀ ਤੁਸੀਂ ਦੇਖਿਆ, ਤੁਹਾਡੇ ਤੋਂ ਗੱਲ ਸੁਣੀ ਸੀ ਉਹ ਵੀ ਉਹ ਕਿਸ ਤਰੀਕੇ ਦੇ ਨਾਲ 31 ਨੂੰ ਉਹਨਾਂ ਦੀ ਉੱਥੇ ਜਾਣ ਦੀ ਜਿਹੜੀ ਰੋਕਣਾ ਕਿਸੇ ਤਰੀਕੇ ਦੇ ਨਾਲ, ਇੰਟੈਂਟ ਕਿਹਦਾ ਸੀਗਾ ਇਹ ਸਾਰਾ। ਸੋ ਜਿਹੜਾ ਇੱਥੋਂ ਇਹ ਕਲੀਅਰ ਹੁੰਦਾ ਆ ਵੀ ਜਿਹੜਾ ਐਕਸ਼ਨ ਇੱਥੇ ਆਪਾਂ ਲੈ ਰਹੇ ਹਾਂ ਇਸ ਵੇਲੇ, ਜਿਹੜਾ ਰੈਫਰੈਂਡਮ ਦੇ ਲਈ, ਲੋਕਾਂ ਦੀ ਰਾਏ ਜਾਣਨ ਦੇ ਲਈ, ਲੋਕਤੰਤਰ ਦੇ ਲਈ, ਲੋਕਾਂ ਤੋਂ ਸਿਰਫ ਇਹ ਪੁੱਛਣ ਦੇ ਲਈ ਕਿ ਕੀ ਤੁਸੀਂ ਚਾਹੁੰਦੇ ਹਾਂ ਆਹ ਚੀਜ਼ ਜਾਂ ਨਹੀਂ। ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਕੋਈ ਆਪਣਾ ਡਿਸੀਜਨ ਕਰ ਦਿਓ, ਤੁਸੀਂ ਆਪਣਾ ਲਾਈਨਾਂ 'ਚ ਖੜ ਕੇ ਦੱਸੋ ਵੀ ਤੁਸੀਂ ਨਾ ਵੀ ਕਰ ਸਕਦੇ ਹਾਂ, ਤੁਹਾਡੇ ਕੋਲ ਜਿੱਥੇ ਉਹ ਯੈਸ ਲਿਖਿਆ ਉਹਦੇ ਬਿਲਕੁਲ ਬਰਾਬਰ ਨੋ ਲਿਖਿਆ ਆ। ਸੋ ਇਹਦਾ ਮਤਲਬ ਇਹ ਹੈ ਕਿ ਤੁਸੀਂ ਜਿੱਧਰ ਜੇ ਤੁਹਾਨੂੰ ਓਪੋਜੀਸ਼ਨ ਨੇ ਆ ਕੇ ਨੋ ਕਰ ਦਿਓ, ਗੱਲ ਖਤਮ ਹੋਈ, ਪਤਾ ਲੱਗ ਜੂ ਜਦੋਂ ਗਿਣਾਂਗੇ ਕਿੱਧਰ ਜਾਣੀਆਂ ਵੋਟਾਂ।
ਚਲੋ ਜਿਹੜੀ ਮੈਂ ਗੱਲ ਕਹਿਣਾ ਵੀ 22 ਕੇਸ UN ਇੰਟਰਪੋਲ ਕੋਲ ਜਾ ਕੇ ਖਾਰਜ ਹੋ ਗਏ, ਉਹਨਾਂ ਨੇ ਜਨਰਲ ਸੈਕਟਰੀ ਜਾਰਜਨ ਸਟਾਕ ਨੇ ਇੰਟਰਵਿਊ 'ਚ ਵੀ ਕਹਿ ਦਿੱਤਾ ਵੀ ਭਾਈ ਸਾਡਾ ਤਾਂ ਕਾਨੂੰਨੀ ਹੱਕ, ਕਾਨੂੰਨੀ ਸਾਡੇ ਕਾਨੂੰਨ 'ਚ ਨਹੀਂ ਹੈਗਾ ਵੀ ਅਸੀਂ ਗੈਰ ਕਾਨੂੰਨੀ ਕੰਮ ਕਰੀਏ ਨਾ। ਸੋ ਹੁਣ ਉਹਨਾਂ ਨੇ ਜਿਹੜਾ 1990 ਦਾ ਕੇਸ ਕੱਢ ਕੇ ਲਿਆਂਦਾ ਜੀ, 1990 ਚੰਡੀਗੜ੍ਹ ਦੇ ਵਿੱਚ ਵਕੀਲ ਦੇ ਖਿਲਾਫ਼ ਕੇਸ ਜਿਹੜਾ ਉਹ ਦਰਜ ਸੀ, ਅਤੇ ਮੈਨੂੰ ਹੁਣ ਖ਼ਬਰ ਇੱਕ ਹੋਰ ਵੀ ਆਲੇ ਦੁਆਲੇ ਮਿਲਣ ਸੁਣਨ ਨੂੰ ਮਿਲੀ ਆ ਵੀ ਇੱਕ ਹੋਰ ਕੇਸ ਵੀ ਕੱਢ ਲਿਆਂਦਾ।
ਅੱਛਾ,
ਇੱਕ ਹੋਰ ਕੇਸ ਉਹ ਪਤਾ ਨਹੀਂ 1988 ਦਾ ਕੱਢਿਆ ਕਿ 1985 ਦਾ ਕੱਢਿਆ, ਇਹਦਾ ਤਾਂ ਮੈਨੂੰ ਨਹੀਂ ਪਤਾ। ਸੋ ਤੁਹਾਨੂੰ ਲੱਗਦਾ ਨਹੀਂ ਵੀ ਕਈ ਵਾਰ ਇੱਕ ਝੂਠ ਨੂੰ ਸੱਚ ਬਣਾਉਂਦੇ ਬਣਾਉਂਦੇ ਪਤਾ ਨਹੀਂ ਕਿੰਨੇ ਕੁ ਝੂਠ ਬੋਲਣੇ ਪੈਂਦੇ ਨੇ?
ਬਿਲਕੁਲ ਜੀ, ਦੇਖੋ ਸਿਸਟਮ ਹੀ ਸਾਰਾ ਝੂਠ ਤੇ ਬੇਸ ਆ। ਜਿਹੜੀ ਉਹ ਜਨਾਨੀ ਬੜੀ ਫਲੂਐਂਟ ਲੈਂਗੁਏਜ ਵਿੱਚ, ਜਿਹੜਾ ਕਿ ਉੱਥੇ ਇਹਨਾਂ ਦਾ ਹਾਈ ਜਿਹੜੀ ਜੈਂਟਰੀ ਆ, ਉਹਨਾਂ ਦੇ ਸਕੂਲਿੰਗ ਆ, ਉਹਨਾਂ ਦੇ ਸਕੂਲਾਂ ਦੇ ਨਾਂ ਲਿਖੇ ਹੁੰਦੇ ਇਹਨਾਂ ਦੀ ਗੱਡੀਆਂ ਦੇ ਉੱਪਰ, ਉਹ ਇਹ ਨਹੀਂ ਦੇਖ ਸਕੇ ਕਿ ਪਹਿਲੇ ਦਿਨ ਹੀ ਉਹ ਆਹ ਕੰਮ ਕਰ ਲੈਂਦੇ ਜਿਹੜਾ ਝੂਠ ਵਾਲਾ ਕੰਮ, ਕਿਉਂਕਿ ਜਦੋਂ ਝੂਠ ਦੇ ਪੈਰ ਨਹੀਂ ਨਾ ਹੁੰਦੇ, ਪਹਿਲਾਂ ਉਹ ਪੈ ਗਏ ਸਿੱਧੇ ਹੀ ਵੀ ਇਹਨਾਂ ਨੇ ਸਾਡੀ ਮੰਡੀ ਦੇਖ ਕੇ ਸਾਡੀ ਗੱਲ ਮੰਨ ਕੇ ਤੇ ਫਟਾਫਟ ਉਹਦੀ ਟਰੈਵਲ ਤੇ ਰੋਕ ਲਾ ਦੇਣੀ ਆ। ਪਰ ਜਦੋਂ ਉਹ ਵੀ ਮੋਹਰਿਓਂ ਅੜ ਗਏ, ਫਿਰ ਇਹਨਾਂ ਨੇ ਹੁਣ ਆ ਪਿਛਲੇ ਕਿਸੇ ਉੱਤੇ ਆਹੀ ਕੁਛ ਇਹ ਪਹਿਲਾਂ ਕਰਦੇ ਰਹੇ ਆ, ਇਹੀ ਕੁਛ ਇਹ ਜਿਹੜਾ ਆ ਇੱਥੇ ਵੀ ਚਾਹੁੰਦੇ ਆ ਵੀ ਇੰਟਰਪੋਲ ਵਰਗੇ ਅਦਾਰੇ ਵੀ ਆਪਣੇ ਆਪ ਨੂੰ ਥਰਡ ਵਰਲਡ ਓਪਨਲੀ ਵਿਦ ਪ੍ਰਾਈਡ ਕਹਿੰਦੀ ਹੋਈ ਉਹਨੇ, ਜਿਹੜਾ ਜੌਰਗਨ ਨੂੰ ਸਵਾਲ ਕੀਤਾ ਵੀ ਤੂੰ ਸਾਨੂੰ ਸਮਝ ਵੀ ਅਸੀਂ ਤੁਹਾਡੇ ਵਰਗੇ ਫਸਟ ਵਰਲਡ ਨਹੀਂ, ਅਸੀਂ ਥਰਡ ਵਰਲਡ ਨਹੀਂ ਆ, ਰਿਕਸ਼ਾ ਟਾਈਪ ਸਾਡਾ ਸਿਸਟਮ ਆ ਤੇ ਸਾਡੇ 'ਚ ਇੱਦਾਂ ਹੀ ਚੱਲਦਾ ਕੰਮ ਤੇ ਤੁਸੀਂ ਬਰੰਟ ਕੱਢ ਦਿਓ। ਪਰ ਮਤਲਬ ਉਹ ਹੁਣ ਨਹੀਂ ਨਾ ਕਰ ਸਕਦੇ, ਉਹ ਆਪਣਾ ਲੈਵਲ ਉੱਥੇ ਨਹੀਂ ਲਿਜਾ ਸਕਦੇ
ਜੀ। ਬਿਲਕੁਲ ਜੀ। ਸੋ ਇਹਦੇ ਨਾਲ ਨਾਲ ਕੈਨੇਡਾ ਵੱਲੋਂ ਕੱਲ੍ਹ ਦੁਬਾਰੇ ਫੇਰ ਡਮਾਰਸ਼ ਕੈਨੇਡਾ ਨੂੰ ਜਾਰੀ, ਭਾਰਤ ਵੱਲੋਂ ਦੁਬਾਰੇ ਫੇਰ ਕੈਨੇਡਾ ਨੂੰ ਡਮਾਰਸ਼ ਜਾਰੀ ਕੀਤੇ ਗਏ। ਉਹਨਾਂ ਨੇ ਕਿਹਾ ਜੀ 6 ਨਵੰਬਰ ਦੀਆਂ ਪੈਣ ਵਾਲੀਆਂ ਵੋਟਾਂ ਨੂੰ ਤੁਸੀਂ ਬੰਦ ਕਰੋ। ਮਤਲਬ ਮੈਂ ਤਾਂ ਇਹ ਸਮਝਦਾ ਵੀ ਤੁਸੀਂ ਪਹਿਲਾਂ 18 ਸਤੰਬਰ ਨੂੰ ਵੀ ਭੇਜੇ ਸੀਗੇ, ਹੁਣ ਵੀ ਭੇਜ ਰਹੇ ਨੇ, ਕੀ ਇਹ ਪ੍ਰੈਸ਼ਰ ਟੈਕਟਿਕਸ ਨੇ ਜਾਂ ਉਹ ਕੋਈ, ਮਤਲਬ ਇੱਕ ਵਾਰ ਜਦੋਂ ਨਾ ਹੋ ਜਾਵੇ, ਮਤਲਬ ਸਮਝਦੇ ਮੇਰੀ ਗੱਲ ਨੂੰ, ਬੰਦੇ ਨੇ ਨਾ ਕਰ ਦਿੱਤੀ, ਕੈਨੇਡਾ ਨੇ ਗਵਰਨਮੈਂਟ ਨੇ ਨਾ ਕਰ ਦਿੱਤੀ, ਅਤੇ ਦੁਬਾਰੇ ਫਿਰ ਉਹਨੂੰ ਦੁਬਾਰੇ ਫਿਰ ਭੇਜਣ ਦਾ ਮਕਸਦ ਕਾਰਨ ਕੀ ਹੁੰਦਾ ਇਹਦੇ ਪਿੱਛੇ?
ਦੇਖੋ ਜੀ, ਇੰਟੀਮੀਡੇਸ਼ਨ ਇੱਕ ਫੈਕਟਰ ਆ। ਇਹ ਲੋਕ ਇਹਨਾਂ ਨੂੰ ਜ਼ਿਆਦਾ, ਜਿੱਥੇ ਤਕਰੀਬਨ ਕਹਿੰਦੇ ਆ ਵੀ 50% ਜੱਜ ਜਿਹੜੇ ਆ ਉਹ ਕਰਪਸ਼ਨ ਚਾਰਜਸ ਦੇ ਵਿੱਚ ਜਾਂ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਤਰੀਕੇ ਉਹਨਾਂ ਦੇ ਸੁਪਰੀਮ ਕੋਰਟ ਦੇ ਜੱਜ ਮੁਤਾਬਕ ਹੈਗੇ ਆ। ਸੋ ਆਹ ਘਟੀਆ ਜਿਹੜੀ ਲੈਵਲ ਦੀ ਉਹਨਾਂ ਦੀ ਗੱਲਬਾਤ ਹੈ ਨਾ, ਇਹ ਮੁੜ ਮੁੜ ਕੇ ਜਿਹੜੇ ਡਿਮਾਰਸ਼ੇ ਦੇਣੇ ਫਿਰ ਉਹਨੂੰ ਪਬਲਿਸਾਈਜ਼ ਕਰਨਾ। ਇੱਕ ਤਾਂ ਹੁੰਦਾ ਮੋਸਟਲੀ ਡਿਮਾਰਸ਼ੇ, ਜਿੱਦਾਂ ਅੱਜ ਪਾਕਿਸਤਾਨ ਨੇ ਅਮੈਰੀਕਨ ਅੰਬੈਸਡਰ ਨੂੰ ਦਿੱਤਾ ਆ ਬਾਈਡਨ ਦੇ ਨਿਊਕਲੀਅਰ ਦੀ ਕਾਮੈਂਟ ਦੇ ਉੱਪਰ, ਉਹ ਤਾਂ ਚਲੋ ਪਬਲਿਕਲੀ ਕਰਤਾ ਉਹਨਾਂ ਨੇ। ਮੋਸਟਲੀ ਡਿਮਾਰਸ਼ੇ ਜਿਹੜੇ ਇੰਨੇ ਕਲੀਅਰ ਨਹੀਂ ਹੁੰਦੇ, ਪਰ ਜਿਹੜਾ ਉਹ ਮੁੜ ਮੁੜ ਕੇ ਓਪਨਲੀ ਦੇ ਰਹੇ ਨੇ, ਉਹ ਇੱਕ ਇੰਟੀਮੀਡੇਸ਼ਨ ਫੈਕਟਰ ਜਿਹੜਾ ਨਾ, ਕਿਉਂਕਿ ਕਈ ਤਰ੍ਹਾਂ ਦੀ ਆਡੀਅੰਸ ਉਹਨੂੰ ਐਂਟਰਟੇਨ ਕਰ ਰਹੀ ਆ। ਸੋ ਕਿਉਂਕਿ ਅਸੀਂ ਥੋੜ੍ਹੇ ਬਹੁਤ ਫਲਾਇਰਾਂ ਦੇ ਚੱਕਰ 'ਚ ਵੀ ਇਨਵੋਲਵ ਰਹਿੰਦੇ ਹਾਂ, ਸੋ ਤੁਸੀਂ ਇਹ ਚੀਜ਼ ਨੂੰ ਭਾਂਪ ਲੈਂਦੇ ਵੀ ਉਹ ਕਹਿਣਾ ਕੀ ਚਾਹੁੰਦੇ ਆ, ਜਿਹੜੀ ਉੱਥੇ ਸਾਡੇ ਵਿੱਚ ਫ੍ਰੀਲੀ ਐਕਸਪ੍ਰੈਸ ਕਰਨਾ ਆਪਣੇ ਵਿਊ ਨੂੰ, ਉਹਦੇ ਵਿੱਚ ਉਹ ਇੰਟੀਮੀਡੇਸ਼ਨ ਦਾ ਫੈਕਟਰ, ਜਾਣੀ ਕਿ ਕੈਨੇਡਾ ਦੀ ਪੋਲਿਟੀ ਦੇ ਵਿੱਚ ਉਹ ਪਹਿਲਾਂ ਵੀਜ਼ੇ ਨੂੰ ਯੂਜ਼ ਕਰਦੇ ਸੀ, ਜਿਹੜੇ ਬੰਦੇ ਉੱਥੇ ਜਾਂਦੇ ਸੀ ਕਦੀ ਸਾਡੇ ਲੀਡਰ ਐਨ ਡੀ ਪੀ ਦੇ ਜਿਹੜੇ, ਉਹਨਾਂ ਨੂੰ ਵੀ ਠੋਕ ਦੇਣਾ। ਮਤਲਬ ਇਹੋ ਜਿਹੀਆਂ ਗੱਲਾਂ ਬਾਤਾਂ, ਇਹ ਹਲਕੇ ਲੈਵਲ ਦਾ ਜਿਹੜਾ ਉਹਨਾਂ ਦਾ ਕੰਮ ਆ, ਇਹ ਉਹਨਾਂ ਨੇ ਕੰਟੀਨਿਊਟੀ ਨਾਲ ਰੱਖਣਾ ਆ, ਪਰ ਫਿਰ ਉਹਨਾਂ ਨੇ ਇਹ ਵੀ ਕਹਿ ਦੇਣਾ ਵੀ ਅਸੀਂ ਓਲਡੈਸਟ ਅਤੇ ਲਾਰਜੈਸਟ ਡੈਮੋਕ੍ਰੇਸੀ ਹਾਂ।
ਸੋ ਕਿਤੇ ਨਾ ਕਿਤੇ ਉਹ ਟੈਗ ਵੀ ਨਾਲ ਚੱਕੀ ਫਿਰਦੇ ਨੇ, ਮਿੰਟ ਕੁ ਬਾਅਦ ਟੈਗ ਲਾ ਲੈਂਦੇ ਨੇ।
ਹਾਂਜੀ।
ਸੋ ਇਹਦੇ ਨਾਲ ਨਾਲ ਜਿੱਥੇ ਹੁਣ ਦੁਬਾਰੇ 6 ਨਵੰਬਰ ਦੀਆਂ ਵੋਟਾਂ ਨੂੰ ਰੋਕ ਰਹੇ ਨੇ, ਨਾਲ ਨਾਲ ਇੰਟਰਪੋਲ ਨੂੰ ਦੁਬਾਰੇ ਟਰਾਈ ਕਰ ਰਹੇ ਨੇ, ਅਪੀਲ ਕਰ ਰਹੇ ਨੇ। ਸੋ ਦੇ ਆਰ ਡੂਇੰਗ ਐਵਰੀਥਿੰਗ ਔਨ ਦਾ ਗਵਰਨਮੈਂਟ ਲੈਵਲ ਜਿੰਨਾ ਕੁ ਹੋ ਸਕਦਾ ਪਿਆ ਆ, ਹੈ ਨਾ? ਤੁਹਾਨੂੰ ਤੁਸੀਂ ਵਿਚਰਦੇ ਪਏ ਹੋ, ਤੁਹਾਨੂੰ ਲੱਗਦਾ ਵੀ ਲੋਕਾਂ 'ਚ ਇਸ ਚੀਜ਼ ਦਾ ਫਰਕ ਹੈ?
ਬਿਲਕੁਲ ਜੀ, ਅਸੀਂ ਤਾਂ ਜਿੰਨਾ ਕੁ ਵੀ ਥੋੜ੍ਹਾ ਬਹੁਤ ਦੇਖਿਆ, ਮੈਂ ਦੇਖਿਆ ਕਿ ਕਿਉਂਕਿ ਹਰੇਕ ਨੂੰ ਫ੍ਰੀਲੀ ਐਕਸਪ੍ਰੈਸ ਕਰਨ ਦਾ ਅਸੀਂ ਹੱਕ ਦਿੰਦੇ ਜਦੋਂ ਵੀ ਅਸੀਂ ਫਲਾਇਰ ਦਿੰਦੇ ਹਾਂ। ਮੋਸਟਲੀ ਲੋਕ ਜਿਹੜੇ ਇੱਦਾਂ ਕਹਿ ਰਹੇ ਕਿ ਉਦੋਂ ਸਾਨੂੰ ਓਪਰਚੁਨਿਟੀ ਨਹੀਂ ਮਿਲੀ ਕਿਉਂਕਿ ਕਾਲਾਂ ਆ ਗਈਆਂ ਕਿ ਪਾਰਕਿੰਗ ਬਹੁਤ ਦੂਰ ਆ। ਸੋ ਕਹਿੰਦੇ ਅਸੀਂ ਕਿਹਾ ਚਲੋ ਕੋਈ ਨਹੀਂ, ਉਹ ਸਾਡੇ ਤੋਂ ਪਹਿਲਾਂ ਹੀ ਐਂਟੀਸਪੇਟ ਕਰ ਗਏ ਵੀ ਦੁਬਾਰਾ ਪੈਣਗੀਆਂ, ਅਤੇ ਉਹ ਕਹਿੰਦੇ ਹੁਣ ਵੀਰ ਜੀ, ਮੈਂ ਕਿਹਾ ਪਾਰਕਿੰਗ ਦਾ ਹੁਣ ਤੁਹਾਡਾ ਜਿਹੜਾ ਉਹ ਗਿਲਾ ਨਾ ਉਹ ਦੂਰ ਹੋ ਜਾਣਾ, ਤੁਸੀਂ ਹੁਣ ਤੁਹਾਨੂੰ ਪਹਿਲਾਂ ਹੀ ਵਾਲੇ ਕਾਲ ਕਰਨਗੇ ਵੀ ਪਾਰਕਿੰਗ ਖੁੱਲ੍ਹੀ ਆ, ਆ ਜਾਓ ਇੱਥੇ, ਹੁਣ ਕੋਈ ਚੱਕਰ ਨਹੀਂ, ਹੋਰ ਵੀ ਜਿਹੜੇ ਡਿਟੇਲ ਅਪਡੇਟ ਤੁਹਾਨੂੰ ਦੇਵਾਂਗੇ। ਲੋਕਾਂ ਦੇ ਵਿੱਚ ਭਾਜੀ ਮੈਂ ਚੀਜ਼ ਮਹਿਸੂਸ ਕੀਤੀ ਆ ਕਿ ਸ਼ਾਇਦ ਮੋਹਰਲੇ ਬੰਦਿਆਂ 'ਚ ਜਿਹੜੇ ਜੋ ਪ੍ਰਚਾਰਕ ਪ੍ਰਬੰਧਕ ਜੋ ਇੱਥੇ ਸਿਸਟਮ ਆ ਉਹਦੇ ਵਿੱਚ ਕੁਛ ਹੋਵੇ ਨਾ ਹੋਵੇ, ਪਰ ਲੋਕਾਂ ਦੇ ਵਿੱਚ ਬਹੁਤ ਜਾਨ ਆ, ਲੋਕਾਂ ਦੀ ਜਿਹੜੀ ਰੂਹ ਆ ਨਾ ਉਹ ਵਾਕਿਆ ਹੀ ਇੱਕ, ਚਲੋ ਹਮੇਸ਼ਾ ਸਾਡੇ ਓਪੋਜਿਟ ਵੀ ਹੁੰਦੇ ਆ, ਕਹਿਣ ਇੱਕ ਹੋਰ ਸਪੀਕਰ ਸਾਡੇ ਕਿਤੇ ਪ੍ਰੋਗਰਾਮ 'ਤੇ ਆਉਂਦੇ ਹੁੰਦੇ ਆ, ਸੋ ਉਹਨਾਂ ਦੀ ਵੀ ਗੱਲ ਮੈਂ ਕਹਿੰਦਾ ਵੀ 1839 ਤੋਂ ਹੀ ਲੋਕਾਂ ਦੀ ਜਿਹੜੀ ਮੰਗ ਸੀ ਨਾ ਉਹ ਸਰਕਾਰੇ ਖਾਲਸਾ ਦੀ ਆਪਣੇ ਸਰਵਰਾਜ ਦੀ ਸੀਗੀ, ਪਰ ਇਹ ਵੱਖਰੀ ਗੱਲ ਹੈ ਕਿ ਮੋਹਰੇ ਆਉਣ ਵਾਲੇ ਪ੍ਰਬੰਧਕ ਪ੍ਰਚਾਰਕ ਜਿਹੜੇ ਆ ਉਹ ਡਿਫਰੈਂਟ ਤਰੀਕੇ ਦੇ ਨਾਲ ਉਹਨੂੰ ਇੰਟਰਪ੍ਰੇਟ ਕਰਦੇ
ਨਹੀਂ। ਸਰਕਾਰ ਦੀ ਜਿਹੜੀ ਅਪਰੋਚ ਆ, ਸਰਕਾਰ ਦਾ ਇੱਕ ਡਰਾਉਣ ਦਾ ਰਵੱਈਆ ਆ, ਕੀ ਲੋਕਾਂ ਦੇ ਉੱਤੇ ਇਸ ਦਾ ਅਸਰ ਹੈ?
ਦੇਖੋ ਜੀ, ਪਿਛਲਾ ਜਿਹੜਾ ਸਾਰਾ ਤੁਸੀਂ ਉਹ ਦੇਖਿਆ ਹੋਣਾ ਲਾਈਵ ਟੈਲੀਕਾਸਟ ਹੋਇਆ, ਕੋਈ ਇੱਦਾਂ ਨਹੀਂ ਸੀ ਵੀ ਬੰਦ ਕਮਰੇ 'ਚ ਵੜ ਕੇ ਅੰਦਰ ਵੋਟ ਪੈ ਗਈ ਅਤੇ ਲੋਕਾਂ ਦੇ ਸਾਰਾ ਕੈਮਰੇ ਦੇ ਉੱਪਰ ਆ, ਟੋਟਲ ਜਿੰਨੀ ਲਾਈਵ ਵੋਟ ਪਈ ਆ, ਇਹ ਤਾਂ ਇੰਡੀਆ ਵਾਲੇ ਵੀ ਕਹਿ ਰਹੇ ਜਿਹੜੇ ਉਹਨਾਂ ਦੇ ਆਮ ਹਮਕੋ ਤਮਕੋ ਵਾਲੇ ਪ੍ਰੋਗਰਾਮ ਆ, ਜਿਹੜਾ ਉੱਥੋਂ ਮੈਨੂੰ ਲੱਗਦਾ ਵੀ ਲੋਕਾਂ ਦੇ ਵਿੱਚੋਂ ਜਿਹੜਾ ਫੀਅਰ ਫੈਕਟਰ ਆ ਨਾ, ਇਹ ਇੱਕ ਬਹੁਤ ਵੱਡੀ ਪ੍ਰਾਪਤੀ ਆ ਰੈਫਰੈਂਡਮ ਦੀ, ਕਿ ਲੋਕਾਂ ਨੇ ਬਿਨਾਂ ਕਿਸੇ ਡਰ ਤੋਂ ਇਹ ਜਾਣਦੇ ਹੋਏ ਵੀ ਸਾਰਾ ਕੁਛ ਔਨ ਲਾਈਵ ਜਾ ਰਿਹਾ ਆ ਅਤੇ ਉੱਥੇ ਆ ਕੇ ਵੋਟਾਂ ਪਾਈਆਂ ਅਤੇ ਲਾਈਨਾਂ ਟੁੱਟਣ ਨਹੀਂ ਦਿੱਤੀਆਂ। ਸੋ ਮੈਨੂੰ ਇਹ ਲੱਗਦਾ ਵੀ ਉਹ ਜ਼ਰੂਰ ਕੋਸ਼ਿਸ਼ ਕਰ ਰਹੇ ਆ, ਜਿੱਦਾਂ ਟਰੈਵਲ ਐਡਵਾਈਜ਼ਰੀ ਦਾ ਵੀ ਮਕਸਦ ਇੰਟੀਮੀਡੇਸ਼ਨ ਹੀ ਸੀਗੀ, ਮਤਲਬ ਚਾਹੇ ਉਹ ਐਵੇਂ ਹਲਕੀ ਫੁਲਕੀ ਜੀ ਗੱਲ ਸੀ, ਕਿਉਂਕਿ ਇੰਨੀ ਕੁ ਵੀ ਬੜੀ ਹੁੰਦੀ ਕਈਆਂ ਦੇ ਲਈ, ਇੰਨੇ ਕੁ ਜਿਹੇ ਲਾਈਨਾਂ ਲੋਕ ਬਦਲ ਜਾਂਦੇ ਆ। ਪਰ ਉਹ ਕੰਮ ਨਹੀਂ ਕਰ ਰਹੀ ਉਹਨਾਂ ਦੀ, ਉਹ ਫੇਲ ਹੋ ਰਿਹਾ ਉਹਦੇ ਵਿੱਚ। ਸੋ ਮੈਂ ਸੋਚ ਰਿਹਾ ਵੀ ਤਾਂ ਲੋਕ ਜਿਹੜਾ ਰੈਬੈਲੀਅਸ ਨੇਚਰ ਆ ਜਾਂ ਬਾਗੀ ਨੇਚਰ ਸਿੱਖਾਂ ਦਾ, ਉਹ ਖੁੱਲ੍ਹ ਕੇ ਬੜੇ ਚਿਰਾਂ ਬਾਅਦ ਮੈਂ ਕਹਿੰਦਾ 30-35 ਸਾਲ ਤੋਂ ਬਾਅਦ ਦੁਬਾਰਾ ਦੇਖਣ ਨੂੰ ਆ ਰਿਹਾ ਵੀ ਉਹ ਇੱਦਾਂ ਦੀ ਗੱਲ ਹਲਕੇ ਫੁਲਕੇ ਡਰਾਵੇ ਤੋਂ ਪਿੱਛੇ ਨਹੀਂ ਹਟ ਰਹੇ।
ਜੀ ਬਿਲਕੁਲ ਜੀ, 18 ਸਪਤੰਬਰ ਦੀਆਂ ਵੋਟਾਂ ਤੋਂ ਬਾਅਦ ਹੁਣ ਦੂਸਰਾ ਸੈਂਟਰ 6 ਨਵੰਬਰ ਦਿਨ ਐਤਵਾਰ ਨੂੰ ਡੇਅਰੀ ਅਤੇ ਗੋਰਵੇ ਦੇ ਉੱਤੇ ਪੌਲ ਕੌਫੀ ਅਰੀਨਾ ਦੇ ਵਿੱਚ ਜਿਹੜਾ ਲੱਗਣ ਜਾ ਰਿਹਾ, 9 ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਵੋਟਾਂ ਪੈਣੀਆਂ। ਮੌਸਮ ਵੀ ਸਿਆਲਾਂ ਦਾ, ਠੰਡ ਹੋਣੀ ਆ, ਅਤੇ ਮੇਰੇ ਖਿਆਲ 'ਚ ਪ੍ਰਬੰਧ ਵੀ ਜਿਹੜੇ ਨੇ ਵੱਡੇ ਵੱਡੇ ਟੈਂਟਾਂ ਦੇ ਕਰ ਲਏ ਗਏ ਨੇ, ਟੈਂਟਾਂ ਦੇ ਵਿੱਚ ਹੀ ਲਾਈਨਾਂ ਲੱਗਣਗੀਆਂ, ਟੈਂਟਾਂ ਦੇ ਵਿੱਚ ਹੀਟਿੰਗ ਹੋਣੀ ਆ, ਸੋ ਵਰੀ ਕਰਨ ਦੀ ਲੋੜ ਹੈਗੀ ਕਿ ਨਹੀਂ ਹੈਗੀ?
ਬਿਲਕੁਲ ਜੀ, ਇਹ ਬੜੀ ਵਧੀਆ ਗੱਲ ਕੀਤੀ ਤੁਸੀਂ, ਥੋੜ੍ਹਾ ਜਿਹਾ ਐਡ ਕਰਤੀ ਆ ਵੀ ਪੂਰੇ ਇਨਡੋਰ ਹੋਊਗਾ ਸਾਰਾ ਪ੍ਰੋਗਰਾਮ, ਤੰਬੂਆਂ ਦੇ ਵਿੱਚ ਕਹਿਣ ਦਾ ਭਾਵ, ਅਤੇ ਉਹਦੇ ਵਿੱਚ ਬੜੇ ਬੜੇ ਹੀਟਰ ਗੈਸ ਵਾਲੇ ਲੱਗੇ ਹੋਣਗੇ, ਨਾਲੇ ਤਾਂ ਨਿੱਘ ਮਾਣੋ, ਨਾਲੇ ਉੱਥੇ ਤੁਹਾਡੇ ਛਕਣ ਦੇ ਲਈ ਸਾਰਾ ਪ੍ਰੋਗਰਾਮ ਹੋਊਗਾ, ਉਹ ਛਕੋ।
ਛਕਣ ਛਕਾਉਣ ਦਾ ਵੀ ਮੈਨੂੰ ਦੱਸੋ ਵੀ ਕੀ ਕੀ ਸਮਾਨ ਲਿਆਂਦਾ ਜਾ ਰਿਹਾ?
ਛਕਣ ਛਕਾਉਣ ਦਾ
ਜਲੇਬੀਆਂ,
ਸਾਰਾ ਕੁਝ ਆਊਗਾ, ਜਲੇਬੀਆਂ, ਛੋਲੇ, ਜੋ ਤੁਸੀਂ ਵੱਧ ਤੋਂ ਵੱਧ ਨਗਰ ਕੀਰਤਨ ਤੇ ਜਿੱਦਾਂ ਹੁੰਦੀ
ਹੈ ਪਕੌੜੇ,
ਬਿਲਕੁਲ ਹੋਣਗੇ, ਨਾਲ ਚਾਟ ਵੀ ਹੋਏਗੀ, ਸੋ ਉਹ ਵੀ ਛਕੋ, ਨਾਲ ਚਾਹ ਪਾਣੀ ਵੀ ਹੋਏਗਾ ਤੁਹਾਡੇ ਲਈ, ਨਾਲੇ ਆਪਣੀ ਗੱਲਬਾਤ ਕਰੋ।
ਜੀ ਬਿਲਕੁਲ,
ਪੀਜ਼ਾ ਪੱਕਾ,
ਪੀਜ਼ਾ ਵੀ ਪੱਕਾ ਹੋਊਗਾ ਜੀ। ਚਲੋ ਜੀ, ਆਪਾਂ ਜਿਹੜੀ ਆ ਅੱਗੇ ਗੱਲਬਾਤ ਨੂੰ ਤੋਰਦੇ ਹਾਂ ਅੱਗੇ। ਚਲੋ ਇਹ ਤਾਂ ਵੋਟਾਂ ਦੂਸਰੀਆਂ ਹੋ ਗਈਆਂ, ਖਾਲਿਸਤਾਨ ਦੀਆਂ ਵੋਟਾਂ ਹੋ ਗਈਆਂ, ਇੱਕ ਵੋਟਾਂ ਯੂਐਨ 'ਚ ਪੈ ਕੇ ਹਟੀਆਂ ਨੇ ਜਿਹੜੀਆਂ ਕਿ ਰੂਸ ਦੇ ਖਿਲਾਫ ਵੋਟਿੰਗ ਹੋਈ ਆ, ਜਿਹੜੇ 4 ਇਲਾਕਿਆਂ ਨੇ ਰੂਸ ਦੇ ਉੱਤੇ ਕਬਜ਼ਾ ਕੀਤਾ, ਜਪਰੇਸ਼ੀਆ, ਡੋਨਟਾਸਕ, ਜਿਹੜੇ ਹੋਰ ਇੱਦਾਂ ਦੇ ਖੈਰਾਸੋਨ ਜਿਹੜੇ ਏਰੀਏ ਦੇ ਉੱਤੇ ਉਹਨਾਂ ਨੇ 4 ਦੇ ਉੱਤੇ ਕਬਜ਼ਾ ਕਰਕੇ ਕਿਹਾ ਜੀ ਹੁਣ ਇਹ ਰੂਸ ਦਾ ਹਿੱਸਾ ਨੇ, ਅਤੇ ਜੇ ਕੋਈ ਇਹਨਾਂ ਦੇ ਉੱਤੇ ਹਮਲਾ ਕਰੂਗਾ, ਭਾਵ ਰੂਸ ਦੇ ਉੱਤੇ ਹਮਲਾ ਕਰੂਗਾ, ਅਤੇ ਉਸ ਦਾ ਪ੍ਰੋਟੋਕਾਲ ਇਹ ਹੈਗਾ ਵੀ ਰੂਸ ਆਪਣੇ ਖਿੱਤੇ 'ਤੇ ਹੋ ਰਹੇ ਹਮਲੇ ਨੂੰ ਰੋਕਣ ਦੇ ਲਈ ਨਿਊਕਸ ਵਰਤ ਸਕਦਾ ਆ। ਸੋ ਉਹਨਾਂ ਨੇ ਕਿਹਾ ਜੀ ਅਸੀਂ ਨਿਊਕ ਵਰਤ ਦਾਂਗੇ। ਤੋ ਇਸ ਮਸਲੇ ਨੂੰ ਲੈ ਕੇ ਵੈਸਟ ਨੇ, ਅਮਰੀਕਾ, ਕੈਨੇਡਾ ਨੇ ਯੂਐਨ ਦੀ ਜਨਰਲ ਅਸੈਂਬਲੀ ਦੇ ਵਿੱਚ ਇੱਕ ਮਤਾ ਲਿਆਂਦਾ ਜਿਹਦੇ 'ਚ ਕੰਡੈਮਨੇਸ਼ਨ ਕਰਨੀ ਸੀ ਰੂਸ ਦੀ, ਉਸਦਾ ਜਿਹੜਾ ਜਿਹਨੂੰ ਕਹਿ ਲਈਏ ਵੀ ਕੰਡੈਮ ਕਰਨਾ ਆ, ਰੈਜ਼ੋਲੂਸ਼ਨ ਲੈ ਕੇ ਆਉਂਦਾ, ਅਤੇ ਰੈਜ਼ੋਲੂਸ਼ਨ ਦੇ ਵਿੱਚ ਤਕਰੀਬਨ 143 ਵੋਟਾਂ ਉਸ ਰੈਜ਼ੋਲੂਸ਼ਨ ਦੇ ਹੱਕ 'ਚ ਪਈਆਂ ਵੀ ਭਾਈ ਰੂਸ ਨੇ ਮਾੜਾ ਕਰ ਰਿਹਾ, 5 ਵੋਟਾਂ ਜਿਹੜੀਆਂ ਨੇ ਉਹਦੇ ਹੱਕ 'ਚ ਪਈਆਂ ਨੇ ਰੂਸ ਦੇ ਵੀ ਬਹੁਤ ਵਧੀਆ ਕਰ ਰਿਹਾ, ਜਿਹਦੇ 'ਚ ਨੌਰਥ ਕੋਰੀਆ ਹੋ ਗਿਆ, ਸੀਰੀਆ ਹੋ ਗਿਆ, ਜਾਂ ਇੱਦਾਂ ਦੇ ਜਿਹੜੇ 5 ਮੁਲਕ ਨੇ, ਬੈਲਾਰੂਸ ਹੋ ਗਿਆ। ਸੋ 32 ਮੁਲਕ ਐਸੇ ਨੇ ਜਿਹੜੇ ਵੋਟ ਪਾਉਣ ਹੀ ਨਹੀਂ ਗਏ, ਨਾ ਉਹਨਾਂ ਨੇ ਕਿਹਾ ਹਾਂ 'ਚ, ਨਾ ਉਹਨਾਂ ਨੇ ਕਿਹਾ ਨਾ 'ਚ, ਨਾ ਉਹ 'ਚ ਭਾਰਤ ਗਿਆ ਵੋਟ ਪਾਉਣ, ਅਤੇ ਨਾ ਉਹਦੇ 'ਚ ਪਾਕਿਸਤਾਨ ਗਿਆ ਵੋਟ ਪਾਉਣ, ਅਤੇ ਨਾ ਉਹ 'ਚ ਸ਼੍ਰੀਲੰਕਾ ਗਿਆ ਵੋਟ ਪਾਉਣ। ਸੋ ਜਿਹੜਾ ਸਾਡੇ ਵਾਲਾ ਆਲਾ ਦੁਆਲਾ ਆ, ਸਾਡੇ ਵਾਲੇ ਨੇਬਰਸ ਨੇ, ਉਹ 3 ਵੋਟ ਪਾਉਣ ਨਹੀਂ ਗਏ, ਉਹਨਾਂ ਨੇ ਕਿਹਾ ਜੀ ਅਸੀਂ ਬਿਨਾਂ ਵੋਟ ਤੋਂ ਹੀ ਚੰਗੇ ਹਾਂ। ਮੈਨੂੰ ਲੱਗਦਾ ਤਾਂ ਵੀ ਉਹ ਕਹਿੰਦੇ ਵੀ ਖਾਲਿਸਤਾਨ ਦੀ ਵੋਟ ਵੀ ਨਾ ਪਵੇ, ਜੇ ਅਸੀਂ ਨਹੀਂ ਵੋਟਾਂ ਪਾਉਂਦੇ ਤੁਸੀਂ ਵੀ ਨਾ ਵੋਟਾਂ ਪਾਓ। ਚਲੋ ਖੈਰ, ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਵੀ ਅੱਜ ਦੁਨੀਆ ਦੇ ਰਾਜਨੀਤਿਕ ਸੰਬੰਧਾਂ ਦੇ ਵਿੱਚ ਭਾਰਤ ਆਪਣੇ ਆਪ ਨੂੰ ਆਪ ਆਈਸੋਲੇਟ ਕਰ ਰਿਹਾ ਹੈ, ਕੋਈ ਸਮਝ ਰਿਹਾ ਵੀ ਮੈਂ ਆਈਸੋਲੇਸ਼ਨ ਦੇ ਵਿੱਚ ਹੀ ਮੇਰੀ ਭਲਾਈ ਆ, ਕੀ ਚੱਕਰ ਕੀ ਆ?
ਜਿਹੜਾ ਸਿਰਫ ਇਸ ਇੰਸੀਡੈਂਟ ਦੇ ਉੱਪਰ ਜਿਹੜਾ UNGA ਦੇ ਵਿੱਚ ਵੋਟਿੰਗ ਹੋਈ ਆ, ਉਹਦੇ ਵਿੱਚ ਜਿਹੜਾ ਐਬਸੈਂਟੇਸ਼ਨ ਜਾਂ ਕਿਸੇ ਪਾਸੇ ਵੀ ਵੋਟ ਨਾ ਪਾਉਣੀ, ਨਾ ਇੱਧਰ ਨਾ ਉੱਧਰ, ਨਾ ਰੈਜ਼ੋਲਿਊਸ਼ਨ ਦੇ ਹੱਕ 'ਚ, ਨਾ ਰੈਜ਼ੋਲਿਊਸ਼ਨ ਦੇ ਵਿਰੋਧ 'ਚ, ਜਿੱਦਾਂ 5 ਕੰਟਰੀਆਂ ਨੇ ਚਲੋ ਵਿਰੋਧ 'ਚ ਪਾਤੀ ਆ, ਉਹ ਇਹ ਸਾਬਤ ਕਰਦਾ ਕਿ ਭਾਰਤ ਜਿਹੜਾ ਆ ਉਹ ਇੱਕ ਡਿਫਰੈਂਟ ਤਰੀਕੇ ਦੀ ਗੇਮ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਉੱਥੇ। ਜਿਸ ਤਰੀਕੇ ਦੇ ਨਾਲ ਸਿੱਕਮ ਦੇ ਵਿੱਚ ਭਾਰਤ ਨੇ ਪਹਿਲਾਂ ਫੌਜਾਂ ਵਾੜ ਕੇ ਫਿਰ ਰੈਫਰੈਂਡਮ ਕਰਾਇਆ ਸੀਗਾ, ਔਰ ਉਹਦੇ 'ਤੇ ਕਿਸੇ ਨੇ ਵੀ ਕੋਈ ਓਬਜੈਕਸ਼ਨ ਨਹੀਂ ਲਾਈ ਸੀ, ਉਹ ਰੈਕੋਗਨਾਈਜ਼ ਕਰ ਲਿਆ, ਸਿੱਕਮ ਨੂੰ ਵਿੱਚ ਜ਼ਬਰਦਸਤੀ ਐਡ ਕਰ ਲਿਆ। ਸੋ ਉੱਥੇ ਭਾਰਤ ਇਸ ਗੱਲੋਂ ਵੀ ਨੰਗਾ ਹੁੰਦਾ ਸੀ ਜੇ ਉਹ UNGA ਦੇ ਅਸੈਂਬਲੀ ਦੇ ਜਿਹੜਾ ਰੈਜ਼ੋਲਿਊਸ਼ਨ US ਨੇ ਇੰਟਰੋਡਿਊਸ ਕੀਤਾ ਉਹਦੇ ਪ੍ਰੋ ਕਰਦਾ, ਜਿਹੜਾ ਕਿ ਜਿਹੜਾ ਰਸ਼ੀਆ ਕਹਿ ਵੀ ਰਿਹਾ ਸੀ ਵੋਟ ਨੂੰ ਸੀਕ੍ਰੇਟ ਰੱਖਿਆ ਜਾਵੇ, ਜਿਸ ਤਰੀਕੇ ਦੇ ਨਾਲ ਰਸ਼ੀਆ ਦਾ ਸਿਸਟਮ ਆ, ਸਭ ਕੁਝ ਸੀਕ੍ਰੇਟ ਹੀ ਹੁੰਦਾ ਆ, ਅਤੇ 90% ਵੋਟਾਂ ਹਰ ਵਾਰੀ ਪੁਤਿਨ ਸਾਹਿਬ ਨੂੰ ਮਿਲ ਜਾਂਦੀਆਂ ਤਕਰੀਬਨ ਪਿਛਲੇ 22 ਸਾਲ ਤੋਂ। ਸੋ ਉਸ ਤਰੀਕੇ ਦਾ ਸਿਸਟਮ ਉਹ UNGA ਦੇ ਵਿੱਚ ਵੀ ਚਾਹੁੰਦੇ ਸੀ, ਕਿਉਂਕਿ ਇੰਨਾ ਕਿ ਤਾਂ ਉੱਥੇ ਧੱਕਾ ਨਹੀਂ ਨਾ ਹੁਣ ਇਹ ਹੋ ਸਕਦਾ। ਸੋ ਇਹਨਾਂ ਨੇ ਆਪਣੇ ਆਪ ਨੂੰ ਡਿਕਲੇਅਰ ਕਰਤਾ ਵੀ ਇਹ ਕਿੱਧਰਲੇ ਪਾਸੇ ਆ ਜਾਂ ਇਹਨਾਂ ਦੀ ਕੀ ਜਾਣੀਅਤ ਹੈ।
ਰਸ਼ੀਆ ਕਹਿੰਦਾ ਸੀ ਵੋਟ ਸੀਕ੍ਰੇਟ ਰੱਖੀ ਜਾਵੇ।
ਹਾਂ, ਪਹਿਲਾਂ US ਨੇ ਇਹ ਟਰਾਈ ਕੀਤੀ ਇਹਨੇ ਰਸ਼ੀਆ ਨੇ, ਸੋ ਉਹ ਡਿਫੀਟ ਹੋ ਗਿਆ। ਉਹ ਜਿਹੜਾ ਸੀਗਾ ਉਹ ਕਹਿੰਦਾ ਸੀਗਾ ਕਿ ਸਰਪੰਚ ਨੇ ਪ੍ਰੈਸ਼ਰ ਪਾ ਕੇ ਲੋਕਾਂ ਨੂੰ, ਕਈਆਂ ਨੂੰ ਡਰਾਇਆ ਆ, ਅਤੇ ਉਹ ਮੇਰੇ ਖਿਲਾਫ਼ ਜਾਣਗੇ। ਸੋ ਲੈਜੀਟੀਮੇਸੀ ਵਾਲੀ ਉਹਦੇ ਮਨ 'ਚ ਕੋਈ ਗੱਲ ਨਹੀਂ ਸੀ, ਉੱਥੇ ਵੀ ਸਿਰਫ ਇਹੀ ਧੱਕਾ ਹੀ ਸੀਗਾ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਸਿਸਟਮ ਹੀ ਆ। ਸੋ ਮੈਂ ਇਹੀ ਸੋਚ ਰਿਹਾ ਸੀਗਾ ਵੀ ਜੇ ਇਹ ਜਿਸ ਤਰੀਕੇ ਦੇ ਨਾਲ ਇੰਡੀਆ ਉੱਥੇ ਕਰ ਰਿਹਾ ਸੋ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਸਰਪੰਚ ਹੋਣੀ ਜਿਹੜੇ ਆ ਉਹ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਈਵਨ ਤੇਲ ਵੀ ਜਿਹੜਾ $40 ਨੂੰ ਬੈਰਲ ਲੈ ਰਹੇ ਆ ਡਿਸਪਾਈਟ ਕਿ ਇਹਦਾ ਮਤਲਬ ਕਿ ਬੇਸਿਕਲੀ ਯੂਕਰੇਨ ਦੇ ਵਾਰ ਨੂੰ ਫਾਈਨੈਂਸ ਕਰ ਰਿਹਾ ਇੰਡੀਆ ਜੇ ਇੰਡਾਇਰੈਕਟਲੀ ਦੇਖਿਆ ਜਾਵੇ ਨਾ ਭਾਵੇਂ ਉਹ ਅੱਧੇ ਰੇਟ ਤੇ ਜਾਂ 70% ਤੇ ਲੈ ਰਿਹਾ ਆਮ ਮਾਰਕੀਟ ਰੇਟ ਨਾਲੋਂ ਪਰ ਇੱਕ ਤਰੀਕੇ ਦੇ ਨਾਲ ਚਾਈਨਾ ਦੇ ਨਾਲ ਬਰਾਬਰ ਉਹ ਜਿਹੜਾ ਵਾਰ ਆ ਰਸ਼ੀਆ ਦਾ ਯੂਕਰੇਨ ਦੇ ਉੱਪਰ ਨੈਟੋ ਦੇ ਖਿਲਾਫ਼ ਸਾਰੀ ਦੇ ਸੋ ਭਾਰਤ ਜਿਹੜਾ ਆ ਉਹ ਆਪਣੇ ਹੌਲੀ ਹੌਲੀ ਪੱਤੇ ਜਿਹੜੇ ਆ ਸਾਹਮਣੇ ਰੱਖ ਰਿਹਾ ਤੇ ਸਰਪੰਚ ਨੂੰ ਚਾਹੇ ਪਹਿਲਾਂ ਹੀ ਪਤਾ ਸੀ ਹੁਣ ਸੋਚਣ ਵਾਲੀ ਗੱਲ ਆ ਵੀ ਇਹ ਕਿੱਧਰ ਨੂੰ ਜਾਂਦੀ ਆ ਗੱਲ ਸਾਡਾ ਇਹਦੇ ਤੇ ਕੀ ਅਸਰ ਆ ਸਾਡਾ ਇਹਦੇ ਮੁਲਕ ਹੁਣ ਅਸੀਂ ਇੱਦਾਂ ਨਹੀਂ ਕਰ ਸਕਦੇ ਵੀ ਅੰਡਰਡੋਗ ਯੂਕਰੇਨ ਲੱਗਦਾ ਵੀ ਜਾਂ ਉੱਧਰ ਹੀ ਸਾਰਾ ਕੁਛ ਅਸੀਂ ਤਾਂ ਇਹ ਦੇਖਦੇ ਹਾਂ ਵੀ ਸਾਡੇ ਲਈ ਜਿਹੜੀ ਜਿੰਨੀ ਸਹੀ ਗੱਲ ਆ ਉਨੀ ਅਸੀਂ ਕਰਨੀ ਆ ਅਸੀਂ ਰੈਫਰੈਂਡਮ ਪ੍ਰਪੋਜ਼ ਕੀਤਾ ਆ ਇੱਥੇ ਬਾਹਰਲੇ ਮੁਲਕਾਂ 'ਚ ਇੱਥੇ ਵੀ ਰੈਫਰੈਂਡਮ ਦਾ ਭਾਰਤ ਜਿਹੜਾ ਲਗਾਤਾਰਤਾ ਦੇ ਨਾਲ ਵਿਰੋਧ ਕਰ ਰਿਹਾ ਆ ਭਾਰਤਾਂ ਦੀ ਡਿਪਲੋਮੈਟਿਕ ਸਰਕਲਸ ਦੇ ਵਿੱਚ ਸਾਰਿਆਂ ਦੇ ਵਿੱਚ ਈਵਨ ਇੱਥੇ ਕਿ ਸਾਡੇ ਜਿਹੜਾ ਇੱਥੇ ਕੌਂਸਲਰ ਜਨਰਲ ਸੀ ਉਹਨੂੰ ਵੀ ਬੁਲਾ ਕੇ ਮੇਰੇ ਖਿਆਲ ਤਬਦੀਲ ਤੱਕ ਮੈਨੂੰ ਸ਼ੋਰ ਨਹੀਂ ਹੈਗੀ ਇਨਫੋਰਮੇਸ਼ਨ ਪਰ ਉਹਨੂੰ ਝਾੜਬੜੀ ਦਿੱਤੀ ਕਿ ਵੀ ਤੁਸੀਂ ਇੱਥੇ ਬੈਠੇ ਕੀ ਕਰਦੇ ਆ ਇਹਨੂੰ ਕੁਛ ਰੋਕੋ ਕਿਸੇ ਤਰੀਕੇ ਗਰਮ ਗਰਮ ਤੱਤੀ ਗੱਲ ਕਰਕੇ ਇੱਥੇ ਕੁਛ ਉੱਪਰ ਥੱਲੇ ਕਰੋ ਝਗੜਾ ਕਰੋ ਕਿਸੇ ਤਰੀਕੇ ਦੇ ਨਾਲ ਕੋਈ ਉਂਗਲੀ ਮਰੋੜਨ ਵਾਲੇ ਬੰਦੇ ਜ਼ਿਆਦਾ ਵੀ ਜਿਹੜੇ ਬਹੁਤ ਕਹਿੰਦੇ ਸੀਗੇ ਅਸੀਂ ਫਲਾਨੇ ਥਾਂ ਜਾਣਾ ਇਹਨੂੰ ਫੋਨ ਕੀਤਾ ਉਹਨੇ ਕੀਤਾ ਐਂ ਕਰ ਦਿਆਂਗੇ ਉਹ ਕਰ ਦਿਆਂਗੇ ਉਹਨਾਂ ਸਾਰਿਆਂ ਨੂੰ ਗਰਮ ਕਰੋ ਵੀ ਬਾਈ ਤੁਸੀਂ ਬਾਹਰ ਆਓ ਤੁਸੀਂ ਬਿਲਕੁਲ ਹੀ ਅੰਦਰ ਵੜ ਗਏ ਲੱਖ ਬੰਦੇ ਨੇ ਤੁਹਾਨੂੰ ਹੁਣ ਕੋਈ ਜਗ੍ਹਾ ਹੀ ਨਹੀਂ ਮਿਲ ਰਹੀ ਵੀ ਕੀ ਕਰੀਏ ਕਿੱਧਰ ਨੂੰ ਜਾਈਏ ਹੁਣ ਤੁਸੀਂ ਬਿਲਕੁਲ ਆਈਸੋਲੇਟ ਹੋ ਕੇ ਬਹਿ ਗਏ ਹਾਂ ਜਿਹੜਾ ਕਿ ਪਹਿਲਾਂ ਵੀ ਸੀਗੇ ਸੋ ਪਰ ਅਸੀਂ ਫਿਰ ਵੀ ਵੈਲਕਮ ਕਰਦੇ ਕਿਉਂਕਿ ਹੈ ਤੇ ਪਾਂਧੀ ਖਾਲਿਸਤਾਨ ਦੇ ਨੇ ਸਾਰੇ ਸੋ ਤੁਸੀਂ ਆਓ ਤੁਹਾਡਾ ਸਤਿਕਾਰ ਉੱਥੇ ਉਦਾਂ ਹੀ ਕੀਤਾ ਜਾਏਗਾ ਜਿੰਨਾ ਹਰੇਕ ਸਿੱਖ ਦਾ ਉੱਥੇ ਹੋਏਗਾ ਸੋ ਅਸੀਂ
ਬਿਲਕੁਲ ਜੀ ਸੋ ਨਾਲ ਦੀ ਨਾਲ 29 ਤਰੀਕ ਅਕਤੂਬਰ 29 ਦਿਨ ਸ਼ਨੀਵਾਰ ਨੂੰ ਕਾਰ ਰੈਲੀ ਦਾ ਪ੍ਰਬੰਧ ਵੀ ਕੀਤਾ ਗਿਆ ਸੋ ਸ਼ਨੀਵਾਰ ਨੂੰ 29 ਅਕਤੂਬਰ ਦਿਨ ਸ਼ਨੀਵਾਰ ਦੁਪਹਿਰੇ 12 ਵਜੇ ਜਿੱਥੇ ਵੋਟਾਂ ਪੈਣੀਆਂ ਨੇ
ਪੌਲ ਕੌਫੀ ਅਰੀਨਾ
ਦੇ ਵਿੱਚ ਉੱਥੋਂ ਇੱਕ ਕਾਰ ਰੈਲੀ ਜਿਹੜੀ ਕੱਢਣ ਲਈ ਜਿਹਨੂੰ ਪ੍ਰਮੋਸ਼ਨਲ ਕਾਰ ਰੈਲੀ ਜਿਹਨੂੰ ਕਹਿ ਦਿੰਦੇ ਆ ਉਹਦਾ ਵੀ ਇੰਤਜ਼ਾਮ ਕੀਤਾ ਗਿਆ ਉਹ ਵੀ ਦੱਸਿਓ
ਬਿਲਕੁਲ ਜੀ ਬਿਲਕੁਲ ਆਪਣੇ ਜਿੱਦਾਂ ਤੁਸੀਂ ਦੱਸਿਆ 12 ਵਜੇ ਪੌਲ ਕੌਫੀ ਸੈਂਟਰ ਤੋਂ ਜਿਹੜੀ ਇਹ ਰੈਲੀ ਚੱਲ ਰਹੀ ਆ ਸੋ ਇਹ ਜਿਸ ਤਰੀਕੇ ਦੇ ਨਾਲ ਪਿਛਲੀ ਕਾਰ ਰੈਲੀ ਵਿੱਚ 1500 ਤੋਂ ਵੱਧ ਗੱਡੀ ਸੀਗੀ 2000 ਤੇ ਮੇਰੇ ਖਿਆਲ ਟੱਪ ਗਈ ਸੀ ਗੱਡੀ ਸਾਡੇ ਹਿਸਾਬ ਨਾਲ ਚਲੋ 1500 ਤਾਂ ਦੁਸ਼ਮਣ ਦੇ ਮੀਡੀਆ ਨੇ ਵੀ ਕਹਿਤਾ ਵੀ ਇੰਨੀ ਤਾਂ ਸੀਗੀ ਸੋ ਇਹ ਇੱਕ ਬਹੁਤ ਵੱਡੀ ਤਬਦੀਲੀ ਸੀ ਸਾਡੇ ਇੱਥੇ ਅਸੀਂ ਇਹ ਜ਼ਰੂਰ ਚਾਹੁੰਦੇ ਹਾਂ ਕਿ ਤੁਸੀਂ ਜਿਹੜਾ ਦੁਬਾਰਾ ਅਸੀਂ ਕਰ ਰਹੇ ਹਾਂ 6 ਨਵੰਬਰ ਨੂੰ ਉਹਦੇ ਵਿੱਚ ਆਓ ਜਿੰਨੇ ਵੀ ਤੁਸੀਂ ਵੀਰ ਹੈਗੇ ਜਿਹੜੇ ਪਿਛਲੀ ਵਾਰੀ ਵੀ ਸਾਨੂੰ ਕਹਿੰਦੇ ਸੀ ਭਾਜੀ ਸਾਨੂੰ ਝੰਡਾ ਨਹੀਂ ਮਿਲਿਆ ਸਾਨੂੰ ਬਾਅਦ 'ਚ ਪਤਾ ਲੱਗਾ ਟ੍ਰੈਫਿਕ ਦੀ ਥੋੜ੍ਹੀ ਜਿਹੀ ਲੈਫਟ ਟਰਨ ਦੀ ਪ੍ਰੋਬਲਮ ਸੀਗੀ ਉੱਥੋਂ ਗੱਡੀਆਂ ਸਿੱਧੀਆਂ ਲੰਘ ਗਈਆਂ ਸੋ ਅਸੀਂ ਕਹਿੰਦੇ ਹਾਂ ਤੁਸੀਂ ਆਓ ਐਤਕੀ ਅਸੀਂ ਤੁਹਾਡਾ ਜਿਹੜੇ ਸਾਰੇ ਨਾ ਕਿਉਂਕਿ ਹਰ ਚੀਜ਼ ਜਦੋਂ ਤੁਸੀਂ ਪਹਿਲੀ ਵਾਰੀ ਕਰਦੇ ਹਾਂ ਤਾਂ ਤੁਸੀਂ ਉਹਦੇ 'ਚੋਂ ਕੁਛ ਨਾ ਕੁਛ ਲਰਨ ਕਰਦੇ ਹਾਂ ਬੈਟਰ ਸੋ ਪੌਲ ਕੌਫੀ ਸੈਂਟਰ 'ਤੇ ਦੁਪਹਿਰੇ 12 ਵਜੇ ਮੇਰਾ ਖਿਆਲ ਸ਼ੁਰੂ ਹੋਣੀ ਕਾਰ ਰੈਲੀ ਸੋ ਉੱਥੋਂ ਅਸੀਂ ਇਹ ਤੁਹਾਡਾ ਜਿਹੜਾ ਮਾਹ ਜਿਹੜਾ 6 ਨਵੰਬਰ ਦੇ ਪ੍ਰਤੀ ਆ ਉਹ ਉੱਥੇ ਕਰਨ ਦੇ ਲਈ ਆ ਰਹੇ ਹਾਂ ਜੀ
ਜੀ ਬਿਲਕੁਲ ਜੀ ਕਾਰ ਰੈਲੀ ਦੇ ਵਿੱਚ ਵੀ ਸ਼ਮੂਲਤ ਕਰਨੀਆਂ ਕਾਰਾਂ ਦੇ ਉੱਤੇ ਝੰਡੇ ਲਾ ਕੇ ਲੈ ਕੇ ਆਉਣੇ ਨੇ ਕਾਰਾਂ ਦੇ ਰਿਮ ਚਮਕਾ ਕੇ ਲੈ ਕੇ ਆਉਣੇ ਨੇ ਧੁਆਤ ਭੂ ਕੇ ਲਿਆਓ ਕਾਰਾਂ ਨੂੰ 29 ਅਕਤੂਬਰ ਦਿਨ ਸ਼ਨੀਵਾਰ ਦੁਪਹਿਰੇ 12 ਵਜੇ ਪੌਲ ਕੌਫੀ ਰੀਨਾ 'ਚ ਕਾਰ ਰੈਲੀ ਜਿਹੜੀ ਆ ਉਹ ਨਿਕਲਣੀ ਆ ਸੋ ਉਸ ਦੇ ਨਾਲ ਨਾਲ ਆਪਾਂ ਕੁਝ ਕੁ ਹੋਰ ਮੇਰੇ ਕੋਲ ਖਬਰਾਂ ਮੈਂ ਪਾਉਣਾ ਅਤੇ ਵੀ ਗੱਲਬਾਤ ਜਿਹੜੀ ਆ ਤੁਹਾਡੇ ਨਾਲ ਜ਼ਰੂਰ ਕਰਾਂਗੇ ਵੋਟਾਂ ਨੂੰ ਲੈ ਕੇ ਜਿਹੜਾ ਇੱਕ ਸ਼ਖਸ ਆ ਜਿਹਦਾ ਨਾਂ ਜਿਹੜਾ ਕਿ ਬੜਾ ਹਮੇਸ਼ਾ ਹੀ ਕੰਟਰੋਵਰਸ਼ੀਅਲ ਜਿਹਾ ਰਹਿੰਦਾ ਉਹਦਾ ਨਾਂ ਤਾਰਕ ਫਤਿਹ ਆ ਮੇਰੇ ਖਿਆਲ 'ਚ ਉਹ ਮੁਸਲਮਾਨਾਂ 'ਚ ਵੀ ਕੰਟਰੋਵਰਸ਼ੀਅਲ ਰਹਿੰਦਾ ਆ ਸੋ ਉਸ ਵੱਲੋਂ ਵੀ ਇਸ ਮਸਲੇ ਦੇ ਉੱਤੇ ਖਾਲਿਸਤਾਨ ਦੀਆਂ ਵੋਟਾਂ ਦੇ ਉੱਤੇ ਕਾਫ਼ੀ ਦਿਲਚਸਪੀ ਜੀ ਦਿਖਾਈ ਹੋਈ ਆ ਪਿਛਲੇ 18 ਸਤੰਬਰ ਨੂੰ ਵੀ ਉਹਨੇ ਬਹੁਤ ਟਵੀਟ ਮਾਰੇ ਸੀ ਟਵੀਟ ਮਾਰ ਮਾਰ ਕੇ ਉਹਨੇ ਹਨੇਰੀ ਲਿਆਂਦੀ ਪਈ ਸੀ ਵੀ ਵੋਟਾਂ ਨਾ ਪੈਣ ਭਾਵੇਂ ਉਹਦਾ ਕੋਈ ਲੈਣ ਦੇਣ ਨਹੀਂ ਹੈ ਹਾਂ ਹੁਣ ਉਹਨੇ ਦੂਜੇ ਸੈਂਟਰ ਜਿਹੜਾ 6 ਨਵੰਬਰ ਨੂੰ ਲੱਗਣਾ ਉਹ 'ਚ ਵੀ ਉਹਨੇ ਟਵੀਟ ਮਾਰ ਮਾਰ ਕੇ ਜਿਹੜਾ ਟਵਿੱਟਰ ਜਾਮ ਕਰਿਆ ਪਿਆ ਆਪਣਾ ਸੋ ਉਹਦੀ ਇੰਨੀ ਤੁਹਾਨੂੰ ਕੀ ਲੱਗਦਾ ਵੀ ਉਹ ਇੰਨਾ ਦਿਲਚਸਪੀ ਕਿਉਂ ਲੈ ਰਿਹਾ ਆ ਇਸ ਮਸਲੇ ਦੇ ਉੱਤੇ ਤਾਰਕ ਫਤਿਹ
ਜਿਹੜਾ ਨਾ ਉਹ ਇੱਕ ਤਰੀਕੇ ਦੇ ਨਾਲ ਇੱਕ ਨਾ ਟਿਪੀਕਲ ਜਿਹਾ ਕੈਰੇਕਟਰ ਆ ਇੱਕ ਜਿੱਦਾਂ ਰੌਨ ਬੈਨਰਜੀ ਟਾਈਪ ਇਹ ਇਹਨਾਂ ਦਾ ਇੱਧਰਲੇ ਪਾਸੇ ਉਹ ਉਹਨਾਂ ਦੇ ਰਾਈਟ ਦਾ ਆ ਸੋ ਉਹਦੀ ਜਿਹੜੀ ਆਹ ਬਿਆਨਬਾਜ਼ੀ ਜਿਹੜੀ ਥੋੜ੍ਹੀ ਲਾਈਟ ਟਾਈਪ ਹੈ ਇਹਦੇ 'ਚ ਕੋਈ ਇੰਨਾ ਉਹ ਹੈ ਨਹੀਂ ਕੰਟੈਂਟ ਜਿਹੜਾ ਤੁਸੀਂ ਕਹਿ ਸਕੋ ਵੀ ਅਸੀਂ ਉਹਨੂੰ ਤਵੱਜੋ ਦਈਏ ਪਰ ਆਪਣੀ ਫੁਕਰੇਬਾਜ਼ੀ ਜਿਸ ਤਰ੍ਹਾਂ ਦੇ ਨਾਲ ਇੱਕ ਫੁਕਰਾ ਬੰਦਾ ਕਰਦਾ ਹੁੰਦਾ ਕੰਮ ਅਤੇ ਉਹਨੂੰ ਅਧਿਕਾਰ ਵੀ ਹੈ ਇਸ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਉਹ ਆਪਣਾ ਜਿਹੜਾ ਸਾਰਾ ਮੈਂ ਉਹਦਾ ਟਵੀਟ ਵੀ ਤੁਹਾਡੇ ਉਹਦੇ 'ਚ ਦੇਖਿਆ ਸੀ ਵਾਲ ਦੇ ਉੱਪਰ ਅਤੇ ਉਹਨੇ ਉਹਨੂੰ ਹੈਸ਼ਟੈਗ ਕਰਕੇ ਇਹ ਥੋੜ੍ਹੀ ਚੀਪ ਪਾਪੂਲੈਰਿਟੀ ਟਾਈਪ ਹੀ ਹੁੰਦੀ ਆ ਸੋ ਉਹਦੇ ਵਿੱਚ ਉਹ ਕਹਿ ਰਿਹਾ ਵੀ ਇਹ ਫਿਰ ਦੁਬਾਰਾ ਰੈਫਰੈਂਡਮ ਹੋ ਰਿਹਾ ਆ ਹਾਲਾਂਕਿ ਉਹ ਵੀ ਇਹ ਜਾਣਦਾ ਵੀ ਜਿੱਥੇ ਉਹਨੂੰ ਇਹ ਗੱਲਾਂ ਕਰਨ ਦਾ ਸਾਰਾ ਅਧਿਕਾਰ ਆ ਉਸ ਮੁਲਕ ਦੇ ਵਿੱਚ ਹੀ ਸਿੱਖਾਂ ਨੂੰ ਵੀ ਅਧਿਕਾਰ ਆ ਆਪਣੇ ਹੱਕ ਆ ਆਪਣੀ ਰਾਏ ਦੱਸਣ ਦਾ ਜੇ ਉਹ ਇਹ ਸੋਚਦਾ ਵੀ ਉਹ ਕਿਤੇ ਸਾਊਦੀ ਅਰਬ 'ਚ ਬੈਠਾ ਆ ਜਿੱਥੇ ਫਿਰ ਇਹ ਵੀ ਯਾਦ ਰੱਖੇ ਫਿਰ ਉਹਨੂੰ ਵੀ ਨਹੀਂ ਟਵੀਟ ਮਾਰਨ ਦੇ ਹੋਣਾ ਸੀ ਕੰਮ ਉਹਦਾ ਵੀ ਜਮਾਲ ਖਸ਼ੋਗੀ ਵਾਂਗੂ ਕਿਤੇ ਨਾ ਕਿਤੇ ਕੰਮ ਹੋ ਜਾਣਾ ਸੀਗਾ ਜੀ।
ਚਲੋ ਜੀ ਆਪਾਂ ਤਾਂ ਉਧਰਲੇ ਪਾਸੇ ਨਹੀਂ ਜਾਂਦੇ ਕਿਉਂਕਿ ਵੈਸਟਰਨ ਕੰਟਰੀਜ਼ ਦੀ ਵੈਲਿਊ ਇਹ ਆ ਵੀ ਜਿੱਥੇ ਤੁਸੀਂ ਸਾਰਿਆਂ ਨੂੰ ਆਪਣੇ ਆਪਣੀ ਗੱਲ ਰੱਖਣ ਦਾ ਹੱਕ ਆ, ਇੱਥੇ ਤੁਸੀਂ ਜਿਸ ਤਰ੍ਹਾਂ ਦੇ ਵੀ ਤੁਹਾਡੇ ਵਿਚਾਰ ਨੇ ਤੁਸੀਂ ਉਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰ ਸਕਦੇ ਹੋ, ਕਾਨੂੰਨ ਤੁਹਾਨੂੰ ਹੱਕ ਦਿੰਦਾ। ਪਰ ਜਿਹੜੀ ਗੱਲ ਕਰਦੇ ਹਾਂ ਵੀ ਜਿਹੜੇ ਮਿਡਲ ਈਸਟ ਦੇ ਕੰਟਰੀਜ਼ ਨੇ ਉੱਥੇ ਲੋਕਾਂ ਨੂੰ ਵਿਚਾਰਾਂ ਦੇ ਹੱਕ ਰੱਖਣ ਦੇ ਉੱਤੇ ਜਿਹੜੀ ਆ ਪਾਬੰਦੀ ਜਿਹੜੀ ਆ ਲੱਗਦੀ ਆ, ਸਿਰਫ ਤੇ ਸਿਰਫ ਆਪਣੇ ਤਰ੍ਹਾਂ ਦੇ ਵਿਚਾਰ ਹੀ ਰੱਖੇ ਪੇਸ਼ ਜਿਹੜਾ ਕਰਦਾ ਆ ਉਸ ਨੂੰ ਜਿਹੜੀ ਆ ਅਲਾਓ ਹੁੰਦਾ ਆ। ਪਰ ਜਿਹੜਾ ਸਰਕਾਰਾਂ ਦੇ ਖਿਲਾਫ ਜਿਹੜੇ ਨਹੀਂ ਹੁੰਦੇ ਉਹਨਾਂ ਨੂੰ ਫਿਰ ਜਿਹੜੀਆਂ ਨੇ ਧੱਕੇ ਛਣੇ ਪੈਂਦੇ ਨੇ, ਜਿੱਦਾਂ ਤੁਸੀਂ ਕਿਹਾ ਵੀ ਖਸ਼ੋਗੀ ਦਾ ਨਾਂ ਲਿਆ। ਜੀ ਆਪਣੇ ਨਾਲ ਕਾਲਰ ਨੇ, ਕਾਲ ਚੱਕ ਲੈਂਦੇ ਹਾਂ।
ਹਾਂਜੀ ਸਤਿ ਸ੍ਰੀ ਅਕਾਲ ਤੁਹਾਨੂੰ ਦੋਨਾਂ ਭਰਾਵਾਂ ਨੂੰ, ਮੇਰੇ ਵੱਲੋਂ ਗੁਰਮੇਲ ਸਿੰਘ ਧੀ ਵੱਲੋਂ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਪਹਿਲਾਂ ਤਾਂ ਜੀ ਇਹ ਜਿਹੜਾ ਤਾਰਕ ਫਤਿਹ ਨਾ ਮੈਂ ਬਹੁਤ ਦੇਰ ਦਾ ਇਹਨੂੰ ਜਾਣਦਾ, ਇਹ ਇੰਡੀਆ ਦੀ ਗੌਰਮੈਂਟ ਦੀ ਹੱਕ ਦੀ ਗੱਲ ਕਰਦਾ ਹੁੰਦਾ। ਇਹ ਪਾਕਿਸਤਾਨ ਦੀ ਗੌਰਮੈਂਟ ਆ, ਜਿਹੜੀਆਂ ਮਰਜ਼ੀ ਪਾਕਿਸਤਾਨ ਦੀ ਗੌਰਮੈਂਟ ਆ ਜਾਣ ਉਹਨਾਂ ਦੇ ਖਿਲਾਫ ਹੀ ਹੁੰਦਾ, ਸਾਡੇ ਖਿਲਾਫ ਵੀ ਸ਼ੁਰੂ ਤੋਂ ਹੀ ਆ। ਇਹਦੀ ਕੋਈ ਅਹਿਮੀਅਤ ਹੀ ਨਹੀਂ, ਇਹ ਕੋਈ ਸਾਡੇ ਨਾਲ ਕੋਈ ਲੈਣ ਦੇਣ ਨਹੀਂ, ਇਸ ਬੰਦੇ ਦੀ ਕੋਈ ਪਰਵਾਹ ਵੀ ਨਹੀਂ ਕਰਨੀ ਚਾਹੀਦੀ। ਮੈਂ ਤਾਂ ਸੁਣਦਾ ਜ਼ਰੂਰ ਨਾ, ਪਰ ਮੈਂ ਇੱਕ ਤੰਜ ਪਾ ਕੇ ਦੂਜੇ ਥਾਂ ਕੱਢ ਦਿੰਦਾ ਹੁੰਦਾ ਹਾਂਜੀ, ਕਿਉਂਕਿ ਇਹਦਾ ਕੋਈ ਫਰਕ। ਹੁਣ ਤੁਸੀਂ ਦੇਖੋ ਯੂ ਐਨ ਓ ਦੇ ਵਿੱਚ ਇੰਡੀਆ ਦਾ ਅੰਬੈਸਡਰ ਕਿਉਂ ਬੈਠਾ ਹੁੰਦਾ ਉੱਥੇ ਜਦ ਉਹਨੇ ਵੋਟ ਹੀ ਨਹੀਂ ਪਾਉਣੀ?
ਆ ਵੀ ਤੁਹਾਡੀ ਗੱਲ ਸਹੀ ਹੈ, ਜੇ ਤੁਸੀਂ ਉੱਥੇ ਵੋਟ ਨਹੀਂ ਪਾਣੀ ਤੁਸੀਂ ਕਰਨ ਕੀ ਜਾਂਦੇ ਹੋ?
ਕਰਦੇ ਕੀ ਆ, ਮੁੜ ਕੇ ਦਿੱਲੀ ਨੂੰ ਚਲਾ ਜਾਵੇ ਉਹ?
ਹਾਂ ਤੁਹਾਡਾ ਪੁਆਇੰਟ ਤਾਂ ਤੁਹਾਡਾ ਵੈਲਿਡ ਆ।
ਜਦੋਂ ਕਦੇ ਰਸ਼ੀਆ ਦੀ ਗੱਲ ਹੁੰਦੀ ਆ ਤਾਂ ਵੀ ਉਹ ਐਬਸੈਂਟ, ਜਦੋਂ ਅਮਰੀਕਾ ਦੀ ਗੱਲ ਹੁੰਦੀ ਆ ਅਮਰੀਕਾ ਸਾਈਡ ਦੀ ਫੇਰ ਵੀ ਐਬਸੈਂਟ ਉਹ। ਤੇ ਬਾਕੀ ਇੱਕ ਤੁਸੀਂ ਗੱਲ ਹੋਰ ਕੀਤੀ ਸੀ, ਮੇਰੇ ਦਿਮਾਗ ਚ ਨਹੀਂ ਆ ਰਿਹਾ, ਕੁਛ ਕਰ ਰਹੇ ਸੀ ਗੱਲ ਕਿ ਇਹ ਜਿਹੜਾ ਇੰਡੀਆ ਦਾ ਹਾਈ ਕਮਿਸ਼ਨਰ, ਹੁਣ ਤੁਸੀਂ ਦੱਸੋ ਕੈਨੇਡਾ ਇੱਕ ਇੰਡੀਪੈਂਡੈਂਟ ਆਜ਼ਾਦ ਮੁਲਕ ਆ, ਮੈਨੂੰ ਯਾਦ ਆਇਆ ਵੀ ਇੱਥੇ ਹਰ ਇੱਕ ਬੰਦੇ ਨੂੰ ਰੈਫਰੈਂਡਮ ਕਰਨ ਦਾ ਹੱਕ ਆ, ਹਰ ਦੇਸ਼ ਦੀ ਕਮਿਊਨਿਟੀ ਨੂੰ, ਕੱਲੇ ਸਿੱਖਾਂ ਨੂੰ ਨੀ, ਹਿੰਦੂਆਂ ਨੂੰ ਵੀ ਹੱਕ ਆ।
ਤੁਹਾਡੀ ਆਵਾਜ਼ ਕੱਟ ਹੋ ਰਹੀ ਭਾਜੀ।
ਹਿੰਦੂਆਂ ਨੂੰ ਵੀ ਹੱਕ ਆ, ਸਾਰਿਆਂ ਨੂੰ ਹੱਕ ਆ, ਜਿਹੜਾ ਮਰਜ਼ੀ ਕੋਈ ਰੈਫਰੈਂਡਮ ਕਰਾਵੇ। ਕਿਊਬਕ ਦੇ ਵਿੱਚ ਦੋ ਵਾਰੀ ਰੈਫਰੈਂਡਮ ਹੋਇਆ
ਭਾਜੀ, ਮੈਨੂੰ ਲੱਗਦਾ ਤੁਸੀਂ ਕਿਤੇ ਇਹੋ ਜਿਹੀ ਜਗ੍ਹਾ ਤੇ ਲੱਗਦੇ ਜਿਹਦੇ ਨਾਲ ਆਵਾਜ਼ ਤੁਹਾਡੀ ਕੱਟ ਕੱਟ ਹੋ ਕੇ ਆ ਰਹੀ ਆਵਾਜ਼ ਫੋਨ ਦੇ ਵਿੱਚ।
ਮੈਂ ਕਾਰ ਤੇ ਬੈਠਾ।
ਹਾਂਜੀ ਹਾਂਜੀ ਹੁਣ ਠੀਕ ਹੈ।
ਉਹਨਾਂ ਇੱਥੇ ਦੋ ਵਾਰੀ ਆਪਾਂ ਨੂੰ ਪਤਾ ਰੈਫਰੈਂਡਮ ਹੋਇਆ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਦੇ ਕੈਨੇਡਾ ਆਇਆ, ਦੋਨੋਂ ਵਾਰੀ ਚਲੋ ਕੈਨੇਡਾ ਦੇ ਹੱਕ ਵਿੱਚ ਗਿਆ, ਪਰ ਹਰ ਇੱਕ ਨੂੰ ਰੈਫਰੈਂਡਮ ਕਰਨ ਦਾ ਹੱਕ ਆ। ਇਹ ਕੌਣ ਹੁੰਦੇ ਨੇ ਕੈਨੇਡਾ ਦੀ ਸਾਡੇ ਕੈਨੇਡਾ ਦੇ ਮਾਮਲਿਆਂ ਵਿੱਚ ਦਖਲ ਦੇਣ ਵਾਲੇ? ਇਹ ਸਾਡਾ ਆਪਣਾ ਬਿਜ਼ਨਸ ਹੈ, ਸਾਡੇ ਵਿੱਚ ਦਖਲ ਦਿੰਦੇ ਨੇ। ਹੁਣ ਜੇ ਕੈਨੇਡਾ ਦੀ ਗੌਰਮੈਂਟ ਉੱਥੇ ਇੰਡੀਆ 'ਚ ਜਾ ਕੇ ਦਖਲ ਦੇਵੇ, ਇਹ ਬਰਦਾਸ਼ਤ ਕਰਨਗੇ?
ਜੀ ਬਿਲਕੁਲ, ਤੁਹਾਡਾ ਪੁਆਇੰਟ ਜੈਨੂਇਨ ਹੈ, ਤਾਂ ਹੀ ਤਾਂ ਕੈਨੇਡਾ ਦੀ ਸਰਕਾਰ ਬਾਹਲੀ ਕੋਈ ਇੰਟਰਟੇਨ ਨਹੀਂ ਕਰਦੀ ਇੱਦਾਂ ਦੇ ਡਿਮਾਰਸ਼ਿਆਂ ਨੂੰ ਜਾਂ ਇੱਦਾਂ ਦੇ ਜਿਹੜੀਆਂ ਨੇ ਰਿਕੁਐਸਟਾਂ ਨੂੰ, ਕਿਉਂਕਿ ਲੋਕਾਂ ਕੋਲ ਕਿਸੇ ਅਸਲ ਦੇ ਵਿੱਚ ਜਿਹੜੀ ਰੈਫਰੈਂਡਮ ਦੀ ਗੱਲ ਹੁੰਦੀ ਆ ਇਹ ਅਸਲ 'ਚ ਮੇਕ ਸ਼ੋਰ ਕਰਦੇ ਹਾਂ ਵੀ ਲੋਕ ਵਾਇਲੈਂਸ ਵਾਲੇ ਪਾਸੇ ਨੂੰ ਨਾ ਜਾ ਕੇ ਕਿਸੇ ਇੱਕ ਕਨਫਲਿਕਟ ਨੂੰ ਪੀਸਫੁਲ ਤਰੀਕੇ ਨਾਲ ਨਿਪਟਾਉਣ। ਇਹ ਤਾਂ ਸਗੋਂ ਹੈਲਪ ਕਰਦਾ ਆ ਕਨਫਲਿਕਟ ਨੂੰ ਖਤਮ ਕਰਨ ਦੇ ਵਿੱਚ ਰੈਫਰੈਂਡਮ।
ਹਾਂਜੀ, ਫਿਰ ਤੁਸੀਂ ਦੇਖੋ ਇੰਡੀਆ ਦੇ ਵਿੱਚ ਕਿਹੜੀ ਡੈਮੋਕ੍ਰੇਸੀ ਆ? ਉਹ ਤਾਂ ਵੋਟਾਂ ਲੈਂਦੇ ਨੇ ਬਸ, ਆਪਣੇ ਰਾਜ ਕਰਦੇ ਨੇ, ਕੋਈ ਉੱਥੇ ਕਿਸੇ ਨੂੰ ਰਾਈਟਸ ਹੈਗੇ ਆ? ਮੁਸਲਮਾਨਾਂ ਤੇ ਜ਼ੁਲਮ, ਸਿੱਖਾਂ ਤੇ ਜ਼ੁਲਮ, ਤੇ ਫਿਰ ਈਸਾਈਆਂ ਤੇ ਜ਼ੁਲਮ, ਆ ਹੁਣ ਬੋਧੀਆਂ ਦੇ ਪਿੱਛੇ ਪਏ ਹੋਏ ਨੇ। ਅਗਲੇ ਦੀ ਮਰਜ਼ੀ ਆ, ਕੋਈ ਬੋਧੀ ਬਣੇ, ਕੋਈ ਸਿੱਖ ਬਣੇ ਜਾਂ ਕੋਈ ਹੋਰ ਬਣੇ, ਤੁਸੀਂ
ਕਰੋ ਗੱਲਬਾਤ।
ਤੇ ਬੋਧੀਆਂ ਦੇ ਪਿੱਛੇ ਪਏ ਹੋਏ ਨੇ। ਹੁਣ ਜੇ ਤੁਹਾਡੇ ਵਿੱਚ ਇਹ ਜਿਹੜਾ ਤੁਹਾਡਾ ਹਿੰਦੂ ਧਰਮ ਦੇ ਵਿੱਚ ਛੋਟੀਆਂ ਜਾਤਾਂ ਨਾਲ ਵਿਤਕਰਾ ਹੁੰਦਾ ਤਾਂ ਹੀ ਉਹ ਬੋਧੀ ਬਣਦੇ ਆ, ਨਹੀਂ ਉਹਨਾਂ ਨੂੰ ਕੀ ਸ਼ੌਂਕ ਸੀ? ਡਾਕਟਰ ਅੰਬੇਦਕਰ ਕਿਉਂ ਬੋਧੀ ਬਣਿਆ ਸੀ? ਉਹ ਦੇਖਿਆ ਸੀ ਵੀ ਇਹ ਸਾਡੇ ਜਾਤ ਦੇ ਲੋਕਾਂ ਨੇ ਇੰਨਾ ਵਿਤਕਰਾ ਹੋ ਰਿਹਾ, ਸਾਨੂੰ ਇਨਸਾਫ਼ ਨੀ ਮਿਲਦਾ। ਹਾਂਜੀ, ਇਹ ਸਾਡੇ ਸਿੱਖਾਂ ਦੀ ਤਾਂ ਬਦਕਿਸਮਤੀ ਆ ਕਿ ਸਾਡੀਆਂ ਜਿਹੜੀਆਂ ਚਾਹੇ ਸ਼੍ਰੋਮਣੀ ਕਮੇਟੀ ਆ, ਚਾਹੇ ਉਸ ਵੇਲੇ ਮਾਸਟਰ ਤਾਰਾ ਸਿੰਘ ਸੀ, ਉਹਨਾਂ ਨੇ ਡਾਕਟਰ ਅੰਬੇਦਕਰ ਨੂੰ ਨਹੀਂ ਐਕਸੈਪਟ ਕੀਤਾ, ਤੇ ਹੁਣ ਸਾਡੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਵੀ ਧਰਮ ਪ੍ਰਚਾਰ 'ਚ ਫੇਲ ਹੋਈ ਆ, ਨਹੀਂ ਤਾਂ ਇਹਨਾਂ ਲੋਕਾਂ ਨੂੰ ਸਾਡੇ ਨਾਲ ਮਿਲਾਉਂਦੇ ਜਿਹੜੇ ਅੱਜ ਬੋਧੀ ਬਣ ਰਹੇ ਨੇ।
ਜੀ ਜੀ ਬਿਲਕੁਲ, ਧੰਨਵਾਦ ਜੀ।
ਇੰਡੀਆ ਦੀ ਕੋਈ ਡੈਮੋਕ੍ਰੇਸੀ ਨਹੀਂ ਜੀ, ਉੱਥੇ ਸਗੋਕ੍ਰੇਸੀ ਆ। ਓਕੇ ਜੀ,
ਧੰਨਵਾਦ। ਸੋ ਮੇਰੇ ਖਿਆਲ ਦੇ ਵਿੱਚ ਜਿਹੜੇ ਲੋਕਾਂ ਦੇ ਕੰਸਰਨ ਨੇ ਡੈਮੋਕ੍ਰੇਸੀ ਨੂੰ ਲੈ ਕੇ ਵੀ ਤੁਸੀਂ ਜਦੋਂ ਸਰਕਾਰਾਂ ਸ਼ਾਂਤਮਈ ਤਰੀਕੇ ਨਾਲ ਹੋ ਰਹੀਆਂ ਇਸ਼ੂਜ਼ ਨੂੰ ਉੱਤੇ ਫੋਰਸਫੁਲ ਤਰੀਕਾ ਵਰਤਿਆ ਜਾਂਦਾ ਆ, ਜਦੋਂ ਇੱਕ ਸ਼ਾਂਤਮਈ ਪ੍ਰਕਿਰਿਆ ਨੂੰ ਰੋਕਣ ਦੇ ਲਈ ਹਰ ਮੈਜਰਸ ਜਿਹੜੇ ਨੇ ਉਹ ਯੂਜ਼ ਹੋ ਰਹੇ ਨੇ, ਫਿਰ ਲੋਕ ਕਹਿੰਦੇ ਯਾਰ ਤੁਸੀਂ ਡੈਮੋਕ੍ਰੇਸੀ ਕਾਹਦੀ ਹੋ ਗਈ ਹੈ ਨਾ, ਤੁਸੀਂ ਤਾਂ ਮਤਲਬ ਅਫਗਾਨਿਸਤਾਨ ਨਾਲੋਂ ਵੀ ਤੁਹਾਡਾ ਹਾਲਾਤ ਬਰਾਬਰ ਜਿਹਾ, ਕੋਈ ਬਾਹਲੇ ਚੰਗੇ ਤਾਂ ਇਹ ਨਹੀਂ ਹੈਗੇ। ਸੋ ਇਹ ਇੱਥੇ ਜਿਹੜੇ ਕਾਲਰ ਜਿਹੜੀ ਅੱਜ ਦੀ ਤਰੀਕ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਉਹ ਪੁਰਾਣਾ ਸਮਾਂ ਨਹੀਂ ਹੈਗਾ ਵੀ ਜਿੱਥੇ DD1 ਚੱਲਦਾ ਅਤੇ DD2 ਚੱਲਦਾ ਵੱਧ ਤੋਂ ਵੱਧ, ਜੇ ਕਿਸੇ ਨੇ ਬਾਹਲੇ ਨੇ ਕਿਸੇ ਨੇ ਡਿਸ਼ਨਟੀਨਾ ਜਿਹੜਾ ਤਕੜਾ ਲਾ ਦਿੱਤਾ, ਸਾਈਕਲ ਸੂਕਲ ਦਾ ਚੱਕਾ ਉੱਤੇ ਰੱਖ ਲਿਆ ਅਤੇ ਮੰਜੇ ਦੇ ਉੱਤੇ ਦੋ ਮੰਜੇ ਲਾ ਕੇ ਹੋਰ ਚੱਕਾ ਤਾਂ ਕਰ ਦਿੱਤਾ ਵੀ ਉਹਦੇ DD2 ਚੱਲਣ ਲੱਗ ਗਿਆ, ਨਹੀਂ ਆਮ ਅਤੇ DD1 ਚੱਲਦਾ, ਵੀ ਜਿਹੜੀਆਂ ਖਬਰਾਂ ਜਾਂ ਜਿਹੜੇ ਪ੍ਰੋਗਰਾਮ ਉੱਥੇ ਆਉਂਦੇ ਨੇ ਅਤੇ ਉਹ ਸਰਕਾਰ ਪੱਖੀ ਹੁੰਦੇ ਨੇ ਅਤੇ ਲੋਕਾਂ ਦੀ ਜਿਹੜੀ ਆ ਆਪਣੇ ਆਪ ਜਿਹੜੀ ਉਹਨਾਂ ਦੀ ਕਿਸੇ ਮਸਲੇ ਨੂੰ ਲੈ ਕੇ ਜਿਹੜਾ ਉਹਨਾਂ ਦਾ ਆਪਣੇ ਮਨ 'ਚ ਨੈਰੇਟਿਵ ਆਪ ਸਰਕਾਰ ਪੱਖੀ ਘੜ ਲੈਂਦੇ ਨੇ। ਹੁਣ ਉਹ ਸਮਾਂ ਨਹੀਂ ਰਿਹਾ ਜਿੱਥੇ DD1 DD2 ਚੱਲਦਾ ਹੋਵੇ, ਹੁਣ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਅਤੇ ਲੋਕਾਂ ਕੋਲ ਖਬਰ ਜਿਹੜੀ ਮਿੰਟੋ ਮਿੰਟੀ ਪਹੁੰਚਦੀ ਹੈ ਅਤੇ ਹੁਣ ਸਰਕਾਰਾਂ ਦੇ ਝਾਂਸੇ 'ਚ ਲੋਕ ਨਹੀਂ ਆਉਂਦੇ ਨਾ ਭੁਪਿੰਦਰ ਸਿੰਘ।
ਬਿਲਕੁਲ, ਮੈਂ ਇੱਕ ਦੋ ਗੱਲਾਂ ਆ ਵੀ ਚਲੋ ਤੁਸੀਂ ਕਾਲ ਕੀਤੀ ਆਪਣੇ, ਤੁਹਾਡਾ ਧੰਨਵਾਦ ਆ, ਇਹਦਾ ਮਤਲਬ ਤੁਸੀਂ ਸੁਣ ਵੀ ਰਹੇ ਨੇ ਲੋਕ। ਤੋਂ ਗੱਲ ਇਹ ਆ ਕਿ ਇੱਕ ਤਾਂ ਇਹ ਗੱਲ ਕਹਿ ਦੇਣੀ ਨਾ ਵੀ ਅੰਬੇਡਕਰ ਆਇਆ, ਇਹ ਥੋੜ੍ਹੇ ਜਿਹੇ ਬੜੇ ਮਾਈਨਰ ਜਿਹੀਆਂ ਗੱਲਾਂ ਆ, ਇਹ ਕਿਸੇ ਨੇ ਦੇਖਿਆ ਨਹੀਂ, ਇਹ ਵੀ ਇੱਕ ਇਹੋ ਜਿਹਾ ਸਟੰਟ ਆ। ਅਸਲ 'ਚ ਸਿੱਖ ਲੀਡਰਸ਼ਿਪ ਉਸ ਵੇਲੇ ਜੀਓ ਪੋਲੀਟੀ ਜਿਹੜੀ ਉਸ ਵੇਲੇ ਵਰਲਡ ਦੀ ਸੀਗੀ ਉਹਦੇ ਤੋਂ ਅਨਅਵੇਅਰ ਸੀ, ਅਤੇ ਇੱਕ ਵਰਡ ਆ ਇੰਗਲਿਸ਼ ਦਾ ਨਾਈਵ ਸੀ। ਇਹ ਦੋਨੋਂ ਚੀਜ਼ਾਂ ਦਾ ਕਾਰਨ ਬਣੀਆਂ, ਸਿੱਖਾਂ ਦਾ ਗੁਲਾਮ ਜਿਹੜਾ ਸਿੱਖਾਂ ਦੇ ਵਿੱਚ ਗੁਲਾਮੀ ਆਈ ਉਹਦਾ ਕੀ ਮਤਲਬ ਕਿ ਇਹ ਬਹੁਤ ਵੱਡਾ ਸਾਡਾ ਸਬਜੈਕਟ ਹੋਣਾ। ਅੱਜ ਅਸੀਂ ਰੈਫਰੈਂਡਮ 'ਤੇ ਇੱਥੇ ਇਕੱਠੇ ਹੋਏ ਹਾਂ, ਪਰ ਫਿਰ ਵੀ ਜਿਹੜੇ ਨੈਗੇਟਿਵ ਪ੍ਰੋਪਗੈਂਡਾ ਜਿੰਨਾ ਵੀ ਤੁਹਾਨੂੰ ਫੀਡ ਕੀਤਾ ਜਾਂਦਾ ਨਾ ਇੱਧਰੋਂ ਉੱਧਰੋਂ ਕਿਤਾਬਾਂ ਦੇ ਟੁੱਟਿਆਂ ਲੇਖਾਂ ਤੋਂ ਵਿੱਚੋਂ ਉਹਨਾਂ ਦੇ ਬੰਦਿਆਂ ਤੋਂ, ਉਹ ਸਾਰਾ ਝੂਠ ਆ। ਇਸ ਗੱਲ ਦਾ ਕੋਈ ਐਵੀਡੈਂਸ ਨਹੀਂ ਕਿ ਅੰਬੇਡਕਰ ਉੱਥੇ ਆਇਆ ਅਤੇ ਅਕਾਲੀਆਂ ਨੇ ਜਵਾਬ ਤਾਂ, ਅਕਾਲੀ ਕੈਪੇਬਲ ਹੀ ਨਹੀਂ ਸੀ ਇੱਦਾਂ ਦੇ ਡਿਸੀਜਨ ਜਿਹੜੇ ਉਸ ਵੇਲੇ ਲੀਡਰਸ਼ਿਪ ਸੀ। ਮਹਾਂ ਸਿੰਘ ਹੋਣੀ ਜਿਹੜੇ ਉਹ ਤੋਂ ਪਹਿਲਾਂ ਸਨ ਉਹ ਬਿਲਕੁਲ ਕੈਪੇਬਲ ਸੀ। ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਤੋਂ ਉਸ ਵੇਲੇ ਬਹੁਤ ਵੱਡੀ ਗਲਤ ਹੋਈ ਆ, ਗਲਤੀ ਹੋਈ ਆ। ਜਿਹਨੂੰ ਕਰੈਕਟ ਕਰਨਾ ਜਾਂ ਰੈਕਟੀਫਾਈ ਕਰਨਾ ਜਾਂ ਸੋਧ ਕਰਨ ਦਾ ਤਰੀਕਾ ਇਹੀ ਆ ਕਿ ਅੱਜ ਦੇ ਹਾਲਾਤਾਂ ਦੇ ਵਿੱਚ ਤੁਸੀਂ ਆਪਣੀ ਲੈਜੀਟੀਮੇਸੀ ਨੂੰ ਕਾਇਮ ਕਰੋ, ਕਿਉਂਕਿ ਜਿਹੜੇ ਬੰਦੇ ਆਪਣੇ 'ਚੋਂ ਇਹ ਸੋਚਦੇ ਨਾ ਵੀ ਬਾਈਂਡਿੰਗ ਹੈ ਨੋਨ ਬਾਈਂਡਿੰਗ ਹੈ, ਵਰੀ ਨਾ ਕਰੋ ਇਸ ਗੱਲ ਦੀ। ਸੁਡਾਨ ਦਾ ਵੀ ਨੋਨ ਬਾਈਂਡਿੰਗ ਰੈਫਰੈਂਡਮ ਹੋਇਆ ਸੀ US ਦੇ ਵਿੱਚ, ਔਰ US ਦੇ ਵਿੱਚ ਹੋਏ ਸੀ, ਬੂਥ ਲੱਗੇ ਸੀ, ਪ੍ਰੈਜੀਡੈਂਟ ਬਰਾਕ ਓਬਾਮਾ ਪ੍ਰੈਜੀਡੈਂਟ ਸੀ। ਤੁਹਾਡੀ ਐਂਟੀਟੀ ਵਿਦਾਊਟ ਕਿਸੇ ਦੀ ਮੁਹਤਾਜ ਨਹੀਂ ਆ, ਕੋਈ ਤੁਹਾਨੂੰ ਰੈਕੋਗਨਾਈਜ਼ ਕਰੇ ਨਾ ਕਰੇ, ਤੁਸੀਂ ਖੁਦ ਬੂਥ 'ਚ ਜਦੋਂ ਖੜ੍ਹਦੇ ਆ ਉਹ ਤੁਸੀਂ ਆਪਣੀ ਰੈਕੋਗਨੀਸ਼ਨ ਆਪਣਾ ਬਾਈਂਡਿੰਗ ਉਹਦੇ 'ਤੇ ਸਿਗਨੇਚਰ ਕਰਦੇ ਆ। ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਕੀ ਹਾਲਾਤ ਨਿਕਲਣਗੇ, ਇੰਨੀ ਡੂੰਘੀ ਗੱਲਾਂ ਇਹਦੇ ਵਿੱਚੋਂ ਨਿਕਲਣਗੀਆਂ। ਜੇ 2.5 ਲੱਖ 3 ਲੱਖ ਬੰਦਾ ਕਿਤੇ ਖੜ੍ਹਾ ਹੋ ਕੇ ਵੋਟ ਕਰਦਾ ਉਹਨੂੰ ਇਗਨੋਰ ਕਰਨਾ ਇਹਨਾਂ ਡੈਮੋਕ੍ਰੈਟਿਕ ਕੰਟਰੀਆਂ 'ਚ ਕੋਈ ਇੰਨਾ ਸੌਖਾ ਨਹੀਂ ਆ। ਵਰਲਡ ਦੀ ਜੀਓ ਪੋਲੀਟੀ ਵੀ ਤੁਹਾਡੇ ਨਾਲ ਆ ਇਸ ਵੇਲੇ, ਸਾਰੀ ਤਬਦੀਲੀ ਜਿਹੜੀ ਨਿਊ ਵਰਲਡ ਆਰਡਰ ਦਾ ਸੈਟਲ ਹੋਣਾ, ਜਿਹੜੀ ਰੱਦੋ ਬਦਲ ਹੋ ਰਹੀ ਆ, ਜਿਹੜਾ ਆਹ ਕਿਸਾਨ ਮੋਰਚਾ, ਮਿਨੀਮਮ ਵੇਜ, ਸਾਰਾ ਇਹ ਸਭ ਕੁਛ ਤੁਹਾਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗੇ, ਹੌਲੀ ਹੌਲੀ ਪਤਾ ਲੱਗੇਗਾ ਕਿ ਜਿਹੜੇ ਅੱਜ ਬੰਦਿਆਂ ਨੇ ਜਿਹੜੇ ਪਿਛਲੀ ਵਾਰੀ ਬੰਦੇ ਆਏ ਲੱਖ ਤੋਂ ਵੱਧ ਅਤੇ ਹੁਣ ਜਿਹੜੇ ਆਉਣੇ ਆ ਲੱਖ ਤੋਂ ਵੱਧ, ਉਹਨਾਂ ਦੇ ਵਿੱਚ ਕੀ ਮਕਸਦ ਸੀਗਾ, ਕੀ ਕਾਰਨ ਸੀ, ਸਾਰਾ ਹੌਲੀ ਹੌਲੀ ਤੁਹਾਡੇ ਵਿੱਚ ਕਲੀਅਰ ਹੋਏਗਾ
ਜੀ। ਬਿਲਕੁਲ ਜੀ। ਸੋ ਸਭ ਤੋਂ ਪਹਿਲੀ ਰੈਕਗਨੇਸ਼ਨ ਤਾਂ ਲੋਕਾਂ ਨੇ ਦੇਣੀ ਹੁੰਦੀ ਆ, ਸਭ ਤੋਂ ਪਹਿਲੀ ਮਾਨਤਾ ਤਾਂ ਲੋਕ ਹੀ ਦਿੰਦੇ ਆ। ਜੇ ਕਿਸੇ ਮੁਹਿੰਮ ਦੇ ਨਾਲ ਲੋਕ ਨਾ ਹੋਣ ਤਾਂ ਫਿਰ ਜਿੰਨੀਆਂ ਮਰਜ਼ੀ ਉਸ ਤੋਂ ਇਲਾਵਾ ਬਾਹਰ ਦੀਆਂ ਸਰਕਾਰਾਂ ਮਾਨਤਾ ਵੀ ਦੇਈ ਜਾਣ ਉਹਦੀ ਕੋਈ ਵੈਲਿਊ ਨਹੀਂ ਰਹਿੰਦੀ। ਜੇ ਲੋਕ ਨਾਲ ਨੇ ਤਾਂ ਫਿਰ ਆਟੋਮੈਟਿਕਲੀ ਤੁਹਾਡੀ ਜਿਹੜੀ ਆ ਉਹ ਵੈਲਿਊ ਬਣਦੀ ਆ, ਸਰਕਾਰਾਂ ਵੀ ਦੇਖਦੀਆਂ ਨੇ। ਸੋ ਪਹਿਲਾਂ ਤਾਂ ਅਸੀਂ ਬਹੁਤੀ ਵਾਰ ਕਿਹਾ ਜਾਂਦਾ ਵੀ UN ਸਿੱਖਾਂ ਦੀ ਮਦਦ ਨਹੀਂ ਕਰਦੀ ਜਾਂ ਵੈਸਟ ਸਿੱਖਾਂ ਦੀ ਮਦਦ ਨਹੀਂ ਕਰਦਾ। ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਮਦਦ ਮੰਗਣ ਕਦੋਂ ਗਏ ਆ, ਮਦਦ ਮੰਗਣ ਕਦੋਂ ਗਏ ਆ, ਕਦੋਂ ਤੁਸੀਂ ਉਹਨਾਂ ਤੱਕ ਪਹੁੰਚ ਕੀਤੀ ਆ ਅਤੇ ਕਦੋਂ ਤੁਸੀਂ ਉਹਨਾਂ ਨੂੰ ਦਿਖਾਇਆ ਜੀ ਅਸੀਂ ਆਪਣੇ ਮਸਲੇ ਦੇ ਉੱਤੇ ਅਸੀਂ ਖੜ੍ਹੇ ਹਾਂ। ਅੱਜ ਕੌਮ ਨੇ ਦਿਖਾਇਆ, ਲੰਡਨ 'ਚ ਦਿਖਾਇਆ, ਇਟਲੀ 'ਚ ਦਿਖਾਇਆ, ਜਨੇਵਾ 'ਚ ਦਿਖਾਇਆ, ਆਸਟਰੀਆ ਦਿਖਾਇਆ ਅਤੇ ਹੁਣ ਟੋਰਾਂਟੋ ਦਿਖਾ ਰਿਹਾ ਵੀ ਅਸੀਂ ਆਪਣੇ ਕੌਮ ਦੇ ਮਸਲੇ ਦੇ ਉੱਤੇ ਖੜ੍ਹੇ ਹਾਂ। ਅਤੇ ਫਿਰ ਜੇ ਤੁਸੀਂ ਖੜ੍ਹੇ ਹੋ ਤਾਂ ਅੱਜ ਕੈਨੇਡਾ ਵੀ ਖੜ੍ਹ ਗਿਆ ਅਤੇ ਕੈਨੇਡਾ ਨੇ ਕਿਹਾ ਜੀ ਅਸੀਂ ਨਹੀਂ ਰੋਕ ਸਕਦੇ ਇਹਨਾਂ ਦਾ ਹੱਕ ਆ। ਅਤੇ ਅੱਜ ਇੰਟਰਪੋਲ ਵੀ ਖੜ੍ਹ ਗਿਆ ਅਤੇ ਇੰਟਰਪੋਲ ਕਹਿੰਦਾ ਜੀ ਅਸੀਂ ਇਹਨਾਂ ਦੇ ਖਿਲਾਫ, ਇਹਨਾਂ ਦੇ ਵਕੀਲ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਨਹੀਂ ਕਰ ਸਕਦੇ ਕਿਉਂਕਿ ਇਹ ਕਾਨੂੰਨੀ ਕੰਮ ਆ ਜਿਹੜਾ ਇਹ ਦਾਇਰੇ ਦੇ ਵਿੱਚ ਆ, ਕੌਨਸਟੀਟਿਊਸ਼ਨ ਦੇ ਵਿੱਚ ਆ, ਇਹ ਕੋਈ ਗੈਰ ਕਾਨੂੰਨੀ ਕੰਮ ਨਹੀਂ ਹੈ। ਸੋ ਇੱਕ ਤਰੀਕੇ ਦੇ ਨਾਲ ਉਹਨਾਂ ਨੇ ਤੁਹਾਡੀ ਜਿਹੜੀ ਮੰਗ ਆ ਖਾਲਿਸਤਾਨ ਦੀ ਉਹਦੇ 'ਤੇ ਇੰਟਰਪੋਲ ਨੇ ਵੀ ਮੋਹਰ ਲਾ ਦਿੱਤੀ ਆ ਵੀ ਇਹ ਕੌਨਸਟੀਟਿਊਸ਼ਨਲ ਹੀ ਆ, ਇਹ ਲੀਗਲ ਆ ਅਤੇ ਤੁਸੀਂ ਇਹਦੀ ਕਰ ਸਕਦੇ ਹੋ, ਕੋਈ ਬੰਦਾ ਵੀ ਕਰ ਸਕੇ, ਕੋਈ ਵੀ ਬੰਦਾ ਜਿਹੜਾ ਕਰਦਾ ਆ ਉਹਦੇ 'ਤੇ ਜਿੱਦਾਂ ਦੇ ਮਰਜ਼ੀ ਫਰੇਮ ਐਲੀਗੇਸ਼ਨ ਫਰੇਮ ਕੀਤੇ ਜਾਣ, ਜਿਹੜੀ ਇੰਟਰਪੋਲ ਆ ਉਹ ਤੁਹਾਡੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇ ਖੜੀ ਆ, ਤੁਹਾਡੇ ਨਾਲ ਖੜੀ ਆ। ਇਹ ਅੱਜ ਇੰਟਰਪੋਲ ਨੇ ਸਟੈਂਪ ਲਾ ਦਿੱਤੀ ਆ, ਭਾਵੇਂ ਉਹ ਸਟੈਂਪ ਕਿਸੇ ਤੁਹਾਨੂੰ ਦੇਖਣ 'ਚ ਕਿਸ ਤਰ੍ਹਾਂ ਦੀ ਲੱਗਦੀ ਹੈ, ਕਿਸੇ ਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ, ਮੈਂ ਉਹਨੂੰ ਦੇਖਦਾ ਵੀ ਉਹਨੇ ਇਸ ਚੀਜ਼ 'ਤੇ ਮੋਹਰ ਲਾ ਦਿੱਤੀ ਆ ਵੀ ਕੋਈ ਬੰਦਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇ ਉੱਤੇ ਸਿੱਖ ਕੰਮ ਕਰੇ, ਭਾਰਤ ਦੀ ਸਰਕਾਰ ਜਿੰਨੇ ਮਰਜ਼ੀ ਉਹਦੇ ਖਿਲਾਫ਼ ਕੇਸ ਪਾ ਦੇਵੇ ਉਹ ਕਦੇ ਵੀ ਉਸ ਦੀ ਐਕਸਟ੍ਰੈਡੀਸ਼ਨ ਦੀ ਫਾਈਲ ਜਾਂ ਰੈੱਡ ਕਾਰਨਰ ਨੋਟਿਸ 'ਤੇ ਇਸ਼ੂ ਨਹੀਂ ਕਰਨਗੇ ਕਿਉਂਕਿ ਇਹ ਲੈਜਿਟਮਾਈਜ਼ ਕੌਜ਼ ਆ। ਸੋ ਜੇ ਤੁਸੀਂ ਅੱਜ ਖੜ੍ਹੇ ਹੋ ਅਤੇ ਇੰਟਰਪੋਲ ਵੀ ਖੜ੍ਹ ਗਈ ਆ ਅਤੇ ਅਮੈਰੀਕਾ ਕੈਨੇਡਾ ਤਾਂ ਪਹਿਲਾਂ ਹੀ ਖੜ੍ਹੇ ਨੇ, ਕਿਹਨੇ ਭੁਪਿੰਦਰ ਸਿੰਘ ਜੀ?
ਬਿਲਕੁਲ, ਜਿਸ ਤਰ੍ਹਾਂ ਦੇ ਨਾਲ ਇੰਟਰਪੋਲ ਨੇ ਜਿਹੜਾ ਚੀਫ ਆ ਉਹਨੇ, ਜਿਹੜਾ ਜੌਰਗਨ ਨੇ ਇਹ ਗੱਲ ਕਹੀ ਕਿ ਲਾਅ, ਸੋ ਇਹ ਇਹ ਬਾਈ ਡੈਫੀਨੇਸ਼ਨ ਜਦੋਂ ਉਹਨੇ ਇਹ ਕਹਿਤਾ ਸੀ ਕੁਛ ਨਹੀਂ ਕਰਨਾ, ਸੋ ਉਹਨੇ ਇਹ ਸਾਬਤ ਕਰਤਾ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਇਹ ਨਹੀਂ ਗੀ ਕਾਨੂੰਨ ਨਾਲ ਸੰਬੰਧਿਤ। ਸੋ ਉਸ ਵੇਲੇ ਉਹਨਾਂ ਨੇ ਝੂਠ ਦੇ ਪਲੰਦੇ ਜਿਹੜੇ ਹੁਣ ਤਾਂ ਨਵੰਬਰ ਵਾਲੇ ਜਿਹੜਾ ਏਅਰ ਇੰਡੀਆ ਦਾ ਵੀ ਉਸ ਇੰਟਰਪੋਲ ਵਾਲਾ ਲਿੰਕ ਕਰਨ ਦੀ ਕੋਸ਼ਿਸ਼ ਕੀਤੀ, ਇੱਥੇ ਵੀ ਮਾਰਿਆ, ਇੱਕ ਇੱਥੇ ਕਿਸੇ ਮੰਦਰ ਦੇ ਵਿੱਚ ਵੀ ਸਾਰਾ, ਜਿਹੜਾ ਕਿ ਕੋਈ ਪ੍ਰੂਫ ਵੀ ਨਹੀਂ ਹੋਇਆ ਸੀਗਾ। ਉਹ ਜਿਹੜੇ ਨੀਵੇਂ ਲੋਅ ਨੀਵੇਂ ਪੱਧਰ ਦੇ ਜਿਹੜੇ ਹਥਕੰਡੇ ਉੱਥੇ ਅਪਣਾਏ ਜਾਂਦੇ ਨੇ, ਉਹਨਾਂ ਨੂੰ ਵੈਸਟਰਨ ਡੈਮੋਕ੍ਰੇਸੀਜ਼ ਦੇ ਵਿੱਚ ਉਹ ਨਹੀਂ ਲਾ ਸਕੇ, ਕਿਉਂਕਿ ਜੇ ਉਹ ਲਾਉਂਦੇ ਤਾਂ ਉਹ ਡੈਫੀਨੇਟਲੀ ਉਹਨਾਂ ਦੇ ਲਈ ਕੁਛ ਨਾ ਕੁਛ ਬਿਆਨ ਜਾਂ ਟਰੈਵਲ ਐਡਵਾਈਜ਼ਰੀ ਜਾਂ ਉਹਦੀ ਮੂਵਮੈਂਟ 'ਤੇ ਰਿਸਟ੍ਰਿਕਸ਼ਨ ਕਰਦੇ। ਜਿਹੜਾ ਗੁਰਪਤਵੰਤ ਸਿੰਘ ਪੰਨੂ ਆ, ਉਹਨਾਂ ਨੇ ਕੁਛ ਨਹੀਂ ਕੀਤਾ, ਬਲਕਿ ਉਹਨਾਂ ਨੇ ਇਹ ਕਿਹਾ ਕਿ ਇਹ ਸਾਡੇ ਦਾਇਰੇ ਦੇ ਵਿੱਚ ਨਹੀਂ ਆ। ਇਹਦਾ ਮਤਲਬ ਇਹ ਆ ਕਿ ਕਾਨੂੰਨ ਦੇ ਨਾਲ ਗੈਰ ਕਾਨੂੰਨੀ ਇਹ ਕੰਮ ਨਹੀਂ ਆ, ਉਹ ਇਹਦੇ 'ਤੇ ਕੁਛ ਵੀ ਇੱਦਾਂ ਦਾ। ਇਹ ਵੀ ਉਹਨਾਂ ਨੇ ਲਿਖਿਆ, ਹਾਂ ਉਹਦੀ ਕਲੀਅਰ ਪੋਲੀਟੀਕਲ ਵਿਜ਼ਨ ਆ, ਮਤਲਬ ਕਿ ਹਾਂ ਉਹਦੀ ਇੱਕ ਪੋਲੀਟੀਕਲ ਰਾਏ ਆ, ਜਿੱਦਾਂ ਪੋਲੀਟੀਕਲ ਵਿਊ ਆ, ਜਿੱਦਾਂ ਆਪਾਂ ਦੋਨੋਂ ਇੱਥੇ ਬੈਠੇ ਸਾਡੀ ਇੱਕ ਪੋਲੀਟੀਕਲ ਵਿਊ ਆ। ਸੋ ਪੋਲੀਟੀਕਲ ਵਿਊ ਨੂੰ ਟੇਰੇਨੀ ਦੇ ਵਿੱਚ ਸਦਾਮ ਵਰਗੇ ਕੰਟਰੀ 'ਚ, ਪ੍ਰੈਜੀਡੈਂਟ ਐਕਸਾਈ ਵਰਗੇ ਕੰਟਰੀ 'ਚ, ਆਪਣੇ ਰਸ਼ੀਆ ਵਰਗੇ ਡਿਕਟੇਟਰਸ਼ਿਪ ਦੇ ਵਿੱਚ, ਹਾਂ ਉੱਥੇ ਜ਼ਰੂਰ ਉਹ ਕਾਨੂੰਨ ਦੀ ਵਿਵਸਥਾ ਬਣ ਜਾਂਦੀ ਸੀ, ਤਾਂ ਇੰਟਰਪੋਲ ਤੋਂ ਪਹਿਲਾਂ ਹੀ ਉਹ ਚੱਕ ਲੈਣਾ ਸੀ, ਜਿਸ ਤਰ੍ਹਾਂ ਮਤਲਬ ਇੰਟਰਪੋਲ ਦਾ ਵੀ ਲੇਟ ਕੰਮ ਹੋਣਾ ਸੀਗਾ। ਸੋ ਇਹਨਾਂ ਮੁਲਕਾਂ ਦੇ ਵਿੱਚ ਇਹੋ ਜਿਹੀ ਗੱਲਬਾਤ ਜਿਹੜੀ ਕਰਨੀ ਆ, ਉਹ ਬੜੀ ਮੁਸ਼ਕਲ ਆ। ਇਹ ਕਿੱਦਾਂ ਆਪਣਾ ਸਿਸਟਮ ਸਾਰਾ ਪਬਲੀਕਲੀ ਲੋਕਾਂ ਨੂੰ ਦਿਖਾਲ ਦੇਣ ਵੀ ਸਾਡੇ 'ਚ ਤਾਂ ਕੋਈ ਗੱਲ ਹੀ ਨਹੀਂ ਹੈਗੀ, ਅਸੀਂ ਤਾਂ ਸਿਰਫ ਇਹ ਦੇਖਣਾ ਵੀ 50 ਬਿਲੀਅਨ ਦਾ ਟ੍ਰੇਡ ਆ, ਤੋ ਇਸ ਕਰਕੇ ਆਹ ਬੰਦਾ ਚੱਕ ਲਓ। ਸੋ ਇਹ ਨਹੀਂ ਹੁਣ ਹੋਣਾ।
ਸੋ ਇਹਦੇ 'ਚ ਇੱਕ ਗੱਲ ਹੋਰ ਆਪਾਂ ਨੋਟ ਕਰਦੇ ਹਾਂ ਵੀ ਜਦੋਂ ਲੋਕਾਂ ਦੀ ਨਾਲ ਸਹਿਮੀਅਤ ਦੀ ਮੈਂ ਗੱਲ ਕਰ ਰਿਹਾ, ਲੋਕਾਂ ਦੀ ਸਹਿਮੀਅਤ ਨਾਲ ਆ, ਲੋਕ ਨਾਲ ਖੜ੍ਹੇ ਨੇ, ਜਾਂ ਲੋਕ ਬਾਹਰ ਨਿਕਲ ਕੇ ਇੱਕ ਇਸ਼ੂ ਦੇ ਉੱਤੇ ਸਾਥ ਦੇ ਰਹੇ ਨੇ, ਵੋਟ ਪਾ ਰਹੇ ਨੇ, ਇੱਕ ਸੁਰ 'ਚ ਬੋਲਦੇ ਪਏ ਨੇ, ਇਹ ਸਕਸੈਸ ਦੀ ਨਿਸ਼ਾਨੀ ਹੁੰਦੀ ਹੈ। ਇਸ ਦੇ ਉਲਟ ਜਦੋਂ ਅਸੀਂ ਚਲੋ ਇਸ ਨੂੰ ਭਾਵੇਂ ਦੂਸਰੇ ਤਰੀਕੇ ਨਾਲ ਵੀ ਦੇਖੀਏ, ਅੱਜ ਪੁਤਿਨ ਦੀ ਰੂਸ ਨਾਲ ਜੰਗ ਲੱਗੀ ਆ, ਉਸ ਰੂਸ ਦੀ ਜੰਗ ਦੇ ਉੱਤੇ ਉਸ ਨੂੰ ਰਸ਼ੀਅਨ ਵਾਰ ਨਹੀਂ ਕਿਹਾ ਜਾਂਦਾ, ਉਹਨੂੰ ਪੁਤਿਨ ਵਾਰ ਕਿਹਾ ਜਾਂਦਾ, ਵੀ ਇਹ ਪੁਤਿਨ ਦੀ ਵਾਰ ਆ। ਨਾ ਤਾਂ ਉਹਦਾ ਆਪਣਾ ਆਲਾ ਦੁਆਲਾ ਮਿਲਟਰੀ ਉਹਦੇ 'ਤੇ ਸਹਿਮਤ ਆ, ਨਾ ਉਹਦੀ ਜਿਹੜੀ ਹੈ ਕੈਬਿਨਟ ਸਹਿਮਤ ਆ, ਅਤੇ ਨਾ ਲੋਕ ਸਹਿਮਤ ਨੇ। ਇੱਕ ਬੰਦਾ ਵਾਰ ਨੂੰ ਪੁਸ਼ ਕਰ ਰਿਹਾ ਅਤੇ ਉਹਨੂੰ ਪੁਤਿਨ ਵਾਰ ਕਿਹਾ ਜਾ ਰਿਹਾ, ਜਿਹੜੀ ਕਿ ਅੱਜ ਦੀ ਤਰੀਕ 'ਚ ਦੁਨੀਆ ਦੀ ਹਿਸਟਰੀ ਦੇ ਵਿੱਚ ਕਦੇ ਵੀ ਇਹ ਸਕਸੈਸਫੁੱਲ ਹੋਇਆ ਹੀ ਨਹੀਂ, ਜਿਹੜੇ ਬੰਦੇ ਨੇ ਆਪਣਾ ਪੁਆਇੰਟ ਆਫ ਵਿਊ ਕਿਸੇ ਦੇ ਉੱਤੇ ਥੋਪਿਆ। ਕਾਮਯਾਬ ਉਹ ਹੋਇਆ ਜਿਹੜਾ ਲੋਕਾਂ ਨੂੰ ਨਾਲ ਲੈ ਕੇ ਚੱਲਿਆ। ਅਮੈਰੀਕਾ ਹੋਵੇ, ਬਹੁਤੇ ਸਾਡੇ ਸੱਜਣ ਜਿਹੜੇ ਕਿ ਕਾਮਰੇਡ ਮਹਿਕਮਾ ਆ, ਜਿਹੜੇ ਕਿ 2 ਰੁਪਏ ਕਿਲੋ ਆਟਾ ਦਾਲ ਸਕੀਮ, ਇੱਥੇ ਪੀਜ਼ਾ ਲੈ ਜਾਓ, ਇੱਥੇ ਆਹ ਲੈ ਜਾਓ ਦੀਆਂ ਗੱਲਾਂ ਕਰਦੇ ਨੇ। ਅਮੈਰੀਕਾ ਉਹਨਾਂ ਨੂੰ, ਵੈਸਟ ਉਹਨਾਂ ਨੂੰ ਹਮੇਸ਼ਾ ਹੀ ਨਾਲ ਚੁੱਭਦਾ ਆ ਜੀ, ਭਾਵੇਂ ਰਸ਼ੀਆ ਨੇ ਆਪਣੇ 20 ਮਿਲੀਅਨ ਬੰਦਾ ਜਿਹੜਾ ਉਹਨੇ ਭੁੱਖ ਨਾਲ ਮਾਰ ਦਿੱਤਾ ਸੀਗਾ ਵਰਲਡ ਵਾਰ 2 ਏਰਾ ਦੇ ਵਿੱਚ, ਕਿੰਨਾ ਨੁਕਸਾਨ ਕਰਵਾਇਆ। ਸੋ ਜਿਹੜੀ ਮੈਂ ਗੱਲ ਕਰਦਾ ਵੀ ਜਦੋਂ ਅਮੈਰੀਕਾ ਦੀ ਜੰਗ ਇਰਾਕ ਦੇ ਨਾਲ ਵੀ ਲੱਗਦੀ ਹੈ ਨਾ, ਤੁਸੀਂ ਉਸ ਨੂੰ ਜਿੱਦਾਂ ਮਰਜ਼ੀ ਕਿਹੜੇ ਮਰਜ਼ੀ ਪਰਸਪੈਕਟਿਵ ਤੋਂ ਦੇਖ ਲਓ, ਪਰ ਅਮਰੀਕਾ UN ਦੇ ਵਿੱਚ ਦੁਨੀਆ ਨੂੰ ਨਾਲ ਲੈ ਕੇ ਚੱਲਿਆ ਜੀ, ਮੈਂ ਜੰਗ ਚੱਲਿਆ ਮੇਰੇ ਨਾਲ ਖੜੋ ਆ ਕੇ। ਭਾਵੇਂ ਆਸਟ੍ਰੇਲੀਆ ਨੇ 500 ਬੰਦੇ ਭੇਜਤੇ, 200 ਬੰਦਾ ਗ੍ਰੀਸ ਨੇ ਭੇਜਤਾ, ਰਸ਼ੀਆ ਆਪਣੇ ਇੰਗਲੈਂਡ ਨੇ 5000 ਭੇਜ ਦਿੱਤਾ, ਕਿਸੇ ਨੇ 200 ਭੇਜ ਦਿੱਤਾ, ਉਹ ਇੱਦਾਂ ਦੇ ਇਕੱਠੇ ਕਰਕੇ ਇਹਦਾ ਮਤਲਬ ਹੁੰਦਾ ਵੀ ਦੁਨੀਆ ਨੂੰ ਮੈਂ ਨਾਲ ਲੈ ਕੇ ਚੱਲਾਂ, ਆਪਣੇ ਕੌਜ਼ ਦੇ ਨਾਲ ਲੈ ਕੇ ਚੱਲਾਂ, ਭਾਵੇਂ ਉਹਦੀ ਪਰਸਨਲ ਉਸ ਇਸ਼ੂ ਦੇ ਉੱਤੇ ਕੋਈ ਉਹਦੀ ਆਪਣੀ ਪਰਸਨਲ ਜੰਗ ਕਹਿ ਲਓ ਅਮੈਰੀਕਾ ਦੀ, ਪਰ ਉਹਨੇ ਮੇਕ ਸ਼ੋਰ ਕੀਤਾ ਵੀ ਦੁਨੀਆ ਵੀ ਨਾਲ ਚੱਲੇ ਅਤੇ ਦੁਨੀਆ ਨਾਲ ਵੀ ਚੱਲੀ। ਅਤੇ ਉਹਨੇ ਉੱਥੇ ਇੱਕ ਨੈਰੇਟਿਵ ਲੋਕਾਂ 'ਚ ਵੀ ਸਿਰਜਿਆ ਅਮਰੀਕਾ ਨੇ, ਵੀ ਜਦੋਂ ਜੰਗ 'ਤੇ ਜਾਣ ਲੱਗਾ ਵੀ ਲੋਕ ਵੀ ਮੇਰੇ ਨਾਲ ਖੜ੍ਹਨ ਅਤੇ ਆਵਾਮ ਵੀ ਖੜ੍ਹੀ। ਸੋ ਕਹਿਣ ਤੋਂ ਭਾਵ ਵੀ ਜਦੋਂ ਤੁਸੀਂ ਕਿਸੇ ਇੱਕ ਇਸ਼ੂ 'ਤੇ ਲੈ ਕੇ ਕੋਈ ਕੰਮ ਕਰਦੇ ਹੋ, ਸੋ ਪਹਿਲਾ ਮਕਸਦ ਇਹ ਹੁੰਦਾ, ਪਹਿਲੀ ਜੰਗ ਉਹ ਜਿੱਤੀ ਜਾਂਦੀ ਹੈ ਨੈਰੇਟਿਵ ਦੀ, ਪਹਿਲੀ ਜੰਗ ਜਿੱਤੀ ਜਾਂਦੀ ਹੈ ਵੀ ਲੋਕ ਸਰਕਾਰਾਂ ਨਾਲ ਹੈਗੀਆਂ ਕਿ ਨਹੀਂ ਹੈਗੀਆਂ। ਜਿਹੜੇ ਬੰਦੇ ਨੇ ਆਪਣੀ ਰਾਜਨੀਤਿਕ ਤਾਕਤ ਦੇ ਨਾਲ ਉਹਨੂੰ ਲੱਗੇ ਜੀ ਕੋਈ ਮੇਰਾ ਸਾਥ ਦੇਵੇ ਨਾ ਦੇਵੇ ਮੈਂ ਚੱਲਿਆ, ਉਹ ਫੇਲ ਹੁੰਦਾ, ਜਿਵੇਂ ਪਤਨ ਫੇਲ ਹੋ ਰਿਹਾ। ਅਤੇ ਅਮਰੀਕਾ ਕਾਮਯਾਬ ਹੋਇਆ ਕਿਉਂਕਿ ਉਹ ਦੁਨੀਆ ਨੂੰ ਵੀ ਨਾਲ ਲੈ ਕੇ ਚੱਲਦਾ ਅਤੇ ਲੋਕਾਂ ਨੂੰ ਵੀ ਨਾਲ ਲੈ ਕੇ ਚੱਲਦਾ। ਸੋ ਅੱਜ ਜਿਹੜੀ ਰੈਫਰੈਂਡਮ 6 ਨਵੰਬਰ ਆ, ਜਿਹੜਾ ਖਾਲਿਸਤਾਨ ਦਾ ਮੁੱਦਾ, ਇਹ ਹੁਣ ਲੋਕਾਂ ਦਾ ਮੁੱਦਾ ਬਣ ਚੁੱਕਾ। ਜਦੋਂ ਲੋਕ ਆ ਕੇ ਖੜ੍ਹ ਗਏ ਆ, ਇਟਸ ਨੋ ਮੋਰ ਆ ਕਿਸੇ ਇੱਕ ਔਰਗਨਾਈਜੇਸ਼ਨ ਦਾ ਬਣ ਕੇ ਰਹਿ ਜਾਵੇ ਜਾਂ ਇੱਕ ਵਕੀਲ ਦਾ ਰਹਿ ਜਾਵੇ, ਜਿਹੜੀ ਕਿਸੇ ਇੱਕ ਮੁਹਿੰਮ ਦੀ ਕਾਮਯਾਬੀ, ਕਿਸੇ ਇੱਕ ਜੰਗ ਦੀ ਕਾਮਯਾਬੀ ਹੁੰਦੀ ਆ, ਵੀ ਕੀ ਲੋਕ ਵੀ ਉਸ ਦੇ ਨਾਲ ਹੈਗੇ ਕਿ ਨਹੀਂ ਹੈਗੇ।
ਬਿਲਕੁਲ, ਤੁਸੀਂ ਜਿੰਨੇ ਮਰਜ਼ੀ ਰੀਜ਼ਨ ਬਣਾ ਲਓ। ਜਿਹੜਾ ਪ੍ਰੈਜੀਡੈਂਟ ਜੌਰਜ ਡਬਲਿਊ ਬੁਸ਼, ਜਿਹੜਾ ਜੂਨੀਅਰ ਪ੍ਰੈਜੀਡੈਂਟ ਜੂਨੀਅਰ ਬੁਸ਼ ਕਹਿੰਦੇ, ਜਦੋਂ ਉਹਨਾਂ ਨੇ ਇਰਾਕ 'ਤੇ ਵੀ ਕੀਤਾ, ਉਹ ਵੀ 8 ਸਾਲ ਦੀ ਟਰਮ 'ਚ ਹੀ ਰਿਹਾ, 4 ਸਾਲ ਲਈ ਆਇਆ ਸੀ, ਦੁਬਾਰਾ ਉਹਨੇ ਫਿਰ ਲੋਕਾਂ ਮੁਹਰੇ ਗਿਆ। ਉਸ ਤੋਂ ਬਾਅਦ ਅੱਜ ਉਹ ਹੈ ਨਹੀਂ, ਉਹ ਤੋਂ ਬਾਅਦ ਓਬਾਮਾ ਤੋਂ ਕਿੰਨੀ ਗਾਂਹ ਪ੍ਰੈਜੀਡੈਂਸੀ ਚੱਲ ਗਈ ਆ। ਸੋ ਚਾਹੇ ਕੋਈ ਬੰਦਾ ਇਹ ਕਹੇ ਇਟ ਵਾਸ ਬੁਸ਼ ਵਾਰ, ਪਰ ਜਿੱਦਾਂ ਕਹਿ ਵੀ ਦਿੰਦੇ ਨੇ, ਕਿਉਂਕਿ ਇਹਨਾਂ ਦੇ ਵਿੱਚ ਤਾਂ ਹੱਕ ਆ, ਇਹਨਾਂ ਦੇ ਲੋਕ ਡਿਬੇਟ ਵੀ ਕਰਦੇ ਨੇ, ਪਰ ਇਹ ਜ਼ਰੂਰ ਇੱਥੇ ਉਹਨਾਂ ਦਾ ਜਿਹੜਾ ਮਹਿਕਮਾ ਸੀ ਉਹਦੇ ਵਿੱਚ ਇਹ ਨਹੀਂ ਸੀਗਾ ਵੀ ਬੁਸ਼ 20 ਸਾਲ ਤੋਂ ਬੈਠਾ ਸੀ ਬੁਸ਼ ਜੂਨੀਅਰ, ਹਾਲਾਂਕਿ ਉਹਦਾ ਫਾਦਰ ਵੀ ਹਾਰ ਗਿਆ ਸੀ ਸੈਕਿੰਡ ਟਰਮ, ਜਿਹੜਾ ਜੋਰਜ ਸੀਨੀਅਰ ਬੁਸ਼ ਸੀਨੀਅਰ ਸੀਗਾ। ਸੋ ਜਦੋਂ ਤੁਸੀਂ ਆਪਣੇ ਸਿਸਟਮ ਦੇ ਵਿੱਚ ਇੱਕ ਲੈਜੀਟੀਮੇਸੀ ਬਣਾ ਕੇ ਰੱਖਦੇ ਆ ਨਾ, ਇੱਕ ਉੱਥੇ ਇਹ ਆ ਕਿ ਅੱਜ ਬਾਈਡਨ ਕਹਿ ਦਿੰਦਾ ਟਾਈਵਾਨ ਦੇ ਵਿੱਚ ਮਿਲੀਟਰੀਲੀ ਅਸੀਂ ਜਾਣਾ, ਅਤੇ ਉਸੇ ਵੇਲੇ ਵਾਈਟ ਹਾਊਸ ਦਾ ਸਪੋਕਸਮੈਨ ਕਹਿੰਦਾ ਵੀ ਬਿਲਕੁਲ ਨਹੀਂ, ਅਸੀਂ ਉਸੇ ਸਟੈਂਡ 'ਤੇ ਖੜ੍ਹੇ ਹਾਂ। ਲਓ ਇੱਦਾਂ ਇਹ ਕਦੀ ਐਗਜ਼ਾਈ ਦੇ ਲਈ ਅਤੇ ਜਾਂ ਕਦੀ ਪੁਤਿਨ ਦੇ ਲਈ ਜੇ ਉਹ ਸਟੇਟਮੈਂਟ ਦੇਵੇ ਮੈਂ ਜਾਣਾ ਜੀ ਆਪਣੇ ਯੂਕਰੇਨ ਦੇ ਵਿੱਚ, ਅਤੇ ਕੋਈ ਆ ਕੇ ਕਹਿ ਕੇ ਦਿਖਾ ਲਏ ਵੀ ਮੈਂ ਇਹਦੇ ਨਾਲ ਅਸੀਂ ਇੱਦਾਂ ਨਹੀਂ ਹੋਊਗਾ। ਸੋ ਇਹ ਫਰਕ ਹੁੰਦਾ ਆ, ਉੱਥੇ ਇੱਦਾਂ ਦੇ ਬੰਦੇ ਕਰਦਵਾ ਵਰਗੇ ਆਉਂਦੇ ਨੇ ਜਿਹੜੇ ਕਹਿੰਦੇ ਨੇ ਵੀ ਬੰਬ ਸਿੱਟਦੇ, ਮਤਲਬ ਜਾਣੀ ਕਿ ਉਹ ਆਪ ਹੀ ਬਿਠਾਏ ਹੁੰਦੇ ਆ, ਉਹ ਇਹ ਨਹੀਂ ਕਹਿੰਦੇ ਵੀ ਜਿਹੜਾ ਰੂਲਰ ਆ ਉਹਦੇ ਉਲਟ ਗੱਲ ਕੀਤੀ ਜਾਵੇ। ਸੋ ਇੱਥੇ ਜਿੰਨੀ ਵਾਰ ਵੀ ਪ੍ਰੈਜੀਡੈਂਟ ਬਾਈਡਨ ਜਿਹੜੇ ਆ ਕੋਈ ਇੱਦਾਂ ਦੀ ਸਟੇਟਮੈਂਟ ਦੇ ਦਿੰਦੇ ਨੇ, ਉਹ ਇੱਕ ਲੈਜੀਟੀਮੇਸੀ ਲੱਗਦੀ, ਜਦੋਂ ਕਿ ਇੱਕ ਜਨਰਲ ਕਿਰਵੀ ਵੀ ਆ ਜਿਹੜੇ ਪੈਂਟਾਗੋਨ ਦੇ ਜੇ, ਉਹ ਵੀ ਉੱਠ ਕੇ ਆ ਕੇ ਕਹਿ ਦਿੰਦੇ ਵੀ ਨਹੀਂ ਸਾਡੀ ਪਾਲਿਸੀ ਹੋਇਆ ਲੁੱਕ ਐਡਿਡ, ਮਤਲਬ ਇੱਥੋਂ ਪਤਾ ਲੱਗਦਾ ਤੁਹਾਨੂੰ ਵੀ ਰਿਪਬਲਿਕ ਹੈਗਾ ਆ ਕਿਸੇ ਨਾ ਕਿਸੇ ਤਰੀਕੇ ਨਾਲ ਉੱਪਰਲੇ ਪੱਧਰ 'ਤੇ, ਵੀ ਇਹ ਨਹੀਂ ਹੈਗਾ ਵੀ ਬਾਈਡਨ ਨੂੰ ਜੇ ਚੰਗਾ ਲੱਗਦਾ ਸਵੇਰੇ ਚਾਹ 'ਚ ਮੈਂ ਆਹ ਪਾ ਕੇ ਪੀਣਾ ਅਤੇ ਉਹੀ ਮਤਲਬ ਪੀਣਾ ਆ ਉਹਨੇ, ਮਤਲਬ ਕਿ ਖੁਸ਼ਾਮਦੀ ਨਹੀਂ ਹੈਗੇ ਉਹਨਾਂ ਦੇ ਲਈ ਆਪਣੇ, ਬਿਲਕੁਲ ਸਿਸਟਮ ਦੇ ਵਿੱਚ ਰਹਿੰਦੇ,
ਸਿਸਟਮ ਦੇ ਵਿੱਚ। ਅਤੇ ਉਸ ਤੋਂ ਵੱਡੀ ਗੱਲ ਜਿਹੜੀ ਆਪਾਂ ਇਹ ਗੱਲ ਕਰਦੇ ਪਏ ਹਾਂ, ਜਿਹੜੀ ਭਾਅ ਜੀ ਨੇ ਇੱਕ ਸਿਸਟਮ ਦੀ ਗੱਲ ਕੀਤੀ ਆ, ਮੈਂ ਗੱਲ ਕਰਦਾ ਸੀਗਾ ਵੀ ਲੋਕਾਂ ਦੇ ਮੇਨ ਡੇਟ ਦੀ, ਲੋਕ ਨਾਲ ਹੈਗੇ ਕਿ ਨਹੀਂ। ਤੁਸੀਂ ਗੱਲ ਕੀਤੀ ਆ ਪਾਵਰ ਡਿਵਾਈਡ ਹੋਈ ਆ, ਕਿਸੇ ਕੋਈ ਇੱਕ ਬੰਦਾ ਸਾਰੀ ਪਾਵਰ ਲੈ ਕੇ ਨਹੀਂ ਬੈਠਾ ਅਮਰੀਕਾ ਦੇ ਵਿੱਚ। ਪੈਂਟਾਗਨ ਦੇ ਕੋਲ ਆਪਣੀ ਪਾਵਰ ਹੈ, ਉਹ ਨਹੀਂ ਕੇਅਰ ਕਰਦੇ ਵਾਈਟ ਹਾਊਸ ਨੇ ਕੀ ਕਿਹਾ। ਈਵਨ ਕਿ ਵਾਈਟ ਹਾਊਸ ਦੀ ਟਵੀਟ ਮੋਸਟਲੀ ਤੁਹਾਨੂੰ ਬਾਈਡਨ ਦੇ ਦੌਰੇ ਤੋਂ ਬਾਅਦ ਦੁਬਾਰੇ ਫਿਰ ਮਾਰਦੇ ਨੇ, ਰੀਇੰਸ਼ੋਰੈਂਸ ਕਰਦੇ ਨੇ ਵੀ ਸਾਡਾ ਪ੍ਰੈਜੀਡੈਂਟ ਭਾਵੇਂ 80 ਈਅਰਸ ਓਲਡ ਆ, ਕਈ ਵਾਰ ਉਹਦੇ ਬੋਲਣ ਲੱਗੇ ਆ ਕੋਈ ਮਿਸਟੇਕ ਕਰ ਜਾਂਦਾ, ਪਰ ਆਪਣੀ ਜਿਹੜੀ ਆ ਸਟੈਂਡਿੰਗ ਨੂੰ ਦੁਬਾਰੇ ਉਹ ਫੀਰ ਦੱਸਦੇ ਨੇ,
ਬਿਲਕੁਲ।
ਸੋ ਕਹਿਣ ਤੋਂ ਭਾਵ ਜਿਹੜੀ ਆਪਾਂ ਗੱਲ ਕਰਦੇ ਸੀ ਪੁਤਿਨ ਹੋ ਗਿਆ ਜਾਂ ਜਿਹੜੇ ਡਿਕਟੇਟਰਸ਼ਿਪ ਫੈਸ਼ਿਸਟ ਕੰਟਰੀ ਜਿਹੜੀਆਂ ਹੋ ਗਈਆਂ, ਜਾਂ ਭਾਰਤ ਨੂੰ ਵੀ ਆਟੋਕ੍ਰੇਸੀ ਕਹਿਣ ਲੱਗ ਗਏ ਨੇ, ਜਾਂ ਹੁਣ ਮੈਕਨੀਅਨ ਸਟੇਟ ਵੀ ਲਫ਼ਜ਼ ਇੱਕ ਜਿਹੜਾ ਪ੍ਰਮੋਟ ਹੋਇਆ ਜੀ ਮੈਕਨੀਅਨ ਸਟੇਟ ਆ, ਜਿੱਥੇ ਕਿਸੇ ਇੱਕ ਬੰਦੇ ਦੀ ਇੱਕ ਧਿਰ ਦੀ ਸੁਣੀ ਜਾਂਦੀ ਪਈ ਆ। ਸੋ ਉੱਥੇ ਉਹ ਫੇਲ ਹੋਏ ਨੇ ਦੁਨੀਆ ਦੇ, ਇਹ ਸਦੀਆਂ ਤੋਂ ਹੀ ਹੋਇਆ। ਜਿਸ ਭਾਵੇਂ ਰਾਜੇ ਦਾ ਰਾਜ ਵੀ ਰਿਹਾ ਹੋਵੇ, ਜਿੱਥੇ ਲੋਕ ਰਾਜ ਦੇ ਨਾਲ ਨਹੀਂ ਹੈਗੇ ਉੱਥੇ ਉਹ ਰਾਜ ਖਤਮ ਹੋ ਜਾਂਦਾ ਹੁੰਦਾ। ਸੋ ਉਹ ਹਮੇਸ਼ਾ ਹੀ ਕਾਮਯਾਬ ਹੁੰਦੇ ਨੇ ਜਿੱਥੇ ਲੋਕ ਕਿਸੇ ਰਾਜੇ ਨਾਲ ਵੀ ਹੋਣ, ਕਿਸੇ ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਵੀ ਹੋਣ। ਸੋ ਅੱਜ ਜਿਹੜਾ ਤੁਹਾਡਾ ਸਟੈਪ ਚੱਕਿਆ, ਤੁਸੀਂ ਲੋਕਾਂ ਨੂੰ ਨਾਲ ਲੈ ਕੇ ਜਾ ਰਹੇ ਹੋ, ਨਾ ਕਿ ਤੁਸੀਂ ਆਪ ਇੰਡੀਵਿਜੁਅਲੀ ਜਿਹੜੇ ਨੇ ਉਹ ਉਸ ਦੇ ਉੱਤੇ ਮੋਹਰ ਲਾ ਰਹੇ ਹੋ, ਤੁਸੀਂ ਲੋਕਾਂ ਤੋਂ ਮੋਹਰ ਲਵਾ ਰਹੇ ਹੋ। ਮੈਨੂੰ ਲੱਗਦਾ ਵੀ ਸ਼ਾਇਦ ਇਹੀ ਕਾਰਨ ਆ ਜਿਹੜੀ ਭਾਰਤ ਸਰਕਾਰ ਦੀ ਇਸ ਦੇ ਉੱਤੇ ਤਰਖੀ ਵਧੀ ਹੋਈ ਆ, ਇਸ ਨੂੰ ਸਟਾਪ ਕਰਨਾ ਚਾਹੁੰਦਾ ਆ ਪੀਸਫੁਲ ਵੋਟਾਂ ਦੀ ਰੈਫਰੈਂਡਮ ਨੂੰ, ਭਾਵੇਂ ਕਿ ਰੈਫਰੈਂਡਮ ਦੀ ਇਸ ਵੋਟਾਂ ਤੋਂ ਬਾਅਦ ਉੱਥੇ ਕੋਈ ਕੰਡਿਆਲੀ ਤਾਰ ਮਾਰ ਕੇ ਬਾਰਡਰ ਤਾਂ ਨਹੀਂ ਬਣਨ ਲੱਗਾ, ਪਰ ਉਹਨਾਂ ਨੂੰ ਪਤਾ ਵੀ ਇਹ ਜਿਹੜੇ ਲੋਕ ਨਾਲ ਨੇ ਇਹ ਸਭ ਤੋਂ ਔਖਾ ਕੰਮ ਹੁੰਦਾ ਮੈਸੇਜ ਨੂੰ ਤੋੜਨਾ, ਜਿਹੜਾ ਕਿ 90s ਦੇ ਵਿੱਚ ਸਰਕਾਰ ਕਾਮਯਾਬ ਵੀ ਹੋਈ ਸੀਗੀ ਵੀ ਇੱਕ ਸੰਘਰਸ਼ ਦੇ ਨਾਲੋਂ ਲੋਕ ਤੋੜ ਦਿੱਤੇ ਗਏ, ਅਤੇ ਸੰਘਰਸ਼ ਆਪਣੇ ਆਪ ਫਿਰ ਡਾਊਨਫਾਲ ਚੱਲ ਜਾਂਦਾ ਹੁੰਦਾ, ਕਿਉਂਕਿ ਲੋਕ ਜੰਗਲ ਹੁੰਦੇ ਨੇ, ਜੇ ਲੁਕਣ ਵਾਸਤੇ ਤੁਹਾਡੇ ਕੋਲ ਜੰਗਲ ਹੀ ਨਹੀਂ ਹੈਗਾ ਤਾਂ ਲੁਕੋਂਗੇ ਕਿੱਥੇ। ਸੋ ਅੱਜ ਜਿਹੜਾ ਜੰਗਲ ਨਵਾਂ ਕ੍ਰੀਏਟ ਹੋ ਰਿਹਾ ਆ, ਕਹਿਣ ਤੋਂ ਭਾਵ ਵੀ ਮੈਸੇਜ ਨੂੰ ਨਾਲ ਲੈ ਕੇ ਮੈਸੇਜ ਦੀ ਮੋਹਰ ਲਵਾਈ ਜਾ ਰਹੀ ਆ, ਆਮ ਲੋਕਾਂ ਦੀ ਮੋਹਰ ਲਵਾਈ ਜਾ ਰਹੀ ਆ, ਕਿੱਥੇ ਤੱਕ ਸਕਸੈਸ ਜਾਊਗਾ।
ਮਾਸ ਮੂਵਮੈਂਟ ਸੀਗੀ ਉਦੋਂ ਵੀ ਬਿਲਕੁਲ ਡੈਮੋਕ੍ਰੈਟਿਕ ਸੀ। CNN ਨੇ ਜਦੋਂ ਦੱਸਿਆ ਕਿ 27 ਮਈ ਨੂੰ ਨੋਨ ਕਾਰਪੋਰੇਸ਼ਨ ਮੂਵਮੈਂਟ ਦਾ ਐਲਾਨ ਹੋ ਚੁੱਕਾ ਸੀਗਾ, ਉੱਥੇ ਵੀ ਜਿਹੜਾ ਜ਼ੁਲਮੋ ਤਸ਼ੱਦਦ ਔਰ ਈਵਨ ਕਿ ਇੱਥੇ ਤੱਕ ਮੈਂ ਕਹਿੰਦਾ ਵੀ ਜਿਹੜੀ ਗਰਮ ਸੁਰ ਨਹੀਂ, ਮੈਂ ਗਰਮ ਸੁਰ ਤਾਂ ਮੈਂ ਉਹਨੂੰ ਕਹਿੰਦਾ ਜਿਹੜੀ ਮੰਗ ਕਰਦੀ ਆਪਣੇ ਹੱਕਾਂ ਦੀ, ਜਿਹੜੀ ਵਿੱਚ ਹਥਿਆਰਬੰਦ ਗੱਲਬਾਤ ਚਲਾਈ ਗਈ, ਉਹ ਸਾਰਾ ਇਹਨਾਂ ਵੱਲੋਂ ਸੀ। ਮੈਂ ਇਹਨੂੰ ਇੱਦਾਂ ਇਸ ਤਰੀਕੇ ਨਾਲ ਲੈਜੀਟੀਮੇਟ ਗੱਲ ਨਹੀਂ ਹੁੰਦੀ ਕਿ ਅੱਜ ਤੁਸੀਂ ਦੇਖੋ ਕਿ ਪੁਤਿਨ ਦੀ ਕਿੰਨੀ ਡਿਫਰੈਂਟ ਤਰੀਕੇ ਦੇ ਨਾਲ ਉਹਦੀ ਕਮਜ਼ੋਰੀਆਂ ਸਾਹਮਣੇ ਆ ਰਹੀਆਂ, ਇਹ ਜਿਹੜੇ ਸਮਝਦੇ ਨੇ ਬਰੀਕੀ ਨਾਲ ਉਹ ਦੇਖ ਸਕਦੇ ਨੇ ਕਿ ਲੈਕ ਆਫ ਡੈਮੋਕ੍ਰੇਸੀ ਰਸ਼ੀਆ ਦੇ ਵਿੱਚ ਰਸ਼ੀਆ ਦੇ ਓਵਰਆਲ ਸਟੈਂਡ ਨੂੰ ਕਿੰਨਾ ਕਮਜ਼ੋਰ ਕਰਦੀ ਆ। ਸਿੱਖਾਂ ਦੇ ਵਿੱਚ ਪੂਰੀ ਡੈਮੋਕ੍ਰੇਸੀ ਸੀ, ਪੂਰੇ ਮੋਰਚਿਆਂ ਦਾ ਸਟੇਟਸ, ਐਮਰਜੈਂਸੀ ਦੇ ਖਿਲਾਫ ਜੇਲ੍ਹ ਭਰੋ, ਰਸਤਾ ਰੋਕੋ, ਸਾਰਾ ਸਿਸਟਮ ਸੀ। ਉਹ ਐਜੀਟੇਸ਼ਨਲ ਅਪਰੋਚ ਨੂੰ ਸਿੱਖਾਂ ਦੀ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਣਾ ਕੇ ਉਹਨਾਂ ਦੇ ਵਿੱਚੋਂ ਜਿਹੜੇ ਬੰਦੇ ਬਿਲਕੁਲ ਪੀਸਫੁਲ ਤਰੀਕੇ ਨਾਲ ਕੰਮ ਕਰਦੇ ਸਨ, ਉਹਨਾਂ ਨੂੰ ਕਿਸ ਤਰੀਕੇ ਨਾਲ ਆਈਸੋਲੇਟ ਕਰਕੇ ਲੋਕਾਂ ਤੋਂ ਅਲੱਗ ਥਲੱਗ ਕੀਤਾ ਗਿਆ, ਮਾਸ ਮੂਵਮੈਂਟ ਨੂੰ ਤਿੱਤਰ ਬਿੱਤਰ ਕੀਤਾ ਗਿਆ ਥਰੂ ਟੋਰਚਰ, ਇੰਟਿਮੀਡੇਸ਼ਨ, ਸਾਰਾ ਐਕਸਟੋਰਸ਼ਨ ਸਭ ਕੁਝ ਕਰਕੇ ਸਟੇਟ ਨੇ ਪੂਰਾ ਜ਼ੋਰ ਲਾਇਆ। ਪਰ ਅੱਜ ਇਹ ਗੱਲ ਸੋਚਣ ਵਾਲੀ ਆ ਕਿ ਅੱਜ ਇਹਨਾਂ ਮੁਲਕਾਂ ਦੇ ਵਿੱਚ ਉਹ ਦੱਸ ਰਹੇ ਨੇ ਜਿੱਥੇ ਕੋਈ ਕਿਸੇ ਦਾ ਪ੍ਰੈਸ਼ਰ ਨਹੀਂ, ਬਿਲਕੁਲ ਨਿਊਟਰਲ ਗਰਾਊਂਡ 'ਚ ਆ, ਲੋਕ ਇਹ ਦੱਸ ਰਹੇ ਨੇ ਕਿ ਅਸੀਂ ਉਦੋਂ ਵੀ ਡੈਮੋਕ੍ਰੈਟਿਕ ਸੀਗੇ, ਅਸੀਂ ਅੱਜ ਵੀ ਡੈਮੋਕ੍ਰੈਟਿਕ ਹਾਂ। ਜਿਹੜੀ ਵਾਇਲੈਂਸ ਉਹ ਸਟੇਟ ਦੀ ਸੀਗੀ ਉਦੋਂ ਵੀ, ਅੱਜ ਵੀ ਸਟੇਟ ਹੀ ਵਾਇਲੈਂਸ ਕਰ ਰਹੀ ਹੈ, ਤਾਂ ਤੁਹਾਡੇ ਸਾਹਮਣੇ ਇਹ ਬਿਆਨ ਸਾਰੇ ਦੱਸ ਰਹੇ ਆ।
ਚਲੋ ਜਿਹੜੀ ਤੁਸੀਂ ਗੱਲਬਾਤ ਸਟੇਟ ਦੇ ਇੰਟਰਫੇਰੈਂਸ ਦੀ ਕਰਦੇ ਹੋ, ਦ ਵੇ ਸਟੇਟ ਹੈਂਡਲਸ ਔਰ ਦ ਵੇ ਦੇ ਜਿਹੜੀਆਂ ਨੇ ਅੰਦਰ ਵੜ ਕੇ ਚੁੱਕੇ ਸੀਗੇ ਕਿਸੇ ਇੱਕ ਮੁਹਿੰਮ ਦੇ, ਤੁਹਾਨੂੰ ਲਗਦਾ ਵੀ ਇਹ ਐਤਕੀ ਉਹਦੀ ਜੁਰਿਸਡਿਕਸ਼ਨ ਤੋਂ ਉਸਦੇ ਖੇਤਰਫਲ ਤੋਂ ਬਾਹਰ ਇਹ ਮੁਹਿੰਮ ਹੋਣ ਕਰਕੇ ਤਾਂ ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈ।
ਇਹ ਵੀ ਆ ਇੱਕ ਜਦੋਂ ਤੁਸੀਂ ਡੈਮੋਕ੍ਰੇਟਿਕ ਕਰ ਦਿੰਦੇ ਕਿਸੇ ਗੱਲ ਨੂੰ ਬਹੁਤ ਜ਼ਿਆਦਾ, ਜਿਸ ਤਰੀਕੇ ਦੇ ਨਾਲ ਤੁਸੀਂ ਸਿਰਫ ਇਹ ਨਹੀਂ ਪ੍ਰਮੋਟ ਕਰ ਰਹੇ ਕਿਸੇ ਦੀ ਲੀਡਰਸ਼ਿਪ ਨੂੰ, ਫੋਰ ਐਗਜ਼ਾਮਪਲ ਤੁਸੀਂ ਇਹ ਪ੍ਰਮੋਟ ਕੌਜ਼ ਨੂੰ ਕਰ ਰਹੇ ਆ ਤੇ ਉਹ ਹੋ ਰਿਹਾ ਸੰਗਤੀ ਰੂਪ ਦੇ ਵਿੱਚ। ਸੋ ਜਦੋਂ ਤੁਸੀਂ ਇਹ ਵੀ ਬੜਾ ਸਮਝਣ ਵਾਲੀ ਗੱਲ ਆ, ਇੱਦਾਂ ਦੇ ਕੌਨਫਲਿਕਟ ਦੇ ਵਿੱਚ ਤੁਹਾਨੂੰ ਇਸ ਤਰੀਕੇ ਦੇ ਨਾਲ ਹੀ ਚੱਲਣਾ ਪੈਂਦਾ, ਰੈਦਰ ਦੈਨ ਕਿ ਤੁਸੀਂ ਉਹ ਵੀ ਫਿਰ ਪੋਲੀਟੀਕਲ, ਟੂ ਮੱਚ ਪੋਲੀਟੀਕਲ ਹੋ ਜਾਂਦੀ ਆ, ਉਹ ਇੰਸਟਾਈਡ ਹੋ ਜਾਂਦਾ ਆਰਗੇਨਾਈਜੇਸ਼ਨਲ। ਪਰ ਇੱਥੇ ਜਿਹੜਾ ਤੁਸੀਂ ਕਰ ਰਹੇ ਆ ਨਾ, ਇਹ ਦਿਖਾ ਰਹੇ ਆ ਕਿ ਲੋਕਾਂ ਦੇ ਵਿੱਚ ਕੀ ਇਹ ਫਰਿੰਜ ਐਲੀਮੈਂਟਸ ਆ ਜਾਂ ਮਾਸ ਮੂਵਮੈਂਟ ਆ।
ਇੱਕ ਚੀਜ਼ ਜਿਹੜੀ ਹੋਰ ਨਿਕਲ ਕੇ ਸਾਹਮਣੇ ਆਈ ਆ ਵੀ ਜਿਹੜੀ ਤੁਸੀਂ ਗੱਲ ਕਰਦੇ ਵੀ ਇੱਥੇ ਕਿਸੇ ਇੰਡੀਵਿਜੂਅਲ ਜਾਂ ਗਰੁੱਪ ਨੂੰ ਪ੍ਰਮੋਟ ਨਹੀਂ ਕੀਤਾ ਜਾਂਦਾ, ਕੌਜ਼ ਪ੍ਰਮੋਟ ਕੀਤਾ ਜਾਂਦਾ।
ਬਿਲਕੁਲ,
ਬਿਕੌਜ਼ ਕੀ ਆ, ਕੌਜ਼ ਵੋਟ ਆ ਤੇ ਕੌਜ਼ ਰੈਫਰੈਂਡਮ ਆ ਤੇ ਕੌਜ਼ ਇੰਡੀਪੈਂਡੈਂਸ ਆ, ਨਾ ਕਿ ਆਰਗੇਨਾਈਜੇਸ਼ਨ ਇੰਪੋਰਟੈਂਸ ਆ, ਨਾ ਕਿ ਕੋਈ ਇੰਡੀਵਿਜੂਅਲ ਇੰਪੋਰਟੈਂਸ ਆ। ਤੁਹਾਨੂੰ ਲੱਗਦਾ ਵੀ ਉਦੋਂ ਸਰਕਾਰਾਂ ਨੂੰ ਬਹੁਤ ਸੌਖਾ ਹੋ ਜਾਂਦਾ ਜਦੋਂ ਆਰਗੇਨਾਈਜੇਸ਼ਨ ਜਾਂ ਕਿਸੇ ਇੱਕ ਲੀਡਰਸ਼ਿਪ ਨੂੰ ਢਾਣਾ ਹੋਵੇ?
ਬਿਲਕੁਲ,
ਜਦੋਂ ਕੌਜ਼ ਨਹੀਂ ਢਾਇਆ ਜਾ ਸਕਦਾ, ਲੀਡਰਸ਼ਿਪ ਜਾਂ ਕੋਈ ਇੱਕ ਬੰਦਾ ਢਾਇਆ ਜਾ ਸਕਦਾ।
ਟਰਮਸ ਆਫ ਸਟਰੈਂਥ ਜਿਹੜੀ ਤੁਹਾਡੀ ਅੱਜ, ਵੀਕਨੈਸ ਕੀ ਹੈ, ਸਟਰੈਂਥ ਕੀ ਹੈ, ਜੇ ਤੁਹਾਨੂੰ ਇਹ ਅੰਡਰਸਟੈਂਡਿੰਗ ਹੈਗੀ ਆ ਤੇ ਇਹੀ ਸਟਰੈਟਜੀ ਜਿਹੜੀ ਸਭ ਤੋਂ ਵਧੀਆ ਆ ਜਿਹੜੀ ਅਸੀਂ ਜਿਹੜੀ ਵਰਤੀ ਜਾ ਰਹੀ ਐਸ ਐਫ ਜੇ ਵੱਲੋਂ, ਇਸ ਤੋਂ ਬੈਸਟ ਸਟਰੈਟਜੀ ਕੋਈ ਹੋ ਨਹੀਂ ਸਕਦੀ। ਕਿਉਂਕਿ ਜਿਹੜੀ ਦੂਸਰੀਆਂ ਚੀਜ਼ਾਂ ਹੈ ਨਾ, ਉਹਨਾਂ ਵਿੱਚ ਸਾਡੀ ਸਟਰੈਂਥ ਕੀ ਹੈ, ਸਾਡੀ ਵੀਕਨੈਸ ਕੀ ਆ, ਉਹ ਤੁਹਾਨੂੰ ਸਮਝਣ ਦੀ ਲੋੜ ਆ। ਇਸ ਵੇਲੇ ਅਸੀਂ ਐਜ਼ ਅ ਸਟੇਟ ਐਗਜ਼ਿਸਟ ਕਰਦੇ ਹਾਂ ਪਰ ਵਿਦਆਊਟ ਐਨੀ ਲੈਂਡ ਪਿਆ ਇਸ ਵੇਲੇ, ਪਰ ਅਸੀਂ ਹਾਂ ਐਜ਼ ਏ ਮਾਸ ਹੈਗੇ ਹਾਂ। ਜੇ ਐਨਮਾਸੇ ਅਸੀਂ ਹੈਗੇ ਹਾਂ ਉਹ ਲਾਈਨ ਦੇ ਵਿੱਚ, ਉਹਨਾਂ ਦਾ ਮੀਡੀਆ ਐਡਮਿਟ ਕਰ ਰਿਹਾ ਵੀ 1,10,000 ਸਿੱਖ ਨੇ ਵੋਟ ਪਾਈ ਆ, ਸਿੱਖਾਂ ਦੇ ਵੱਡੇ ਤੋਂ ਵੱਡੇ ਵਿਰੋਧੀ ਜਿਹੜੇ, ਮੈਂ ਨਹੀਂ ਕਹਿੰਦਾ ਜਿਹੜੇ ਸਿੱਖਾਂ ਦੇ ਵਿੱਚ ਸਨ, ਜਿਹੜੇ ਸਿੱਖਾਂ ਤੋਂ ਬਾਹਰ ਸਨ, ਹਮੇਸ਼ਾ ਹੀ ਸਿੱਖਾਂ ਨੂੰ ਕ੍ਰਿਟੀਸਾਈਜ਼ ਕਰਦੇ ਸਨ, ਉਹ ਵੀ ਕ੍ਰਿਟੀਸਾਈਜ਼ ਨਹੀਂ ਕਰ ਪਾ ਰਹੇ ਕਿਉਂਕਿ ਇਹ ਇੰਨੇ ਤਰੀਕੇ ਦੇ ਨਾਲ ਇਹ ਗੱਲ ਚੱਲ ਰਹੀ ਆ।
ਨਹੀਂ, ਕ੍ਰਿਟੀਸਿਜ਼ਮ ਹੋਵੇ ਕਿਹੜੇ ਇਸ਼ੂ ਦੇ ਉੱਤੇ ਵੀ ਲੋਕ ਵੋਟ ਹੀ ਪਾ ਕੇ ਗਏ ਆ, ਤੇ ਕ੍ਰਿਟੀਸਿਜ਼ਮ ਦਾ ਕੋਈ ਸਟੈਂਡਿੰਗ ਵੀ ਹੋਣੀ ਚਾਹੀਦੀ ਹੈ ਨਾ। ਸੋ ਬਿਲਕੁਲ ਜੀ, ਸਾਡਾ ਸਮਾਂ ਜਿਹੜਾ ਆ ਉਹ ਸਮਾਪਤੀ ਦੇ ਉੱਤੇ ਆ, ਪਰ ਜਾਂਦੇ ਜਾਂਦੇ ਮੈਂ ਟੀਮ ਨੂੰ ਕਹੂੰਗਾ ਸਾਡੀ ਰੇਡੀਓ ਦੀ ਐਡ ਜਿਹੜੀ ਆ ਉਹ ਪਲੇ ਕਰ ਦੇਣ ਤਾਂ ਕਿ ਤੁਹਾਨੂੰ ਪਤਾ ਲੱਗੇ 6 ਨਵੰਬਰ ਨੂੰ ਪੈਣ ਵਾਲੀਆਂ ਵੋਟਾਂ ਦੀ ਜਾਣਕਾਰੀ ਤੁਹਾਡੇ ਤੱਕ ਜਿਹੜੀ ਆ ਪੁੱਜਦੀ ਹੋਵੇ।
ਕੱਲ ਨੂੰ ਫੇਰ ਮਿਲਦੇ ਹਾਂ 1-2 ਤੁਹਾਡੇ ਨਾਲ ਇਸੀ ਸਟੇਸ਼ਨ ਦੇ ਉੱਪਰ
ਜੀ, ਕੱਲ ਨੂੰ ਫੇਰ ਜੀ 1-2 ਤੱਕ ਪੋਲਿਟਿਕਸ ਪੰਜਾਬ ਰੇਡੀਓ 770 AM ਤੇ ਜਿਹੜਾ ਉਹ ਗੱਲਾਂ ਬਾਤਾਂ ਕਰਾਂਗੇ ਪੰਜਾਬ ਦੇ ਮੁੱਦਿਆਂ ਦੇ ਉੱਤੇ। ਮਿਲਦੇ ਹਾਂ ਜੀ ਕੱਲ ਨੂੰ 1-2। ਧੰਨਵਾਦ ਆ ਜੀ ਸੁਣਨ ਦੇ ਲਈ।
ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕੌਫੀ ਅਰੀਨਾ, ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ, ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL ਬਿਕੋਜ਼ ਵੀ ਕੇਅਰ।
ਪਟਾਕਾ.com ਸਿਰਫ ਟੋਰਾਂਟੋ ਚ ਨਹੀਂ, ਕੈਨੇਡਾ ਦੀਆਂ ਹੋਰ ਵੀ ਬਥੇਰੀਆਂ ਲੋਕੇਸ਼ਨਸ ਨੇ, ਤਾਂ ਐਤਕੀ ਪਟਾਕੇ ਪਟਾਕਾ.com ਤੋਂ ਤੇ ਦੀਵਾਲੀ ਇੰਡੀਆ ਸਟਾਈਲ ਪਟਾਕਾ.com ਦੇ ਨਾਲ।
ਉਹ ਆ ਗਿਆ ਸਵੀਟ ਮਹਿਲ ਦਾ ਦੀਵਾਲੀ ਮੇਲਾ ਆ ਗਿਆ। ਓ ਖਿੱਚ ਲੈ ਤਿਆਰੀ ਆ ਜਾ ਚੱਲ ਹੁਣ ਬੱਲੀਏ ਛੇਤੀ ਕਰ ਆ ਜਾ ਸਾਰੇ ਸਵੀਟ ਮਹਿਲ ਚੱਲੀਏ
ਸਵੀਟ ਮਹਿਲ ਇੱਥੋਂ ਤੁਸੀਂ ਲੈ ਸਕਦੇ ਹੋ ਪੈਕ ਡਰਾਈ ਫਰੂਟਸ ਤੇ ਨਾਲ ਹੀ ਦੇਸੀ ਘਿਓ ਦੇ ਸ਼ੁੱਧ ਖੋਏ ਦੀਆਂ ਬਣੀਆਂ ਮਠਿਆਈਆਂ ਥੋੜਾ ਖਾਓ ਪਰ ਵਧੀਆ ਖਾਓ ਦੀਵਾਲੀ ਸਵੀਟ ਮਹਿਲ ਵਾਲੀ ਮਨਾਓ 416-679-9191 ਕਾਲ ਕਰੋ ਤੇ ਦੀਵਾਲੀ ਦੇ ਆਰਡਰ ਬੁੱਕ ਕਰਾਓ
ਛੇਤੀ ਕਰ ਆ ਜਾ ਸਾਰੇ ਸਵੀਟ ਮਹਿਲ ਚੱਲੀਏ
ਆ ਜਾਓ ਫਿਰ
ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਇਕੱਠ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੇ ਦੂਜੇ ਪੜਾਅ ਦੀਆਂ ਵੋਟਾਂ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਦੇ ਪੌਲ ਕੌਫੀ ਅਰੀਨਾ ਜਿਹੜਾ ਕਿ ਡੈਰੀ ਤੇ ਗੋਰਵੇ ਤੇ ਸਥਿਤ ਹੈ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2629